तेरा किया मीठा लागे
नाम
ਪਦਾਰਥ ਨਾਨਕ ਮੰਗੈ ਨਾਮ ਪਦਾਰਥ ਨਾਨਕ ਮੰਗੈ
ਨਾਮ ਪਦਾਰਥ ਨਾਨਕ ਮੰਗੈ ਨਾਮ ਪਦਾਰਥ ਨਾਨਕ ਮੰਗੈ
ਜਾ ਕੋ ਆਏ ਸੋਈ ਵਿਹਾਜੋ ਜਾ ਕੋ ਆਏ ਸੋਈ ਵਿਹਾਜੋ
ਜਾ ਕੋ ਆਏ ਸੋਈ ਵਿਹਾਜੋ ਜਾ ਕੋ ਆਏ ਸੋਈ ਵਿਹਾਜੋ
ਹਰ ਗੁਰ ਤੇ ਮਨੋ ਬਸੇਰਾ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ
ਵਾਹਿਗੁਰੂ ਵਾਹੇ
ਘਰ ਮਹਿਲ ਪਾਵੋ ਸੁਖ ਸਹਿਜੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ
ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ
ਬਹੁਰ ਨਾ ਹੋਏ ਗੋ ਫੇਰਾ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ
ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ
ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ
ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ
ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਸਰਬੱਤ ਸਤਿਕਾਰਯੋਗ ਸਤ ਸੰਗਤ ਜੀਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਸੰਗਰਾਂਦ ਦਾ ਦਿਨ ਸਤਸੰਗਤ ਦੇ ਰੂਪ ਵਿੱਚ ਸਵਾਸਾਂ ਨੂੰ ਸਫਲ ਕਰਨ ਹਿੱਤ ਆਪਾਂ ਸਾਰੇ ਹੀ ਗੁਰੂ ਮਹਾਰਾਜ ਦੀ ਅਸੀਸ ਲੈਣ ਲਈ ਗੁਰੂਆਂ ਦਾ ਉਪਦੇਸ਼ ਲੈਣ ਲਈ ਇਕੱਤਰਿਤ ਹੋਏ ਹਾਂ। ਸਾਰੇ ਜਣੇ ਇਕਾਗਰ ਮਨ ਨਾਲ ਮਨ ਜੋੜ ਕੇ ਚਿੱਤ ਲਾ ਕੇ ਗੁਰੂ ਬਾਣੀ ਨੂੰ ਗੁਰੂ ਉਪਦੇਸ਼ ਨੂੰ ਸੁਣਨਾ ਕਰੋ। ਦੁਬਾਰਾ ਮੈਂ ਫਿਰ ਬੇਨਤੀ ਕਰਦੇ ਹਾਂ ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਉਹਨਾਂ ਨੂੰ ਪਲੀਜ਼ ਬੰਦ ਕਰ ਦਿਓ ਥੋੜ੍ਹੇ ਸਮੇਂ ਵਾਸਤੇ। ਕਈਆਂ ਨੂੰ ਨਹੀਂ ਪਤਾ ਲੱਗਦਾ, ਆਉਣ ਰਹਿੰਦੇ ਹਨ ਫਿਰ ਬੋਲਦੇ ਨੇ ਵਿੱਚੋਂ ਉੱਠ ਪੈਂਦੇ ਹਨ। ਬੇਨਤੀ ਹੈ ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਉਹਨਾਂ ਦੀ ਸਵਿੱਚ ਆਫ ਕਰ ਦਿਓ। ਆਓ ਗੁਰੂ ਸ਼ਬਦ ਦਾ ਪਰਚਾ, ਗੁਰੂਆਂ ਦਾ ਦਿੱਤਾ ਹੋਇਆ ਉਪਦੇਸ਼, ਉਹ ਸਾਡੇ ਮਨੁੱਖ ਦੇ ਭਲੇ ਵਾਸਤੇ, ਗੁਰੂਆਂ ਦੇ ਮਹਾਂਪੁਰਖਾਂ ਦੇ ਦਿੱਤੇ ਹੋਏ ਉਪਦੇਸ਼ ਸਾਡੇ ਜੀਵਨ ਦੇ ਭਲੇ ਵਾਸਤੇ ਹਨ। ਥੋੜ੍ਹਾ ਜਿਹਾ ਇੱਕੋ ਘਟਾ ਦਾ ਥੋੜ੍ਹਾ ਜਿਹਾ ਆਵਾਜ਼ ਖੋਲਦੇ ਇੱਕੋ ਘਟਾ ਦਾ। ਗੁਰੂ ਮਹਾਰਾਜ ਨੇ ਜਿਤਨੀ ਵੀ ਬਾਣੀ ਉਚਾਰਨ ਕੀਤੀ ਹੈ ਜਾਂ ਜਿਤਨੇ ਵੀ ਪੁਰਾਤਨ ਧਰਮ ਗ੍ਰੰਥ ਹਨ, ਸਾਰੇ ਦੇ ਸਾਰੇ ਹੀ ਪਿਆਰਿਓ ਉਹਨਾਂ ਪਹੁੰਚੇ ਹੋਏ ਪੁਰਸ਼ਾਂ ਦੇ, ਉਹਨਾਂ ਕਮਾਈ ਵਾਲੇ ਮਹਾਂਪੁਰਖਾਂ ਦੇ ਬਚਨ ਹਨ। ਸੋ ਜਿੱਥੇ ਅਸੀਂ ਕਮਾਈ ਵਾਲੇ ਸਤਿਪੁਰਖਾਂ ਦੇ ਬਚਨ ਸਰਵਣ ਕਰਨੇ ਨੇ, ਉੱਥੇ ਉਹਨਾਂ ਨੂੰ ਸਰਵਣ ਕਰਕੇ ਹੌਲੀ ਹੌਲੀ ਉਸ ਮਾਰਗ ਵੱਲ ਨੂੰ ਚੱਲਣਾ ਹੈ। ਤਾਂ ਕਿ ਇਹ ਨਹੀਂ ਬਈ ਬੋਲਣ ਵਾਲੇ ਬੋਲ ਲੈਣ ਅਤੇ ਸੁਣਨ ਵਾਲੇ ਸੁਣਦੇ ਹੀ ਰਹਿਣ। ਜਦ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤਾਂ ਗੁਰੂ ਮਹਾਰਾਜ ਕਹਿੰਦੇ ਸੁਣਿਆ, ਫਿਰ ਕਹਿੰਦੇ ਹਨ ਮੰਨਿਆ। ਸੁਣਨਾ ਹੈ, ਫਿਰ ਮੰਨਣਾ ਹੈ, ਇਸ ਤੋਂ ਬਾਅਦ ਵਿੱਚ ਫਿਰ ਕਹਿੰਦੇ ਮਨ ਕੀਤਾ ਭਾਓ। ਮਨ ਅੰਦਰ ਫਿਰ ਉਹ ਪ੍ਰੇਮ ਅਵਸਥਾ ਜਾਗ ਪੈਂਦੀ ਹੈ ਜਿਹਦੇ ਨਾਲ ਅੰਤਰ ਆਤਮੇ ਵਾਹਿਗੁਰੂ ਦਾ ਮੇਲ ਹੋ ਜਾਂਦਾ। ਥੋੜ੍ਹਾ ਇੱਕੋ ਹੋਰ ਘਟਾ ਕਰਕੇ ਜਿਹਦੇ ਨਾਲ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗੋ ਕਿੱਤ ਕੁਫੱਕੜੇ ਸਭ ਮੁੱਕਦੀ ਚੱਲੀ। ਜੀਵਨ ਦੀ ਰਾਤਰੀ ਦਿਨ ਪਹਿਰ ਕਰਦਿਆਂ, ਪਲ ਪਲ ਕਰਦਿਆਂ, ਹਫ਼ਤੇ ਹਫ਼ਤੇ ਕਰਦਿਆਂ ਇਹ ਬੀਤਦੀ ਬੀਤਦੀ ਬੀਤ ਜਾਂਦੀ ਹੈ। ਇੱਕ ਦਿਨ ਇਨਸਾਨ ਸੰਸਾਰ ਤੋਂ ਸਾਰੇ ਕੰਮ ਛੱਡ ਕੇ, ਸਾਰੇ ਧੰਦੇ ਛੱਡ ਕੇ ਉਸਨੂੰ ਜਾਣਾ ਪੈਂਦਾ। ਬਹੁਤ ਕੁਛ ਕਮਾਇਆ, ਬਹੁਤ ਕੁਛ ਬਣਾਇਆ, ਬਹੁਤ ਕੁਛ ਗਵਾਇਆ, ਨਾਲ ਕੀ ਗਿਆ? ਸਾਥ ਨਾ ਚਾਲੇ
ਬਿਨ ਭਜਨ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ
ਚਾਰ,
ਹਰ ਹਰ ਨਾਮ ਕਮਾਵਨਾ ਨਾਨਕ ਏ ਧਨ
ਸਾਰ।
ਬੜੇ ਭਾਗਾਂ ਵਾਲੇ ਹੋ, ਬੜੇ ਪਿਆਰ ਵਾਲੇ ਹੋ, ਸਤਸੰਗੀ ਹੋ, ਸਾਡੀ ਤੁਹਾਨੂੰ ਨਮਸਕਾਰ ਹੈ। ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਤੁਸੀਂ ਹਰੇਕ ਸੰਗਰਾਮ ਅਤੇ ਕੁਟੀਆ 'ਤੇ ਆਉਂਦੇ ਹੋ, ਸਤਸੰਗਤ ਵਿੱਚ ਬੈਠਦੇ ਹੋ। ਸਤਸੰਗਤ ਦੀ ਰੂਪਰੇਖਾ ਇਹੋ ਹੀ ਹੁੰਦੀ ਹੈ। ਪਹਿਲੇ ਤਾਂ ਬੈਠਣਾ ਸਿੱਖਣਾ ਆਪਾਂ। ਆ ਜਦੋਂ ਆਪਾਂ ਬੱਚਿਆਂ ਨੂੰ ਸਕੂਲ 'ਚ ਭੇਜੀਦਾ ਨਾ, ਅਤੇ ਜਿਹੜੀਆਂ ਪਹਿਲੀਆਂ ਉਹ ਛੋਟੀਆਂ ਛੋਟੀਆਂ ਕਲਾਸਾਂ ਹੁੰਦੀਆਂ ਨਾ, LKG ਅਤੇ ਨਿੱਕੇ ਨਿੱਕੇ ਜੋ ਵੀ ਅਸੀਂ ਕਰਦੇ ਹਾਂ, 2-3 ਸਾਲ ਤਾਂ ਨਿਆਣੇ ਨੂੰ ਬਹਿਣ ਦੀ ਜਾਚ ਸਿਖਾਈ ਦੀ। ਉਹ ਭਾਵੇਂ ਕਾਪੀਆਂ ਪਾੜੀ ਜਾਏ, ਭਾਵੇਂ ਜੋ ਮਰਜ਼ੀ ਲਿਖੀ ਜਾਏ, ਉਹਨੂੰ ਕੁਛ ਨਹੀਂ ਰੋਕਿਆ ਜਾਂਦਾ। ਉਹ ਪਹਿਲੀਆਂ ਜਿਹੜੀਆਂ ਛੋਟੀਆਂ ਕਲਾਸਾਂ ਹਨ, ਸਿਰਫ ਬੈਠਣਾ ਸਿੱਖਣਾ। ਹੌਲੀ ਹੌਲੀ ਫਿਰ ਪਹਿਲੀ, ਦੂਜੀ, ਤੀਜੀ, ਚੌਥੀ ਕਰਦਿਆਂ ਕਰਦਿਆਂ ਇਹ ਕਲਾਸਿਸ ਤੁਰੀਆਂ ਜਾਂਦੀਆਂ ਹਨ। ਫਿਰ ਇਹਨੂੰ ਸੰਸਾਰ ਦੀ ਨੌਲੇਜ ਮਿਲਦੀ ਜਾਂਦੀ ਹੈ। ਜਦੋਂ ਬੱਚੇ ਨੂੰ ਇਮਤਿਹਾਨਾਂ ਦੇ ਟਾਈਮ 'ਤੇ ਰਿਜ਼ਲਟ ਕੱਢਿਆ ਜਾਂਦਾ ਹੈ, ਅਤੇ ਉਦੋਂ ਐਵੇਂ ਲੱਕੜ ਦੀਆਂ ਉਹ ਜਿਹੜੇ ਪ੍ਰਾਈਜ਼ ਦਿੱਤੇ ਜਾਂਦੇ, ਕਦੇ ਪੈੱਨ ਦੇ ਦਿੱਤਾ, ਕਦੇ ਕਿਸੇ ਨੂੰ ਕੋਈ ਚੀਜ਼ ਦੇ ਦਿੱਤੀ, ਹੈ ਤਾਂ ਕੁਛ ਵੀ ਨਹੀਂ, ਐਵੇਂ 2-4-5-10 ਰੁਪਈਏ ਦੀ ਚੀਜ਼ ਹੈ। ਸਾਲ ਦੀ ਕਮਾਈ ਦਾ ਫਲ ਕਿਤੇ ਇੱਕ ਪੈੱਨ ਥੋੜ੍ਹੀ ਹੁੰਦਾ। ਸਾਲ ਦੀ ਕਮਾਈ ਦੀ ਕਿਤੇ ਇੰਨੀ ਜਿੰਨੀ ਫੱਟੀ ਥੋੜ੍ਹੀ ਹੁੰਦੀ ਹੈ। ਜੇ ਉਹ ਤਖਤੀ ਨਾ ਮਿਲੇ, ਉਹ ਪ੍ਰਾਈਜ਼ ਨਾ ਮਿਲੇ, ਤਾਂ ਬੱਚਾ ਕਹੇ ਵੀ ਮੇਰੀ ਪੜ੍ਹਾਈ ਦਾ ਫਾਇਦਾ ਕੀ ਹੈ? ਉਹ ਇੱਕ ਬੱਚੇ ਦਾ ਉਤਸ਼ਾਹ ਵਧਾਉਣ ਵਾਸਤੇ ਹੁੰਦਾ। ਕਈ ਵਾਰੀ ਆਪਾਂ ਛੋਟੇ ਬੱਚਿਆਂ ਨੂੰ ਐਵੇਂ ਹੀ ਦੇ ਦਈਏ, ਐਵੇਂ ਕੁਛ ਵੀ, ਬੱਚਿਆਂ ਨੇ ਕੀ ਪੜ੍ਹਾਈ ਕਰਨੀ ਹੈ, ਐਵੇਂ ਹੀ ਦਿੱਤੀ ਜਾਂਦੀ ਹੈ, ਸਿਰਫ ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ। ਪਿਆਰਿਓ, ਜਿਸ ਤਰ੍ਹਾਂ ਤੁਸੀਂ ਸਾਰੇ ਬੈਠੇ ਹੋ, ਇਹ ਸੰਗਤ ਵਿੱਚ ਬੈਠਣ ਦਾ ਨੇਮ ਹੈ। ਦੂਸਰੀ ਗੱਲ, ਜਿੱਥੇ ਅਸੀਂ ਬੈਠਣਾ ਸਿੱਖਦੇ ਹਾਂ, ਫਿਰ ਨਾਲ ਨਾਲ ਅਸੀਂ ਕੀ ਬੋਲਿਆ ਜਾਂਦਾ ਉਹ ਸੁਣਨਾ। ਭਾਵੇਂ ਕੋਈ ਬੱਚਾ ਕੀਰਤਨ ਕਰ ਰਿਹਾ ਹੈ, ਭਾਵੇਂ ਕੋਈ ਗੁਰਮੁਖ ਪਿਆਰਾ ਬੋਲ ਰਿਹਾ, ਭਾਵੇਂ ਕੋਈ ਮਹਾਂਪੁਰਸ਼ ਬੋਲ ਰਿਹਾ, ਉਹਨਾਂ ਗੱਲਾਂ ਨੂੰ ਸਰਵਣ ਕਰਨਾ, ਨਾ ਕਿ ਕੰਪਨੀ ਬਾਗ ਦੀ ਤਰ੍ਹਾਂ ਘੁੰਮਣਾ, ਕੋਈ ਫਾਇਦਾ ਨਹੀਂ। ਬੈਠਣਾ ਹੈ, ਸੁਣਨਾ। ਦੂਸਰੀ ਗੱਲ ਕਿ ਜਿਹੜਾ ਬੋਲਣ ਵਾਲਾ ਹੈ ਉਹ ਇਤਨੀ ਸਮਰੱਥਾ ਰੱਖੇ ਕਿ ਉਹ ਖੁਦ ਵੀ ਕੁਛ ਅਨੁਭਵੀ ਹੋਵੇ ਅਤੇ ਕੁਛ ਚੰਗੇ ਬਚਨਾਂ ਦਾ ਜ਼ਿਕਰ ਸੰਗਤ ਵਿੱਚ ਕਰੇ। ਕਈ ਵਾਰ ਇੱਥੇ ਬੱਚੇ ਕਹਿ ਦਿੰਦੇ ਨੇ ਅਸੀਂ ਕੀਰਤਨ ਕਰਦੇ ਹਾਂ, ਸਾਨੂੰ ਵੀ ਸ਼ਬਦ ਦਾ ਇੱਕ ਟਾਈਮ ਦੇ ਦਿਓ। ਸੋ ਸੁਰ ਤਾਲ ਨਾ ਮਿਲਦਾ ਹੋਵੇ ਤਾਂ ਵਾਕਿਆ ਇੱਕ ਸਰੋਤਿਆਂ ਦਾ ਵੀ ਮਨ ਨਹੀਂ ਲੱਗੇਗਾ। ਇਸ ਵਾਸਤੇ ਪਿਆਰਿਓ, ਪ੍ਰਵਕਤਾ ਦੇ ਵੀ ਕੁਛ ਗੁਣ ਹੁੰਦੇ ਨੇ ਅਤੇ ਸਰੋਤਾ ਦੇ ਵੀ ਕੁਛ ਗੁਣ ਹੁੰਦੇ ਨੇ। ਪ੍ਰਵਕਤਾ ਦਾ ਵੀ ਕੋਈ ਧਰਮ ਹੁੰਦਾ ਅਤੇ ਸਰੋਤਾ ਦੇ ਵੀ ਕੋਈ ਧਰਮ ਹੁੰਦਾ। ਇਹ ਨਹੀਂ ਕਿ ਜਿਹੜੇ ਸਰਵਣ ਕਰਨ ਵਾਲੇ ਨੇ ਮਨ ਦੀ ਮੌਜ ਕਰਨ, ਬਈ ਇਹ ਤਾਂ ਬੋਲਣ ਵਾਲਿਆਂ ਦਾ ਕੰਮ ਹੈ, ਧਿਆਨ ਨਾਲ ਬੋਲਣ ਸੁਣਨ ਵਾਲਿਆਂ ਦਾ ਕੰਮ ਥੋੜ੍ਹੇ ਹੈ। ਅਤੇ ਤਾਂਹੀਓ ਕਈ ਵਾਰੀ ਵਾਰ ਵਾਰ ਸਟੇਜ ਤੋਂ ਕਈ ਪੰਡਾਲਾਂ 'ਚ ਕਈ ਦੀਵਾਨਾਂ 'ਚ ਅਨਾਊਂਸ ਕੀਤੀ ਜਾਂਦੀ ਹੈ, ਸਾਧ ਸੰਗਤ ਜੀ ਧਿਆਨ ਦਿਓ, ਸਾਧ ਸੰਗਤ ਜੀ ਚੁੱਪ ਦਾ ਦਾਨ ਬਖਸ਼ੋ। ਇਹਦਾ ਮਤਲਬ ਬਖਸ਼ਿਸ਼ ਕਰੋ ਚੁੱਪ ਦੀ। ਪਹਿਲੇ ਤਾਂ ਮੂੰਹ ਚੁੱਪ ਕਰੇ ਅਤੇ ਫਿਰ ਜਿਹੜਾ ਅੰਦਰ ਬੈਠਾ ਮਨ ਚਿੰਤਨ ਕਰਦਾ ਉਹਦੇ ਬਾਰੇ ਤਾਂ ਵਿਚਾਰੇ ਸਟੇਜ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਕੀਹਦੇ ਮਨ 'ਚ ਕੀ ਚਿੰਤਨ ਕਰਦਾ। ਉਹ ਸ਼ੁਕਰ ਹੈ ਕਿਤੇ ਬੋਲਣਾ ਹੀ ਬੰਦ ਕਰ ਦਈਏ। ਜ਼ਬਾਨ ਜਿਹੜੀ ਹੈ ਥੋੜ੍ਹਾ ਘੜੀਆਂ ਚੁੱਪ ਕਰ ਜਾਏ, ਬੋਲਣ ਨਾਲ ਐਨਰਜੀ ਵੇਸਟ ਹੁੰਦੀ ਹੈ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ
ਚੁੱਪ।
ਗੁਰੂ ਸਾਹਿਬ ਕਹਿੰਦੇ ਜਿੱਥੇ ਬੋਲਣ ਨਾਲ ਹਾਰ ਜਾਈਏ ਉੱਥੇ ਬੋਲਿਓ ਕਿਉਂ, ਉੱਥੇ ਚੁੱਪ ਕਰਨਾ ਚੰਗਾ। ਅਤੇ ਜਿੱਥੇ ਕੋਈ ਸੁਣਨ ਦਾ ਸਬਜੈਕਟ ਹੈ ਉੱਥੇ ਸੁਣਨਾ ਹੈ, ਅਤੇ ਸੁਣਨਾ ਹੈ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਕੀਰਤਨ ਨੂੰ, ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦਾਂ ਦੇ ਅਰਥ ਨੂੰ। ਉਹਦੇ ਸਰਵਣ ਕਰਨ ਨਾਲ ਪਿਆਰਿਓ ਸਾਡੇ ਮਨ ਦੀ ਮੈਲ ਧੋਤੀ ਜਾਏਗੀ। ਗੁਰਬਾਣੀ ਕੀਰਤਨ ਕਰਨ ਨਾਲ ਵੀ ਮਨ ਦੀ ਮੈਲ ਸਾਫ਼ ਹੁੰਦੀ ਹੈ। ਗੁਰਬਾਣੀ ਦੇ ਗੁਰੂਆਂ ਦੇ ਬਚਨਾਂ ਦੇ ਭਾਵ ਇਤਿਹਾਸ ਸਹਿਤ ਸੰਗਤਾਂ ਵਿੱਚ ਸਰਵਣ ਕਰਨ ਨਾਲ ਵੀ ਮਨ ਦੀ ਮੈਲ ਦੂਰ ਹੁੰਦੀ ਹੈ। ਇਸ ਕਰਕੇ ਇਸ ਮਨ ਨੂੰ ਸਮਝਾਉਣ ਲਈ ਬਹੁਤ ਵੇਦ ਸ਼ਾਸਤਰ ਪੁਰਾਣ ਸਿਮਰਤੀਆਂ ਗਿਆਨ ਅੱਜ ਹਜ਼ਾਰਾਂ ਲੱਖਾਂ ਦੀਵਾਨ ਸਜ ਰਹੇ ਨੇ, ਮਹਾਂਪੁਰਖ ਆਪੋ ਆਪਣੇ ਉਪਰਾਲੇ ਕਰ ਰਹੇ ਹਨ। ਜਿਵੇਂ ਹੁਣ ਆ ਬਾਬਾ ਜੀ ਹੁਣੇ ਕਹਿ ਕੇ ਗਏ ਨੇ ਵੀ ਅਸੀਂ ਅੱਖਾਂ ਦੇ ਆਪਰੇਸ਼ਨ ਜਿਹੜੇ ਨੇ ਉਹ ਸੰਗਤਾਂ ਦੀ ਸੇਵਾ ਕਰਨੀ ਹੈ। ਇਹ ਤਾਂ ਪੈਸੇ ਨਾਲ ਵੀ ਸਭ ਕੁਛ ਹੋ ਸਕਦਾ, ਮਹਾਂਪੁਰਖਾਂ ਨੂੰ ਕੀ ਲੋੜ ਹੈ ਸਾਧੂਆਂ ਨੂੰ ਆਪਰੇਸ਼ਨਾਂ ਦੀ। ਸਾਧੂਆਂ ਦੇ ਦਿਲ ਵਿੱਚ ਜਿੱਥੇ ਪਰ ਉਪਕਾਰ ਨਾਮ ਜਪਣਾ ਅਤੇ ਨਾਮ ਜਪਾਉਣ ਦਾ ਆਉਂਦਾ ਹੈ ਨਾ, ਉੱਥੇ ਪਰ ਉਪਕਾਰ ਸੰਗਤਾਂ ਦੇ ਸਰੀਰਕ ਭਲੇ ਵਾਸਤੇ, ਸਰੀਰਕ ਤੰਦਰੁਸਤੀ ਵਾਸਤੇ। ਓਏ ਪਿਆਰਿਓ, ਆਪਾਂ ਹਾਰੀ ਸਾਰੀ ਨਹੀਂ ਸੋਚ ਸਕਦੇ, ਰੱਬ ਦੇ ਪਿਆਰੇ ਸੋਚਦੇ ਨੇ, ਇਹ ਮਹਾਂਪੁਰਸ਼ ਸੋਚਦੇ ਨੇ। ਆਪਾਂ ਤਾਂ ਪੜ੍ਹਨਾ ਹੀ ਜਾਣਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ,
ਕਰਨਾ ਬੜਾ ਔਖਾ। ਇਹ ਗੁਰੂ ਸਵਾਰੇ ਗੁਰਮੁਖ ਜਨ ਨਾਮ ਰਸੀਏ ਭਲਾ ਕਰਦੇ ਹਨ। ਸੋ ਭਲੇ ਪੁਰਸ਼ ਹੋਏ ਨੇ ਜਿਨ੍ਹਾਂ ਦੀ ਬਾਣੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਆਉਂਦੀ ਹੈ। ਪਤਾ ਨਹੀਂ ਸੰਸਾਰ ਦੀ ਕੀ ਰੀਤੀ ਹੈ, ਪਤਾ ਨਹੀਂ ਦੁਨੀਆ ਦਾ ਕੀ ਸੁਭਾਅ ਹੈ, ਜਿੰਨੇ ਵੀ ਭਗਤ ਹੋਏ ਨੇ ਨਾ, ਜਿੰਨੇ ਵੀ ਸੰਤ ਹੋਏ ਨੇ, ਜਿੰਨੇ ਵੀ ਮਹਾਂਪੁਰਸ਼ ਹੋਏ ਨੇ, ਦੁਨੀਆ ਬਹੁਤ ਉਹਨਾਂ ਦੀ ਮੁਖਾਲਫਤ ਕਰਦੀ, ਉਹਨਾਂ ਦੇ ਵਿਰੋਧ ਵਿੱਚ ਖਲੋਂਦੀ। ਵਿਗੜਦਾ ਤਾਂ ਕੁਛ ਨਹੀਂ, ਕੋਈ ਸੂਰਜ ਨੂੰ ਕਹੇ ਮੈਂ ਤਾਂ ਤੈਨੂੰ ਕੁਛ ਵੀ ਨਹੀਂ ਸਮਝਦਾ, ਅਤੇ ਸੂਰਜ ਕਿਹੜਾ ਕਹਿੰਦਾ ਵੀ ਤੂੰ ਮੇਰੇ ਅੱਗੇ ਦੀਵਾ ਲੈ ਕੇ ਅਤੇ ਆਰਤੀ ਕਰ।
ਸੂਰਜ ਤਾਂ ਨਹੀਂ ਕਹਿੰਦਾ ਵੀ ਮੇਰੇ ਅੱਗੇ ਧੂਫਾਂ ਜਗਾ। ਸੂਰਜ ਤਾਂ ਇੱਕ ਪ੍ਰਕਾਸ਼ ਦਿੰਦਾ ਅਤੇ ਪ੍ਰਕਾਸ਼ ਦਿੰਦਾ ਹੈ ਅਤੇ ਦਿੰਦਾ ਰਹਿੰਦਾ ਹੈ, ਉਹਦਾ ਪ੍ਰਕਾਸ਼ ਹਮੇਸ਼ਾ ਰਹਿੰਦਾ। ਸੰਤਾਂ ਦਾ ਅਤੇ ਗੁਰੂਆਂ ਦਾ ਜੋ ਅਸਲੀ ਨੇਚਰ ਹੈ, ਜੋ ਅਸਲੀ ਉਹਨਾਂ ਦਾ ਸੁਭਾਅ ਹੈ, ਉਹ ਕੇਵਲ ਨਾਮ ਜਪਣਾ, ਨਾਮ ਜਪਾਉਣਾ, ਗਿਆਨ 'ਚ ਜੀਣਾ ਅਤੇ ਗਿਆਨ ਦੇਣਾ ਹੀ ਹੁੰਦਾ। ਅਤੇ ਪਰ ਉਪਕਾਰ ਅਰਥ, ਮੈਂ ਤਿੰਨ ਚਾਰ ਦਿਨ ਪਹਿਲੇ ਸਮੁੰਦਰ ਦੇ ਕਿਨਾਰੇ ਮਲੇਸ਼ੀਆ 'ਚ ਘੁੰਮ ਰਿਹਾ ਸੀ ਅਤੇ ਕੁਦਰਤੀ ਐਵੇਂ ਖਿਆਲ ਆਇਆ, ਮੈਂ ਕਿਹਾ ਵੀ ਆਹ ਸਮੁੰਦਰ ਪੂਰ ਕੇ ਸਮੁੰਦਰ ਦੇ ਉੱਤੇ ਬੜੇ ਬੜੇ ਵੱਡੇ ਹੋਟਲ ਬਣਾ ਕੇ ਬੜਾ ਬੜਾ ਅਰਬਾਂ ਰੁਪਈਆ ਕਮਾਇਆ ਜਾ ਰਿਹਾ। ਬੜੇ ਬੜੇ ਰਿਚ ਲੋਕ ਆਉਂਦੇ ਨੇ, ਉਹਨਾਂ ਹੋਟਲਾਂ 'ਚ ਰਹਿੰਦੇ ਨੇ, ਸਮੁੰਦਰ ਦਾ ਨਜ਼ਾਰਾ ਦੇਖਦੇ ਨੇ। ਅਤੇ ਉਹ ਕੁਦਰਤੀ ਜਿਹੜੇ ਉੱਥੋਂ ਦੇ ਗਿਆਨੀ ਜੀ ਮੇਰੇ ਨਾਲ ਸੀ, ਉਹ ਵੀ ਗੱਲ ਕਰਨ ਲੱਗੇ, ਕਹਿੰਦੇ ਸਮੁੰਦਰ ਨਾਲ ਮੱਥਾ ਲਾਇਆ ਪਤਾ ਕੋਈ ਨਹੀਂ, ਔਰ ਸਮੁੰਦਰ ਕਦੋਂ ਇਹਨਾਂ ਨੂੰ। ਅਤੇ ਅਸੀਂ ਇਹ ਜੋ ਤੁਰੇ ਆਉਣ ਡੇ ਸੀ, ਘਰ ਪਹੁੰਚੇ ਅਤੇ ਜਦੋਂ ਟੈਲੀਵਿਜ਼ਨ ਲੱਗਾ ਉੱਥੇ ਖਬਰ ਸੁਣੀ, ਆ ਜਪਾਨ ਦੀ ਤੁਸੀਂ ਸਾਰਿਆਂ ਨੇ ਸੁਣੀ, ਦੇਸ਼ ਤਾਂ ਛੋਟਾ ਜਿਹਾ ਸਾਰੀ ਦੁਨੀਆ 'ਚ ਫੇਮਸ, ਜਪਾਨ ਮੇਡ ਇਨ ਜਪਾਨ, ਕੁਛ ਵੀ ਇਲੈਕਟ੍ਰੋਨਿਕ ਦੇਖੋ ਮੇਡ ਇਨ ਜਪਾਨ, ਬੜਾ ਚੰਗਾ ਲੱਗਦਾ ਵੀ ਜਪਾਨ ਦੀ ਚੀਜ਼ ਕਮਾਲ ਦੀ ਹੋਈ। ਦੇਖੋ ਉਹ ਸਮੁੰਦਰ ਜਿਹੜਾ ਹੈ ਉਹਦੇ ਥੱਲਿਓਂ ਧਰਤੀ ਕੋਈ ਫਟੀ, ਸੋ ਪਾਣੀ ਨੇ ਥੱਲੇ ਜਾਣਾ ਕੀਤਾ, ਥੱਲਿਓਂ ਫਿਰ ਉੱਪਰ ਨੂੰ ਆ ਕੇ ਐਡੀ ਵੱਡੀ ਕੋਈ ਛੱਲ ਵੱਜੀ ਹੈ ਕਿ ਪਤਾ ਨਹੀਂ ਕਿੰਨੇ ਫੁੱਟ ਉੱਪਰ ਤੱਕ ਉਹ ਹੜ੍ਹ ਵਾਂਗੂ ਜਪਾਨ ਦੇ ਅੰਦਰ ਪ੍ਰਵੇਸ਼ ਹੋ ਗਿਆ। ਅਤੇ ਤੁਸੀਂ ਰੋਜ਼ ਸੁਣ ਰਹੇ ਹੋ ਜਪਾਨ ਦਾ ਕੀ ਹਾਲ ਹੋਇਆ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਫਿਰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਗੁਰੂ ਮਹਾਰਾਜ ਕਹਿੰਦੇ ਹੁਕਮ ਰਜਾਈ
ਚੱਲਣਾ,
ਹੁਕਮ ਰਜਾਈ
ਚੱਲਣਾ,
ਨਾਨਕ ਲਿਖਿਆ
ਨਾਲ।
ਮਾਲਕ ਦੇ ਹੁਕਮ 'ਚ ਚੱਲੋ, ਪਰਮਾਤਮਾ ਦੇ ਪੈ 'ਚ ਚੱਲੋ, ਵਾਹਿਗੁਰੂ ਦੇ ਡਰ 'ਚ ਚੱਲੋ। ਇਸ ਕਰਕੇ ਪਿਆਰਿਓ ਉਹ ਸਾਡਾ ਸਾਰਿਆਂ ਦਾ ਕਰਤਾ ਹੈ, ਸਾਡਾ ਸਾਰਿਆਂ ਦਾ ਪਾਲਣਹਾਰ ਹੈ, ਸਾਡਾ ਸਾਰਿਆਂ ਦਾ ਰਕਸ਼ਕ ਹੈ। ਨਾਸਤਕ ਤੋਂ ਨਾਸਤਕ ਬੰਦਾ ਵੀ ਅਖੀਰ 'ਤੇ ਜਦੋਂ ਕਿਤੇ ਪਹੁੰਚ ਨਹੀਂ ਪੈਂਦੀ, ਉਹ ਫਿਰ ਕਹਿੰਦਾ ਹੇ ਅੱਲਾ ਤਾਲਾ, ਹੇ ਵਾਹਿਗੁਰੂ, ਮੇਰੀ ਕਿਤੇ ਬੈਠਾ ਹੋਵੇ ਤਾਂ ਸੋਣਾ, ਮੁੜ ਕੇ ਕਹਿੰਦਾ ਉਹ ਵੀ ਹੈ। ਸੋ ਪਿਆਰਿਓ ਜਿਹੜਾ ਮਾਲਕ ਸਾਰਿਆਂ ਦੀ ਪਾਲਣਾ ਕਰਦਾ, ਜਿਹੜਾ ਵਾਹਿਗੁਰੂ ਸਾਰਿਆਂ ਨੂੰ ਰਿਜ਼ਕ ਦਿੰਦਾ, ਜਿਹੜਾ ਸਾਰਿਆਂ ਨੂੰ ਆ ਦੇਖੋ ਪ੍ਰਾਣ ਦਿੰਦਾ, ਇਹ ਪ੍ਰਾਣ ਸਾਡੇ ਨੇ। ਦੇਖੋ ਕਈ ਵਾਰੀ ਮਾਂ ਦੇ ਪੇਟ 'ਚ ਬੱਚਾ ਬਾਹਰ ਆਉਣ ਤੋਂ ਪਹਿਲੇ, ਜਨਮ ਲੈਣ ਤੋਂ ਪਹਿਲੇ ਹੀ ਅੰਦਰ ਹੀ ਡੈੱਡ ਹੋ ਜਾਂਦਾ। ਅਤੇ ਮੇਰਾ ਖਿਆਲ ਹੈ ਜੇ ਬੱਚਾ ਅੰਦਰ ਖਤਮ ਹੋ ਜਾਏ, ਮਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਜੇ ਨਾ ਵੀ ਪੈਦਾ ਹੋਵੇ ਤਾਂ ਉਹਦਾ ਆਪਰੇਸ਼ਨ ਕਰਕੇ ਬੱਚਾ ਬਾਹਰ ਕੱਢਿਆ ਜਾਂਦਾ ਤਾਂ ਕਿ ਮਾਤਾ ਨੂੰ ਬਚਾਇਆ ਜਾਏ। ਹੱਦ ਹੋ ਗਈ, ਪ੍ਰਾਣ ਹੀ ਨਹੀਂ ਹੈਗੇ, ਕਿ ਫਿਰ ਕੀ ਹੋਇਆ। ਪਰ ਇਹਦੇ ਅੰਦਰ ਤਾਂ ਪ੍ਰਾਣ ਹੈ ਨਹੀਂ, ਇਹਦੀ ਮਾਂ ਦੇ ਪ੍ਰਾਣ ਜਾਣ ਵਾਲੇ ਨੇ ਜੇ ਅੰਦਰ ਰਹਿ ਗਿਆ। ਇਸ ਵਾਸਤੇ ਪਿਆਰਿਓ ਇਹ ਜਿਹੜੇ ਪ੍ਰਾਣ ਹਨ, ਇਹ ਜਿਹੜੀ ਸਾਡੇ ਅੰਦਰ ਹਵਾ ਹੈ, ਇਹ ਜਿਹੜਾ ਦਮ ਲੈ ਰਹੇ ਹਾਂ, ਸਾਹ ਲੈ ਰਹੇ ਹਾਂ, ਇਹ ਵੀ ਉਸ ਵਾਹਿਗੁਰੂ ਦਾ ਦਿੱਤਾ ਹੋਇਆ। ਇਸ ਕਰਕੇ ਬਾਣੀ ਦਾ ਬਚਨ ਹੈ, ਦਮ ਦਮ ਸਦਾ ਸੰਭਾਲਦਾ, ਦਮ ਨਾ
ਬਿਰਥਾ ਜਾਏ।
ਦਮ ਦਮ ਮਾਲਕ ਨੂੰ ਯਾਦ ਕਰ, ਕੋਈ ਦਮ ਤੇਰਾ ਵਿਅਰਥ ਜਾਵੇ ਹੀ ਨਾ। ਆਖੋ ਸਤਨਾਮ
ਵਾਹਿਗੁਰੂ।
ਸੋ ਇਸ ਵਾਸਤੇ ਪਿਆਰਿਓ ਬਹੁਤ ਬਹੁਤ ਸੰਸਾਰ 'ਤੇ ਧਨੀ ਲੋਕ, ਪਤਾ ਨਹੀਂ ਅਰਬਾਂ ਖਰਬਾਂ ਅਨੰਤ ਮਾਇਆ ਇਕੱਠੀ ਕੀਤੀ ਹੈ, ਪਰ ਗੁਰੂ ਮਹਾਰਾਜ ਕਹਿੰਦੇ ਸੁਖ ਨਾਹੀਂ ਰੇ ਹਰ
ਨਾਮ ਬਿਨਾ,
ਭਗਤ ਬਿਨਾ।
ਬਿਨਾਂ ਭਗਤੀ ਤੋਂ ਸੁੱਖ ਨਹੀਂ ਮਿਲਦਾ। ਵੱਡੇ ਵੱਡੇ ਜੋ ਦਿਸੇ ਲੋਕ ਤਿੰਨ ਕੋ ਵਿਆਪੇ
ਚਿੰਤਾ ਰੋਗ,
ਚਿੰਤਾ ਦਾ ਰੋਗ ਪੈਦਾ ਹੋ ਜਾਂਦਾ। ਆ ਕੋਈ ਸੰਗਤ ਆ ਰਹੀ ਸੀ ਰਸਤੇ ਵਿੱਚ ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਘਰੇ ਸਾਡੇ ਚੋਰੀ ਹੋ ਗਈ, ਕੋਈ ਸੋਨਾ ਲੈ ਗਿਆ ਚੁਰਾ ਕੇ। ਉਹ ਵਿਚਾਰਿਆਂ ਨੂੰ ਰਾਹ 'ਚੋਂ ਹੀ ਪਰਤਣਾ ਪਿਆ। ਧਨ ਜਿੱਥੇ ਸੁੱਖ ਦਿੰਦਾ ਹੈ ਉੱਥੇ ਦਾ ਦੁੱਖ ਵੀ ਬਹੁਤ ਹੈ, ਪਰ ਜਿਨ੍ਹਾਂ ਕੋਲ ਨਾਮ ਦਾ ਧਨ ਹੈ, ਜਿਨ੍ਹਾਂ ਕੋਲ ਪਰਮਾਤਮਾ ਦੇ ਗਿਆਨ ਦਾ ਧਨ ਹੈ, ਜਿਨ੍ਹਾਂ ਕੋਲ ਬੰਦਗੀ ਹੈ, ਕਦੇ ਇਹ ਤਾਂ ਨਹੀਂ ਨਾ ਲੱਗੇਗਾ ਵੀ ਮੇਰੇ ਨਾਮ ਧਨ ਦਾ ਨੁਕਸਾਨ ਹੋ ਗਿਆ, ਮੇਰੇ ਨਾਮ ਧਨ ਨੂੰ ਕੋਈ ਚੁਰਾ ਕੇ ਲੈ ਗਿਆ, ਮੇਰਾ ਗਿਆਨ ਕਿਸੇ ਨੇ ਹਰ ਲਿਆ। ਬੈਂਕ 'ਚ ਡਾਕਾ ਵੱਜ ਸਕਦਾ, ਜੇਬ ਕੱਟੀ ਜਾ ਸਕਦੀ ਹੈ, ਸੋਨਾ ਗਹਿਣਾ ਲਾਇਆ ਜਾ ਸਕਦਾ ਹੈ, 100 ਤਰ੍ਹਾਂ ਦਾ ਕਬਜ਼ਾ ਕੀਤਾ ਜਾ ਸਕਦਾ ਹੈ ਜ਼ਮੀਨਾਂ ਜਾਇਦਾਦਾਂ 'ਤੇ, ਪਰ ਪਿਆਰਿਓ ਕਦੇ ਕਿਸੇ ਭਗਤੀ ਵਾਲੇ ਦੀ ਭਗਤੀ 'ਤੇ ਕਬਜ਼ਾ
ਨਹੀਂ ਕੀਤਾ ਜਾ ਸਕਦਾ,
ਨਹੀਂ ਕੀਤਾ ਜਾ ਸਕਦਾ। ਭਗਤਾਂ ਨੂੰ ਜੇਲ੍ਹਾਂ 'ਚ ਦਿੱਤਾ ਗਿਆ, ਭਗਤਾਂ ਨੂੰ ਕੈਦ ਕੀਤਾ ਗਿਆ, ਕੈਦ 'ਚ ਰਹਿ ਲਿਆ, ਪਰ ਉਹਨਾਂ ਦੀ ਭਗਤੀ ਨਹੀਂ ਖੋ ਸਕੀ। ਭਾਈ ਤਾਰੂ ਸਿੰਘ ਜੀ ਸ਼ਹੀਦ ਪੂਲਾ ਪਿੰਡ ਦੇ, ਪਰ ਉਪਕਾਰੀ ਜੀਵਨ। ਕਹਿੰਦੇ ਨੇ ਇਹਨਾਂ ਦੇ ਜੇ ਵਾਲ ਨਹੀਂ ਲੱਥਦੇ ਤੈਨੂੰ ਧੱਕੇ ਨਾਲ ਇਹਦੀ ਖੋਪਰੀ ਉਤਾਰੋ। ਭਾਈ ਤਾਰੂ ਸਿੰਘ ਜੀ ਸਿੱਖੀ ਵਿੱਚ ਜੀਣ ਵਾਲਾ ਗੁਰਮੁਖ ਪਿਆਰਾ, ਖੋਪਰੀ ਉਤਰਵਾ ਲਈ ਹੈ, ਪਰ ਬੜੇ ਧਿਆਨ ਵਿੱਚ ਨਾਮ ਵਿੱਚ ਮਗਨ ਹੈ। ਪਾਪ ਕਰਨ ਵਾਲੇ ਲੋਕ ਕਦੇ ਨਹੀਂ ਟਲਦੇ। ਸੋ ਪਿਆਰਿਓ, ਜਿਸ ਜ਼ਕਰੀਆ ਖਾਨ ਨੇ ਹੁਕਮ ਕੀਤਾ ਸੀ ਵੀ ਇਹਦੀ ਖੋਪਰੀ ਲਾ ਦਿਓ, ਪਿਸ਼ਾਬ ਦਾ ਬੰਨ ਪੈਣ ਨਾਲ ਉਸੇ ਭਾਈ ਤਾਰੂ ਸਿੰਘ ਦੀ ਜੁੱਤੀ ਸਿਰ 'ਚ ਵੱਜਦੀ ਹੈ ਅਤੇ ਪਿਸ਼ਾਬ ਆਉਂਦਾ, ਅਤੇ ਉਹ ਜ਼ਕਰੀਆ ਖਾਨ ਕਹਿੰਦਾ ਵੀ ਇਹ ਜਿਹੜੀ ਜੁੱਤੀ ਹੈ ਜ਼ੋਰ ਨਾਲ ਮਾਰੋ ਤਾਂ ਕਿ ਮੇਰੇ ਪਿਸ਼ਾਬ ਦਾ ਦੁੱਖ ਦੂਰ ਹੋਵੇ। ਬੰਦਗੀ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਭਗਤੀ ਕਰਨ ਵਾਲਿਆਂ ਨੂੰ ਦੁਨੀਆ ਮਖੌਲ ਤਾਂ ਉਡਾਉਂਦੀ ਹੈ, ਪਰ ਦੁੱਖ ਇਹੋ ਜਿਹੇ ਭੋਗਣੇ ਪੈਂਦੇ ਨੇ। ਪਰ ਫਿਰ ਵੀ ਕਈ ਬੇਸਮਝ ਨਹੀਂ ਜਾਣਦੇ ਕਿ ਦੁੱਖ ਕਾਹਦੇ ਕਾਰਨ ਆਏ। ਜਿਹਨੂੰ ਬਾਣੀ ਵਿਸਰ ਜਾਂਦੀ ਉਹ ਵੀ ਦੁਖੀ ਹੁੰਦਾ, ਪਰਮਾਤਮਾ ਦਾ ਨਾਮ ਵਿਸਰ ਜਾਂਦਾ ਉਹ ਵੀ ਬੰਦਾ ਦੁਖੀ ਹੁੰਦਾ, ਅਤੇ ਜਿਹੜਾ ਨਾਮ ਜਪਣ ਵਾਲੇ ਦਾ, ਨਾਮ ਜਪਣ ਵਾਲੇ ਨੂੰ ਦੁੱਖ ਦਿੰਦਾ ਉਹ ਵੀ ਬੰਦਾ ਦੁਖੀ ਹੁੰਦਾ। ਇਸ ਵਾਸਤੇ ਗੁਰੂ ਮਹਾਰਾਜ ਨੇ ਗੁਰਬਾਣੀ ਅੰਦਰ ਬੇਅੰਤ ਬਚਨ ਉਹਨਾਂ ਬੰਦਗੀ ਕਰਨ ਵਾਲਿਆਂ ਦੇ ਪਰਥਾਏ, ਤਾਂ ਕਹੇ ਨੇ ਕਿ ਜਿੱਥੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣਾ ਹੈ, ਨਮਸਕਾਰ ਕਰਨੀ ਹੈ, ਸਤਿਕਾਰ ਕਰਨਾ, ਉੱਥੇ ਸਤਿਗੁਰਾਂ ਦੇ ਬਚਨਾਂ 'ਤੇ ਅਮਲ ਵੀ ਕਰਨਾ। ਪਿਆਰਿਓ, ਬੰਦਗੀ ਕਰਨ ਵਾਲਿਆਂ ਦਾ ਬਾਰ ਬਾਰ ਗੁਰੂ ਮਹਾਰਾਜ ਨੇ ਨਾਮ ਲਿਆ, ਧਿਆਨ ਕਰਨ ਵਾਲਿਆਂ ਦਾ, ਨਾਮ ਜਪਣ ਵਾਲਿਆਂ ਦਾ, ਪਰਉਪਕਾਰਾਂ ਦਾ, ਸੂਰਬੀਰਾਂ ਦਾ ਬਾਰ ਬਾਰ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਆਪਣੀਆਂ ਮੋਹਰਾਂ ਲਗਾਈਆਂ ਨੇ। ਅਤੇ ਜਦੋਂ ਅਸੀਂ ਕਹਿੰਦੇ ਹਾਂ ਨਾ ਇਹ ਸ਼ਬਦ ਗੁਰੂ ਪ੍ਰਗਟ ਗੁਰਾਂ ਦੀ ਦੇਹ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇ, ਬਸ ਜਦੋਂ ਅਸੀਂ ਸ਼ਬਦ ਦੀ ਖੋਜ ਕਰਾਂਗੇ ਤਾਂ ਫਿਰ ਸਾਨੂੰ ਉਹਨਾਂ ਪੂਰਨ ਪੁਰਸ਼ਾਂ ਦਾ ਪਤਾ ਲੱਗੇਗਾ। ਅੱਜ ਬਹੁਤ ਲੋਕਾਂ ਦੀ ਇਹ ਫਿਤਰਤ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲੈਣਾ, ਕਿਸੇ ਸੰਤ ਕੋਲ ਨਹੀਂ ਬੈਠਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲੈਣਾ, ਕਿਸੇ ਸਾਧੂ ਦਾ ਸਤਿਕਾਰ ਨਹੀਂ ਕਰਨਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੀ ਨਹੀਂ ਉਸ ਇਨਸਾਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ੍ਹ ਕੇ ਸਮਝਿਆ ਹੀ ਨਹੀਂ ਉਸ ਇਨਸਾਨ ਨੇ। ਸੱਚੇ ਪਾਤਸ਼ਾਹ ਕਹਿੰਦੇ ਹਰੇਕ ਜਗ੍ਹਾ ਹਰੀ ਵਸਦਾ ਹੈ, ਮੈਂ ਕਹਿ ਰਿਹਾ ਘੱਟ ਘੱਟ ਮੈਂ
ਹਰ ਜੋ ਬਸੈ
ਘਟ ਘਟ ਮੈਂ ਹਰ ਜੋ ਬਸੈ ਸੰਤਨ ਕਹਿਓ
ਪੁਕਾਰ।
ਉਹ ਵੀ ਮਹਾਰਾਜ ਕਹਿੰਦੇ ਸੰਤਾਂ ਨੇ ਰੌਲਾ ਪਾ ਕੇ ਕਿਹਾ ਸਾਰੇ ਘਟਾਂ 'ਚ ਰੱਬ ਵੱਸਦਾ, ਸਾਧ ਚੋਰ ਸਭ ਬ੍ਰਹਮ ਪਛਾਨੋ। ਚੋਰ ਵਿੱਚ ਵੀ ਅਤੇ ਸਾਧੂ ਵਿੱਚ ਵੀ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਰਹਿੰਦਾ। ਚੋਰ ਨੇ ਉਸ ਨੂੰ ਨਹੀਂ ਜਾਣਿਆ ਅਤੇ ਸਾਧੂ ਨੇ ਉਸ ਵਿੱਚ ਆਪਣੀ ਸੁਰਤ ਨੂੰ ਲੀਨ ਕਰ ਦਿੱਤਾ, ਇਸ ਕਰਕੇ ਉਹ ਸਾਧੂ ਅਤੇ ਗੁਰਮੁਖ ਹੋ ਗਿਆ ਹੈ। ਉਹਨਾਂ ਗੁਰਮੁਖਾਂ ਦੀ ਸੰਗਤ ਵਾਸਤੇ ਗੁਰੂ ਮਹਾਰਾਜ ਵਾਰ ਵਾਰ ਪ੍ਰੇਰਨਾ ਦਿੰਦੇ ਨੇ, ਸੰਤ ਜਨਾ ਮਿਲ
ਜਸ ਗਾਇਓ।
ਕਿਉਂ ਬਈ ਇਕੱਲੇ ਹੀ ਗਾ ਲਈਏ, ਸਾਧ ਦੀ ਕੀ ਲੋੜ ਆ, ਕਿਸੇ ਦੂਸਰੇ ਦੀ ਕੀ ਲੋੜ ਆ। ਗੁਰੂ ਮਹਾਰਾਜ ਕਹਿੰਦੇ ਸੰਤ ਜਨਾ ਮਿਲ
ਹਰ
ਜਸ ਗਾਇਓ, ਕੋਟ ਜਨਮ ਕੇ
ਦੁੱਖ ਗਵਾਇਓ,
ਕਰੋੜਾਂ ਜਨਮਾਂ ਦੇ ਤੇਰੇ ਦੁੱਖ ਦੂਰ ਹੋਣਗੇ, ਤੂੰ ਕਿਸੇ ਮਹਾਂਪੁਰਖ ਦੇ ਸੰਗ ਬੈਠ ਕੇ ਮਾਲਕ ਦੇ ਗੁਣ ਗਾ, ਕਿਸੇ ਬੰਦਗੀ ਕਰਨ ਵਾਲੇ ਦੇ ਸੰਗ ਬੈਠ ਕੇ ਪਰਮਾਤਮਾ ਦੇ ਗੁਣ ਗਾ। ਅੱਜ ਦਾ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਮੈਸੇਜ ਹੈ, ਸੁਨੇਹਾ ਹੈ, ਉਪਦੇਸ਼ ਹੈ, ਉਹ ਇਹੀ ਹੈ, ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ। ਅੱਜ ਵੈਸੇ ਨਵੇਂ ਸਾਲ ਦੀ ਪ੍ਰਾਰੰਭਤਾ ਅੱਜ ਤੋਂ ਮੰਨੀ ਜਾਂਦੀ ਹੈ। ਚੇਤ ਦਾ ਮਹੀਨਾ ਸਾਲ ਦਾ ਪਹਿਲਾ ਮਹੀਨਾ ਹੈ। ਆਖੋ ਸਤਨਾਮ
ਵਾਹਿਗੁਰੂ।
ਉਸ ਤਰ੍ਹਾਂ ਆਪਾਂ ਬਈ ਅੰਗਰੇਜ਼ ਹਾਂ ਸਾਰੇ, ਅੰਗਰੇਜ਼ਾਂ ਦੀ ਪਹਿਲੀ ਤਰੀਕ ਮਨਾਈ ਦੀ ਹੈ, ਹੈਪੀ ਬਰਥਡੇ, ਪਹਿਲੀ ਤਰੀਕ, ਪਹਿਲੀ ਜਨਵਰੀ। ਉਸ ਦਿਨ ਅਸੀਂ ਕਹੀਦਾ ਹੈ ਹੈਪੀ ਜਨਵਰੀ, ਇਹ ਪਹਿਲਾ ਦਿਨ ਸਾਲ ਦਾ ਨਵਾਂ ਸਾਲ, ਹੈਪੀ ਨਿਊ ਈਅਰ, ਇਹ ਸਾਲ ਦਾ ਨਵਾਂ ਦਿਨ ਹੈ। ਪਰ ਗੁਰਸਿੱਖੀ ਅਸੂਲ ਅਨੁਸਾਰ ਅੱਜ ਜਿਹੜਾ ਇਹ ਚੇਤ ਦਾ ਮਹੀਨਾ ਹੈ ਨਾ, ਇਹ ਪਹਿਲਾ ਸਾਲ ਦਾ ਨਵਾਂ ਮਹੀਨਾ ਔਰ ਪਹਿਲਾ ਦਿਨ ਹੈ ਚੇਤ। ਫਿਰ ਇਸ ਤੋਂ ਬਾਅਦ ਵੈਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤੇ, ਮਗਰ ਪੋਹ, ਫਿਰ 12 ਮਹੀਨੇ ਇਸੇ ਤਰ੍ਹਾਂ ਚੱਲਦੇ ਜਾ ਰਹੇ ਹਨ। ਖੈਰ, ਦੁਨੀਆ 'ਤੇ ਆਪੋ ਆਪਣੇ ਲੋਕ ਆਏ, ਆਪੋ ਆਪਣੇ ਸਿੱਕੇ ਜਮਾਏ, ਆਪੋ ਆਪਣੀਆਂ ਮੋਹਰਾਂ ਚਲਾਈਆਂ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਖਾਸ ਕਰਕੇ ਇਹਨਾਂ ਗੱਲਾਂ ਵਿੱਚ ਸੰਬੰਧਿਤ ਨਹੀਂ। ਗੱਲ ਆਪਾਂ ਗਿਆਨ ਦੀ ਲੈਣੀ ਹੈ। ਗੁਰੂ ਮਹਾਰਾਜ ਨੇ ਜੋ ਤੀਰ ਮਾਰੇ ਨੇ, ਮਹਾਰਾਜ ਕਹਿੰਦੇ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ। ਮਾਲਕ ਨੂੰ ਚੇਤੇ ਕਰ, ਵਾਹਿਗੁਰੂ ਨੂੰ ਚੇਤੇ ਕਰ, ਪਰਮੇਸ਼ਰ ਨੂੰ ਚੇਤੇ ਕਰ, ਕੀ ਹੋਵੇਗਾ। ਕਿਉਂਕਿ ਕੁਛ ਨਾ ਕੁਛ ਤਾਂ ਚਾਹੁੰਦੇ ਹਾਂ ਨਾ, ਵੀ ਕੁਛ ਨਾ ਕੁਛ ਤਾਂ ਹੋਵੇ, ਕੁਛ ਹੋਵੇਗਾ ਤਾਂ ਕੁਛ ਕਰੀਏ, ਕੁਛ ਹੋਵੇਗਾ ਹੀ ਨਹੀਂ ਤਾਂ ਕਿਉਂ ਕਰੀਏ। ਮਹਾਰਾਜ ਜੀ ਕਹਿੰਦੇ ਹੋਵੇ ਆਨੰਦ ਘਣਾ, ਤੈਨੂੰ ਬੜਾ ਆਨੰਦ ਮਿਲੇਗਾ, ਬੜਾ ਸੁੱਖ ਮਿਲੇਗਾ, ਬੜੀ ਸ਼ਾਂਤੀ ਮਿਲੇਗੀ। ਸੋ ਇਹਦੇ ਵਿੱਚ ਆਪਾਂ ਨੂੰ ਭਰੋਸਾ ਆ ਜਾਣਾ ਚਾਹੀਦਾ ਵੀ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਬੜਾ ਸੁੱਖ ਮਿਲੇਗਾ। ਲਾਲਚ ਹੀ ਸਹੀ, ਇਸੇ ਕਾਰਨ ਹੀ ਸਹੀ, ਕਮ ਸੇ ਕਮ ਜੁੜੀਏ ਤਾਂ ਸਹੀ। ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ। ਮਹਾਰਾਜ ਕਹਿੰਦੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਕੋਈ ਸ਼ਬਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਲਓ, ਕੋਈ ਗੁਰਮੁਖ, ਗੁਰਸਿੱਖ, ਸਿੰਘ, ਪਿਆਰਾ, ਹਾਂਜੀ, ਭਾਈ, ਸਾਧੂ, ਸੰਤ, ਮਹਾਂਪੁਰਸ਼, ਮਹਾਤਮਾ, ਕੋਈ ਨਾ ਕੋਈ ਜ਼ਰੂਰੀ ਆ ਜਾਊਗਾ। ਇਹ ਵਾਕ ਗੁਰੂ ਮਹਾਰਾਜ ਨੇ ਚੇਤ ਦੇ ਮਹੀਨੇ ਦੁਆਰਾ ਵੀ ਦੂਸਰੀ ਪੰਕਤੀ ਜਦੋਂ ਉਚਾਰਨ ਕੀਤੀ ਹੈ ਅਤੇ ਪਹਿਲੇ ਕਹਿ ਦਿੱਤਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ। ਸਾਧੂਆਂ ਦੇ ਸੰਗ ਬੈਠੀਏ, ਪਰਮਾਤਮਾ ਦਾ ਨਾਮ ਜ਼ਬਾਨ 'ਤੇ ਆਏਗਾ, ਰਸਨਾ 'ਤੇ ਆਏਗਾ। ਅੱਛਾ, ਜਿਵੇਂ ਮਾਇਆ ਆਪਣੇ ਕੋਲ ਹੁੰਦੀ ਹੈ ਅਤੇ ਆਪਾਂ ਨੂੰ ਸੁੱਖ ਲੱਗਦਾ ਹੈ ਨਾ ਬਾਹਰ ਦਾ, ਅਤੇ ਪਿਆਰਿਓ ਜੇ ਆਪਣੇ ਪੱਲੇ ਪਰਮੇਸ਼ੁਰ ਦਾ ਨਾਮ ਹੋਏਗਾ ਤਾਂ ਅੰਦਰ ਦਾ ਸੁੱਖ ਹੋਏਗਾ, ਅੰਤਰੀ ਵੀ ਸੁੱਖ। ਕਈ ਵਾਰੀ ਜਦੋਂ ਅਸੀਂ ਅੰਦਰੋਂ ਦੁਖੀ ਹੁੰਦੇ ਹਾਂ ਅਤੇ ਬਾਹਰ ਮਾਇਆ ਬਹੁਤ ਹੋਵੇ, ਬਾਹਰ ਜ਼ਮੀਨ ਜਾਇਦਾਦ ਬੜੀ ਹੈ, ਬਾਹਰ ਕੋਠੀ ਕਾਰ ਸਾਰਾ ਸੁੱਖ ਸਾਧਨ ਹੈ, ਪਰ ਅੰਦਰੋਂ ਨਹੀਂ ਖੁਸ਼, ਅੰਦਰੋਂ ਦੁਖੀ ਹਾਂ, ਅੰਦਰੋਂ ਜੇ ਪਰੇਸ਼ਾਨ ਹਾਂ, ਅਤੇ ਪਿਆਰਿਓ ਫਿਰ ਬਾਹਰ ਦਾ ਸੁੱਖ ਜਿਹੜਾ ਹੈ ਭਾਵੇਂ ਕਿੰਨੇ ਢੇਰ ਲੱਗੇ ਹੋਣ ਪਰ ਅੰਦਰੋਂ ਮਨ ਸੁਖੀ ਨਹੀਂ। ਅਤੇ ਜੇ ਅੰਦਰੋਂ ਸੁਖੀ ਨਹੀਂ ਫਿਰ ਬਾਹਰ ਦਾ ਸੁੱਖ ਤਾਂ ਸੁੱਖ ਮਿਲ ਜਾਣਾ ਚਾਹੀਦਾ, ਪਰ ਨਹੀਂ। ਜਿਤਨਾ ਚਿਰੇ ਅੰਦਰੋਂ ਸੁਖੀ ਨਹੀਂ ਹੁੰਦਾ, ਉਹਨਾਂ ਚਿਰੇ ਬਾਹਰ ਦੀ ਮਾਇਆ ਦਾ ਸੁੱਖ ਵੀ ਬੰਦੇ ਨੂੰ ਨਹੀਂ ਮਿਲਦਾ। ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਦਰ ਦਾ ਸੁੱਖ ਦੇ ਰਹੇ ਹਨ। ਕਹਿੰਦੇ ਨੇ ਰਸਨਾ ਦੁਆਰਾ ਪਰਮਾਤਮਾ ਦਾ ਨਾਮ ਜਪੋ, ਕਿਉਂਕਿ ਪਰਮਾਤਮਾ ਦਾ ਨਾਮ ਸੁੱਖ ਦਿੰਦਾ ਹੈ। ਜੋ ਸੁੱਖ ਕੋ ਚਾਹੇ
ਸਦਾ,
ਜੋ ਸੁੱਖ ਕੋ ਚਾਹੇ
ਸਦਾ,
ਸਰਣ ਰਾਮ ਕੀ ਲੇਹ ਕਉ ਨਾਨਕ ਹਰ ਭਜ ਮਨ ਦੁਰਲਭ। ਮਨੁੱਖ ਦੇ ਦੁਰਲਭ ਹੈ ਬਈ ਪਿਆਰਿਓ, ਪਰਮਾਤਮਾ ਦਾ ਨਾਮ ਜਪਣਾ ਕਰੋ। ਕਰ ਇਸ਼ਨਾਨ ਸਵੇਰੇ ਸਵੇਰੇ, ਸਿਮਰ ਪ੍ਰਭ ਆਪਣਾ। ਆਪਣਾ ਵਾਹਿਗੁਰੂ ਸਿਮਰ ਤਾਂ ਭਲਾ, ਆਪਣਾ ਪਰਮੇਸ਼ਰ ਯਾਦ ਕਰ ਤਾਂ ਜਿਹੜਾ ਆਪਣਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਫਿਰ ਇੱਥੇ ਵੀ ਨਾਲ ਮਹਾਰਾਜ ਨੇ ਫਲ ਦੇ ਦਿੱਤਾ ਹੈ, ਮਨ ਤਨ ਭਏ
ਅਰੋਗਾ,
ਤੇਰਾ ਤਨ ਅਤੇ ਮਨ ਦੋਨੋਂ ਅਰੋਗ ਹੋ ਜਾਣਗੇ। ਕਿੱਡਾ ਸੋਹਣਾ ਦਾਰੂ ਹੈ, ਕਿੱਡੀ ਸੋਹਣੀ ਸੋਝੀ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਸੰਤ ਜਨਾ ਮਿਲ ਪਾਈਏ, ਸਾਧੂਆਂ ਦੇ ਸੰਗ, ਸਾਧੂ ਜਨਾਂ ਦੇ ਸੰਗ ਬੈਠ, ਉਹਨਾਂ ਨਾਲ ਮਿਲ, ਅਤੇ ਫਿਰ ਜੋ ਤੈਨੂੰ ਮਿਲੇਗਾ ਨਾ, ਉਹ ਪਰਮਾਤਮਾ ਦਾ ਨਾਮ ਮਿਲੇਗਾ। ਮੈਂ ਬੜੀ ਵਾਰੀ ਇਹ ਗੱਲ ਕਹੀ ਹੈ ਕਿ ਬਹੁਤ ਲੋਕ ਸੰਤਾਂ ਦੀ ਸੰਗਤ ਤਾਂ ਕਰਦੇ ਨੇ, ਸਾਧੂਆਂ ਦੇ ਸਥਾਨਾਂ 'ਤੇ ਤਾਂ ਜਾਂਦੇ ਨੇ ਵੀ ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਂਦੀਆਂ ਨੇ, ਸਾਡੀ ਫਲਾਣੀ ਮਨੋਕਾਮਨਾ ਪੂਰੀ ਹੋ ਗਈ, ਸਾਡਾ ਤਾਂ ਜਦੋਂ ਦੇ ਆਉਂਦੇ ਹਾਂ ਬਸ ਪਉ ਬਾਰਾਂ ਹੀ ਨੇ, ਬਹੁਤ ਮਾਇਆ ਦੇ ਸੁੱਖ ਮਿਲੇ ਨੇ। ਇਹ ਗੱਲਾਂ ਬਹੁਤ ਮਾਮੂਲੀ ਹਨ ਪਿਆਰਿਓ। ਸਾਧੂਆਂ ਦੇ ਪਾਸ ਰਹਿ ਕੇ, ਸਾਧੂਆਂ ਦੀ ਸੰਗਤ ਕਰਕੇ ਸਭ ਤੋਂ ਚੰਗੀ ਗੱਲ ਆ ਕਿ ਸਾਨੂੰ ਪਰਮਾਤਮਾ ਦੇ ਨਾਮ 'ਚ ਜੁੜਨਾ ਅਤੇ ਪ੍ਰੇਮ ਭਗਤੀ ਮਿਲਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕੀਮਤ ਸਾਰਿਆਂ ਨਾਲੋਂ ਜ਼ਿਆਦਾ ਇਸੇ ਦੀ ਹੈ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਤੇਰੀ ਰਸਨਾ 'ਤੇ ਪਰਮਾਤਮਾ ਦਾ ਨਾਮ ਆਏਗਾ। ਜਦੋਂ ਤੇਰੀ ਰਸਨਾ 'ਤੇ ਪਰਮੇਸ਼ਰ ਦਾ ਨਾਮ ਹੋਏਗਾ ਨਾ, ਅਤੇ ਤੇਰੀ ਸੰਸਾਰ ਵਿੱਚ ਫਤਿਹ ਹੋਏਗੀ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਣਾ। ਗੁਰੂ ਮਹਾਰਾਜ ਕਹਿੰਦੇ, ਜਿਹੜੇ ਸੰਸਾਰ 'ਤੇ ਆਏ ਨੇ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ, ਅਸਲ ਗਿਣਨਾ ਹੀ ਉਹਨਾਂ ਦੀ ਹੈ। ਪਰਮੇਸ਼ਰ ਤਾਂ ਵੈਸੇ ਸਾਡੇ ਤੋਂ ਦੂਰ ਨਹੀਂ, ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਵਾਹਿਗੁਰੂ ਸਾਡੇ ਤੋਂ ਦੂਰ ਨਹੀਂ, ਪਰਮਾਤਮਾ ਸਾਡੇ ਤੋਂ ਦੂਰ ਨਹੀਂ। ਵੇਦਾਂਤ ਸ਼ਾਸਤਰ ਸਾਰੇ ਦਾ ਸਾਰਾ ਕਹਿੰਦਾ ਹੈ ਕਿ ਤੂੰ ਹੀ ਹੈ, ਹੋਰ ਕੁਛ ਵੀ ਨਹੀਂ। ਸਭ ਕੁਛ ਸੁਪਨਾ ਹੈ, ਸਭ ਕੁਛ ਮਿਥਿਆ ਹੈ, ਸਭ ਕੁਛ ਭ੍ਰਾਂਤੀ ਹੈ, ਸਭ ਕੁਛ ਭੁਲੇਖਾ ਹੈ। ਜੋ ਕੁਛ ਤੈਨੂੰ ਦਿਸ ਰਿਹਾ ਸਭ ਕੁਛ ਬਿਣਸਣਹਾਰ ਹੈ। ਇੱਕ ਪਰਮਾਤਮਾ ਤੋਂ ਬਿਨਾਂ ਸੰਸਾਰ 'ਤੇ ਕੁਛ ਵੀ ਨਹੀਂ। ਹੁਣ ਜਪਾਨ ਜਿਹੜਾ, ਜਿਹਦੇ ਕੋਲ ਇੰਨੀ ਟੈਕਨੋਲੋਜੀ ਔਰ ਇੰਨਾ ਜ਼ਿਆਦਾ ਵਿਗਿਆਨ ਸੀ, ਅੱਜ ਦੇਖੋ ਜਪਾਨ ਸਾਰਾ ਰੋ ਰਿਹਾ ਜਿੰਨਾ ਕੁ ਬਚਿਆ ਹੋਇਆ। ਔਰ ਉਸ ਘਾਟੇ ਨੂੰ ਇਹ ਸਾਰੀ ਦੁਨੀਆ ਦਾ ਘਾਟਾ ਪਏ। ਕਿਉਂ? ਬਾਹਰ ਦੇ ਸੁੱਖ ਜ਼ਿਆਦਾ ਬਣਾਏ ਜਾ ਰਹੇ ਨੇ, ਬਾਹਰ ਦੀਆਂ ਖੋਜਾਂ ਜ਼ਿਆਦਾ ਕੀਤੀਆਂ ਜਾ ਰਹੀਆਂ ਨੇ, ਬਾਹਰ ਦੇ ਸੁੱਖ ਵਾਸਤੇ ਧੜਾ ਧੜ ਮਾਇਆ ਕਮਾਈ ਜਾ ਰਹੀ ਹੈ। ਬਸ ਜੀਵਨ ਬੰਦੇ ਦਾ ਇਸੇ ਵਿੱਚ ਲੱਗਾ ਹੋਇਆ ਹੈ ਪਿਆਰਿਓ। ਇਸ ਕਰਕੇ ਰੋਣਾ ਅਤੇ ਕੁਰਲਾਉਣਾ ਹੈ। ਕਿੱਥੇ ਸਵੇਰੇ ਉੱਠ ਕੇ ਇਨਸਾਨ ਪਰਮਾਤਮਾ ਨੂੰ ਯਾਦ ਕਰਦਾ। ਅਸੀਂ ਦੇਖਿਆ ਉਹ ਸਮੁੰਦਰ 'ਤੇ ਇੱਕ ਬੰਦਾ ਹੱਥ ਵਿੱਚ ਫੜੀ ਹੋਈ ਆਪਣਾ ਬਾਲਟੀ ਪਤਾ ਨਹੀਂ ਟੋਕਰੀ ਜਿਹੀ, ਅਤੇ ਸਮੁੰਦਰ ਦੇ ਵਿੱਚ ਇੰਨੀ ਦੂਰ ਚਲਾ ਗਿਆ ਵੀ ਲੱਗਦਾ ਸੀ ਐਡੀ ਦੂਰ ਵੈਸੇ ਹੀ ਜਾਂਦਿਆਂ ਮਨ ਨੂੰ ਡਰ ਲੱਗਦਾ ਸੀ। ਉਹ ਤੁਰਿਆ ਜਾ ਰਿਹਾ ਸੀ, ਉਹਨੂੰ ਰੋਜ਼ ਦਾ ਪਤਾ ਸੀ ਵੀ ਮੈਂ ਡੂੰਘੀ ਜਗ੍ਹਾ 'ਚ ਜਾ ਕੇ ਮੱਛੀਆਂ ਇਕੱਠੀਆਂ ਕਰਕੇ ਲਿਆਉਣੀਆਂ ਨੇ। ਤੁਰਦਾ ਗਿਆ, ਤੁਰਦਾ ਗਿਆ, ਤੁਰਦਾ ਗਿਆ ਸੀ, ਕਿਨਾਰੇ 'ਤੇ ਖਲੋਤੇ ਸੀ, ਬੜੀ ਦੂਰ ਚਲਾ ਗਿਆ, ਪਰ ਪਾਣੀ ਉਹਦੇ ਗਲੇ ਤੱਕ ਹੀ ਰਿਹਾ। ਉੱਥੋਂ ਜਾ ਕੇ ਉਹਨੇ ਮੱਛੀਆਂ ਇਕੱਠੀਆਂ ਕੀਤੀਆਂ ਅਤੇ ਕਰਦਿਆਂ 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 ਆਪਣੀ ਉਹ ਟੋਕਰੀ ਜੀ ਭਰੀ ਅਤੇ ਹੌਲੀ ਹੌਲੀ ਉੱਥੋਂ ਬਾਹਰ ਨੂੰ ਲੈ ਆਇਆ। ਅਸੀਂ ਇਹ ਸਾਰਾ ਵੇਖਦੇ ਰਹੇ। ਮੈਂ ਕਿਹਾ ਵੀ ਜਿਵੇਂ ਇੱਕ ਜ਼ਿਮੀਂਦਾਰ ਬੰਦਾ ਵਿਚਾਰਾ ਫਸਲ ਪੱਕੀ ਹੋਵੇ ਨਾ, ਅਤੇ ਜਿਵੇਂ ਕੋਈ ਤੋਰੀਆਂ ਤੋੜਦਾ ਜਿਵੇਂ ਕੋਈ ਗੋਭੀ ਤੋੜਦਾ, ਜਿਵੇਂ ਕੋਈ ਭਿੰਡੀਆਂ ਤੋੜਦਾ, ਜਿਵੇਂ ਕੋਈ ਟਮਾਟਰ ਤੋੜਦਾ, ਸਬਜ਼ੀਆਂ ਇਕੱਠੀਆਂ ਕਰਦਾ ਨਾ ਵੀ ਪੱਕੀ ਪੱਕੀ ਕੱਢੀ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿੰਨੇ ਸਮੁੰਦਰਾਂ ਦੇ ਲਾਗੇ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਇਹ ਵੀ ਸਾਡੀਆਂ ਸਬਜ਼ੀਆਂ ਭਾਜੀਆਂ ਨੇ। ਹੁਣ ਉਹਨਾਂ ਮੱਛੀਆਂ ਨੂੰ ਜਦੋਂ ਅਸੀਂ ਪਾਣੀ 'ਚੋਂ ਕੱਢਦੇ ਹਾਂ ਤਾਂ ਵਿਚਾਰੀਆਂ ਤੜਫਦੀਆਂ ਨੇ, ਪਰ ਰੋਜ਼ ਦਾ ਰੋਜ਼ ਉਹਨਾਂ ਦਾ ਖਾਣਾ ਹੈ, ਕੁਛ ਖਾਣਾ ਅਤੇ ਕੁਛ ਵੇਚਣਾ। ਬਸ ਇਸੇ ਤਰ੍ਹਾਂ ਪਿਆਰਿਓ, ਇਨਸਾਨ ਕਦੇ ਮੱਛੀ ਬਣਦਾ ਅਤੇ ਕਦੇ ਬੰਦਾ ਬਣਦਾ, ਕਦੇ ਬੱਕਰੀ ਬਣਦਾ ਅਤੇ ਕਦੇ ਊਠ ਬਣਦਾ, ਕਦੇ ਸੱਪ ਬਣਦਾ। 84 ਲੱਖ ਜੂਨ ਪਈ ਇਸੇ ਤਰ੍ਹਾਂ ਹੀ, ਜੰਮਣਾ ਮਰਨਾ, ਮਰਨਾ ਜੰਮਣਾ, ਜੰਮਣਾ ਮਰਨਾ, ਇਹ ਕਦੋਂ ਮੁੱਕੇਗਾ? ਇਹ 84 ਦਾ ਗੇੜ ਕਦੋਂ ਮੁੱਕੇਗਾ ਪਿਆਰਿਓ? ਜਿਤਨਾ ਚਿਰ ਗਿਆਨ ਅਵਸਥਾ ਨਾ ਬਣੀ, ਕਿਸੇ ਪੂਰਨ ਪੁਰਖ ਦੀ ਸੰਗਤ ਨਾ ਹੋਈ, ਪੂਰਨ ਗੁਰੂ ਦੇ ਚਰਨਾਂ 'ਚ ਨਾ ਜੁੜੇ, ਇਹ ਜਨਮ ਮਰਨ ਦਾ ਗੇੜ ਸਾਡਾ ਨਹੀਂ ਮੁੱਕਣਾ। ਇਸ ਵਾਸਤੇ ਜਨਮ ਦੁੱਖਮ, ਜਰਾ ਦੁੱਖਮ, ਜਾਇਆ ਦੁੱਖਮ ਪੁਨਾ ਪੁਨਾ, ਅੰਤ ਕਾਲੇ ਮਹਾਂ ਦੁੱਖਮ, ਤਸਮਾਤ ਜਾਗ੍ਰਹੀ ਜਾਗ੍ਰਹੀ। ਵੇਦ ਸ਼ਾਸਤਰ ਕਹਿੰਦੇ ਹਨ, ਜਨਮ ਦਾ ਦੁੱਖ ਹੈ, ਮਰਨ ਦਾ ਦੁੱਖ ਹੈ, ਮਾਂ ਦੇ ਗਰਭ ਦਾ ਦੁੱਖ ਹੈ। ਇਸ ਵਾਸਤੇ ਪਿਆਰਿਓ, ਮੌਤ ਦਾ ਵੀ ਵੱਡਾ ਦੁੱਖ ਹੈ, ਜਾਗਣਾ ਕਰੋ। ਸੋ ਅੱਜ ਸੰਗਤ ਵਿੱਚ ਅਸੀਂ ਜਾਗਣਾ ਹੈ ਆ ਕੇ। ਇਹ ਨਹੀਂ ਕਿ ਚਲੋ ਸੰਗਰਾਂਦ ਦਾ ਦਿਨ ਆ ਅਤੇ ਅੱਜ 2 ਘੰਟੇ ਜਾਣਾ ਪੈਣਾ ਅਤੇ ਆਪਾਂ ਨਾ ਜਾਵਾਂਗੇ ਤਾਂ ਕੋਈ ਨਾਰਾਜ਼ ਹੋਵੇਗਾ। ਨਹੀਂ, ਫਾਇਦਾ ਕੋਈ ਨਹੀਂ। ਮੱਧਾ ਚੱਟੀ ਜੋ ਭਰੇ ਨਾ ਗੁਣ
ਨਾ ਉਪਕਾਰ।
ਇਸ ਵਾਸਤੇ ਇਕਾਗਰਤਾ ਨਾਲ ਪਹਿਲੇ ਆ ਕੇ ਬੈਠਣਾ, ਦੂਸਰਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣਨਾ ਅਤੇ ਸਮਝਣਾ, ਫਿਰ ਜੀਵਨ 'ਚ ਉਤਾਰਨਾ। ਇਹ ਨਹੀਂ ਕਿ ਆਪਾਂ ਨੂੰ ਪੇਟ ਲੱਗਾ, ਆਪਾਂ ਨੂੰ ਖਾਲੀ ਰੱਖਣ ਖਾਲੀ ਰੱਖੀ, ਇਸ ਨੂੰ ਖਾਣ ਦੀ ਕੋਈ ਲੋੜ ਨਹੀਂ, ਕਮਾਉਣ ਦੀ ਕੋਈ ਲੋੜ ਨਹੀਂ, ਸਭ ਕੁਛ ਕਮਾਓ ਖਾਓ। ਗੁਰੂ ਮਹਾਰਾਜ ਨੇ ਆਪ ਖੇਤੀਆਂ ਕੀਤੀਆਂ, ਗੁਰੂ ਮਹਾਰਾਜ ਨੇ ਆਪ ਵਪਾਰ ਕੀਤੇ, ਗੁਰੂ ਮਹਾਰਾਜ ਨੇ ਆਪ ਅੰਮ੍ਰਿਤਸਰ ਦੇ ਵਿੱਚ, ਦੇਖੋ ਤੁਸੀਂ ਦੂਰੋਂ ਦੂਰੋਂ ਨਗਰਾਂ ਤੋਂ ਬੁਲਾ ਕੇ, ਉਹ ਗੁਰੂ ਕਾ ਬਾਜ਼ਾਰ ਬਣਿਆ ਜਿੱਥੇ ਗੁਰੂ ਮਹਾਰਾਜ ਨੇ ਕਿਹਾ ਬਈ ਤੁਸੀਂ ਵਪਾਰ ਕਰੋ, ਦੁਕਾਨਦਾਰੀਆਂ ਕਰੋ, ਕਮਾਈ ਕਰੋ, ਮਿਹਨਤ ਕਰੋ। ਸੋ ਪਿਆਰਿਓ, ਮਿਹਨਤ ਕਰਕੇ ਖਾਣਾ ਔਰ ਫਿਰ ਵਿਹਲਾ ਟਾਈਮ ਗੁਰਮਤ ਨੂੰ ਪੜ੍ਹਨਾ, ਸਾਧ ਸੰਗਤ ਕਰਨੀ, ਸਵੇਰੇ ਸ਼ਾਮ ਦਾ ਨਿਤਨੇਮ ਕਰਨਾ, ਗੁਰੂ ਕੀ ਬਾਣੀ ਨੂੰ ਵਾਚਣਾ, ਮਹਾਂਪੁਰਖਾਂ ਦੀ ਸੰਗਤ ਕਰਨੀ। ਬਾਕੀ ਸਾਨੂੰ ਫਾਲਤੂ ਕਿਸੇ ਤਰ੍ਹਾਂ ਦਾ ਦਿਮਾਗੀ ਬੋਝ ਨਹੀਂ ਲੈਣਾ ਚਾਹੀਦਾ। ਅੱਜ ਸੰਸਾਰ ਅੰਦਰ ਬਹੁਤ ਜ਼ਿਆਦਾ ਸਾਡੇ ਦਿਮਾਗ 'ਤੇ ਐਸੇ ਗੱਲਾਂ ਦੇ ਬੋਝ ਨੇ ਕਿ ਬੰਦਾ ਉੱਠ ਨਹੀਂ ਸਕਦਾ। ਬਹੁਤ ਦੁਖੀ ਹੈ, ਬੜਾ ਪਰੇਸ਼ਾਨ ਹੈ, ਬੜੀਆਂ ਅਰਦਾਸਾਂ ਹੁੰਦੀਆਂ ਨੇ, ਬੜੇ ਮਹਾਂਪੁਰਖਾਂ ਪਾਸ ਤਰਲੇ ਲਏ ਜਾਂਦੇ ਹਨ, ਕਿਰਪਾ ਕਰੋ ਮਹਾਰਾਜ, ਕਿਰਪਾ ਕਰੋ, ਆਹ ਬਿਮਾਰੀ ਆਹ ਬਿਮਾਰੀ। ਦਿਮਾਗ ਸਾਡਾ ਕਿਸੇ ਬੋਝ ਵਿੱਚ ਹੈ ਤਾਂ ਬਿਮਾਰੀਆਂ ਹੀ ਬਿਮਾਰੀਆਂ ਨੇ। ਦਿਮਾਗ 'ਤੇ ਜਦੋਂ ਕੋਈ ਬੋਝ ਹੈ ਨਾ, ਬਸ ਬਿਮਾਰੀਆਂ ਹੀ ਬਿਮਾਰੀਆਂ। ਜਿੰਨਾ ਮਰਜ਼ੀ ਕੁਛ ਖਾਈ ਜਾਓ, ਘਿਓ ਖਾਈ ਜਾਓ, ਦੁੱਧ ਪੀ ਜਾਓ, ਜੋ ਮਰਜ਼ੀ ਖਾਓ, ਜਦੋਂ ਦਿਮਾਗ 'ਤੇ ਕੋਈ ਡਿਪਰੈਸ਼ਨ ਹੈ, ਬਸ ਸਾਰਾ ਸਰੀਰ ਹੀ ਸਮਝੋ ਪਰੇਸ਼ਾਨ ਹੈ। ਇਸ ਵਾਸਤੇ ਸਾਧ ਸੰਗਤ, ਗੁਰੂ ਕੀ ਬਾਣੀ ਪਰਮਾਤਮਾ ਦੇ ਨਾਮ ਨਾਲ ਡਿਪਰੈਸ਼ਨ ਦੂਰ ਹੁੰਦਾ, ਬੋਝ ਦੂਰ ਹੁੰਦਾ, ਸਟ੍ਰੈਸ ਫਰੀ ਹੁੰਦਾ ਬੰਦਾ। ਸੋ ਜਿੰਨਾ ਦਿਮਾਗ 'ਤੇ ਸਾਡੇ ਇਹ ਦੁਨੀਆਂ ਦੀਆਂ ਗੱਲਾਂ ਦਾ ਅਸਰ ਹੋ ਜਾਂਦਾ ਹੈ, ਫਾਲਤੂ ਐਵੇਂ ਹੀ ਦਿਮਾਗ 'ਤੇ ਸੋਚਣ ਲੱਗ ਜਾਂਦੇ ਹਾਂ ਅਤੇ ਫਿਰ ਪਰੇਸ਼ਾਨੀਆਂ ਹੁੰਦੀਆਂ ਹਨ। ਇਸ ਕਰਕੇ ਗੁਰੂ ਕੀ ਬਾਣੀ ਦੁਆਰਾ ਅਸੀਂ ਇਹਨਾਂ ਨੂੰ ਦੂਰ ਕਰਨਾ, ਇਹ ਸਾਡਾ ਸਾਧਨ ਹੈ। ਇਸ ਵਾਸਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਦੋਂ ਨਿਤਨੇਮ ਕਰਿਆ ਕਰੋ, ਬੜਾ ਹੌਲੀ ਹੌਲੀ ਬੜੇ ਆਨੰਦ 'ਚ ਕਰਿਆ ਕਰੋ ਤਾਂ ਕਿ ਗੁਰਬਾਣੀ ਦਾ ਆਨੰਦ ਆਵੇ ਸਾਨੂੰ, ਗੁਰਬਾਣੀ ਦੀ ਸੋਝੀ ਆਵੇ, ਗੁਰਬਾਣੀ ਦਾ ਪਤਾ ਲੱਗੇ ਸਾਨੂੰ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਹਨ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਉਹਨਾਂ ਦਾ ਆਇਆ ਗਣਨਾ ਵਿੱਚ ਹੈ ਕਿ ਜਿਨ੍ਹਾਂ ਨੇ ਆ ਕੇ ਪਰਮਾਤਮਾ ਨੂੰ ਪਾਇਆ ਹੈ, ਮਤਲਬ ਕਿ ਆਪਾਂ ਆਪ ਮਿਟਾ ਲਿਆ ਹੈ, ਮਨ ਦੀਆਂ ਵਾਸ਼ਨਾਵਾਂ, ਮਨ ਦੀਆਂ ਉਮੰਗਾਂ, ਮਨ ਦੇ ਖਿਆਲ ਛੱਡੇ ਹਨ, ਅਤੇ ਫਿਰ ਆਪੇ ਦਾ ਬੋਧ ਹੋਇਆ, ਆਪੇ ਦਾ ਭਾਵ ਹੈ। ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਅੱਜ ਇੱਥੇ ਤੁਸੀਂ ਬੈਠੇ ਇਹਦੇ ਥੱਲੇ ਵੀ ਪਾਣੀ ਪਾਣੀ, ਪਰ ਆਪਾਂ ਬੈਠੇ ਹਾਂ, ਨਾ ਕੋਈ ਡੋਲ ਰਿਹਾ ਕੁਛ, ਨਾ ਕੁਛ ਹੋ ਰਿਹਾ। ਜੇ ਪਾਣੀ ਕੱਢਣਾ ਤਾਂ ਆਪਾਂ ਇੱਥੇ 100 ਫੁੱਟ ਬੋਰ ਕਰ ਦਈਏ, 200 ਫੁੱਟ ਬੋਰ ਕਰਦੀ ਹੈ, ਥੱਲਿਓਂ ਪਾਣੀ ਆ ਜਾਂਦਾ, ਸਾਰੀ ਧਰਤੀ ਥੱਲੇ ਪਾਣੀ ਹੈ ਅਤੇ ਧਰਤੀ ਨਾਲੋਂ 7 ਗੁਣਾ ਵੱਧ ਪਾਣੀ ਹੈ। ਧਰਤੀ ਤਾਂ ਇੱਕ ਛੋਟੀ ਜਿਹੀ ਹੈ, ਬਾਕੀ ਸਾਰਾ ਪਾਣੀ ਪਾਣੀ ਹੈ। ਜਿਵੇਂ ਇਸ ਧਰਤੀ ਸਾਰੀ ਦੇ ਥੱਲੇ ਪਾਣੀ ਹੈ, ਇਸੇ ਤਰ੍ਹਾਂ ਪਿਆਰਿਓ ਹਰੇਕ ਜੀਵ ਦੇ ਅੰਦਰ ਪਰਮਾਤਮਾ ਹੈ, ਇਹ ਸੱਚਾਈ ਹੈ। ਪਰ ਆਪਾਂ ਮੰਨਦੇ ਹਾਂ ਵੀ ਗੁਰਦੁਆਰਿਆਂ 'ਚ ਹੈ, ਡੇਰਿਆਂ 'ਚ ਹੈ, ਸ਼ਾਇਦ ਸੰਤਾਂ ਦੇ ਦਿਲਾਂ 'ਚ ਹੀ ਇਕੱਲਾ ਪਰਮਾਤਮਾ ਰਹਿੰਦਾ ਹੈ, ਸ਼ਾਇਦ ਮੰਦਰਾਂ 'ਚ ਮਿਲਦਾ ਹੈ, ਗ੍ਰੰਥਾਂ 'ਚ ਮਿਲਦਾ ਹੈ। ਨਹੀਂ, ਪਰਮਾਤਮਾ ਸਾਰੀ ਜਗ੍ਹਾ ਵਿਆਪਕ ਤੁਹਾਡੇ ਸਭ ਦੇ ਅੰਦਰ ਹੈ, ਰਗ ਰਗ ਵਿੱਚ, ਕੋਨੇ ਕੋਨੇ ਵਿੱਚ, ਜਰਰੇ ਜਰਰੇ ਵਿੱਚ ਪਰਮਾਤਮਾ ਹੈ। ਪਰ ਪਿਆਰਿਓ, ਜਿਵੇਂ ਦੁੱਧ ਦੇ ਕਤਰੇ ਕਤਰੇ 'ਚ ਘਿਓ ਹੁੰਦਾ ਹੈ ਅਤੇ ਮਿਹਨਤ ਕਰਕੇ ਪਤਾ ਲੱਗਦਾ ਹੈ ਅਤੇ ਨਿਕਲਦਾ ਹੈ, ਇਸੇ ਤਰ੍ਹਾਂ ਹੀ ਜਿਨੀ ਨਾਮ 'ਤੇ ਆਇਆ ਗਏ ਨਾਨਕ ਤੇ ਮੁੱਖ ਜਲੇ ਕੇਤੀ ਛੁੱਟੀ, ਜਿਨ੍ਹਾਂ ਨੇ ਨਾਮ ਦੀਆਂ ਕਮਾਈਆਂ ਕੀਤੀਆਂ ਹਨ ਪਿਆਰਿਓ, ਉਹਨਾਂ ਨੂੰ ਵਾਹਿਗੁਰੂ ਮਿਲਿਆ ਹੈ, ਉਹਨਾਂ ਨੂੰ ਪਰਮਾਤਮਾ ਮਿਲਿਆ ਹੈ। ਇਸ ਵਾਸਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਗਣਨਾ ਸੰਸਾਰ ਅੰਦਰ ਹੈ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ ਹੈ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਦੇਖੋ, ਕਹਿੰਦੇ ਨੇ ਜਿਹਨੇ ਜਨਮ ਦਿੱਤਾ ਨਾ, ਉਹਨੂੰ ਵੀ ਜਾ ਕੇ ਦੋਸ਼ ਲੱਗਾ ਕਿ ਤੇਰੇ ਜੰਮਣ ਦਾ ਕੀ ਫਾਇਦਾ ਹੋਇਆ ਜੇ ਤੂੰ ਆਪਣੇ ਸਵਾਸ ਹੀ ਗਵਾ ਲਏ। ਗੁਰੂ ਮਹਾਰਾਜ ਤਾਂ ਕਹਿੰਦੇ ਇੱਕ ਛਿਨ ਵੀ ਤੇਰਾ ਵਿਅਰਥ ਨਹੀਂ ਜਾਣਾ ਚਾਹੀਦਾ। ਇੱਕ ਖਿਨ ਤਿਸ ਬਿਨ ਜੀਵਣਾ, ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਛਿਨ ਵੀ ਨਾ ਬਿਤਾਓ ਬਈ। ਬੜਾ ਵੱਡਾ ਉਪਦੇਸ਼ ਹੈ, ਪਰ ਫਿਰ ਵੀ ਪਿਆਰਿਓ, ਆਪਾਂ ਇੰਨਾ ਸਮਾਂ ਤਾਂ ਕੋਈ ਨਾਮ ਨਹੀਂ ਜਪ ਸਕਦੇ, ਕੋਈ ਯਾਦ ਨਹੀਂ ਰੱਖ ਸਕਦੇ। 3600 ਅਸੀਂ ਕੰਮ ਕਰਨੇ ਹਨ, ਸਵੇਰੇ ਸ਼ਾਮ ਧਿਆਨ ਵਿੱਚ ਬੈਠੋ, ਸਿਮਰਨ ਬੰਦਗੀ ਵਿੱਚ ਬੈਠੋ, ਪਾਠ ਪੂਜਾ ਕਰੋ, ਸੇਵਾ ਕਰੋ, ਪਰਉਪਕਾਰ ਕਰੋ, ਭਲਾ ਕਰੋ, ਆਪਣੇ ਜੀਵਨ ਦਾ ਭਲਾ ਕਰੋ, ਕਿਸੇ ਦੇ ਜੀਵਨ ਦਾ ਭਲਾ ਕਰੋ। ਮਨੁੱਖ ਜਨਮ ਦਾ ਲਾਭ ਹੈ। ਇਸ ਵਾਸਤੇ ਗੁਰੂ ਮਹਾਰਾਜ ਕਹਿੰਦੇ ਹਨ ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਵਿਅਰਥ ਜਨਮ ਹੈ ਉਹਨਾਂ ਦਾ, ਜਨਨੀ ਨੇ ਵੀ ਦਿੱਤਾ ਹੈ ਜਨਮ 'ਤੇ ਕੋਈ ਲਾਭ ਨਹੀਂ। ਗੁਰੂ ਮਹਾਰਾਜ ਕਹਿੰਦੇ ਜੇ ਇੱਕ ਛਿਨ ਵੀ ਤੁਹਾਡਾ ਵਿਅਰਥ ਜਾਵੇ ਤਾਂ ਜਲ ਥਲ ਮਹੀਅਲ ਪੂਰਿਆ। ਉਹ ਵਾਹਿਗੁਰੂ ਕਿੱਥੋਂ ਮਿਲਦਾ ਹੈ? ਕਹਿੰਦੇ ਜਲਾਂ ਵਿੱਚ ਵੀ ਰਹਿੰਦਾ, ਥਲਾਂ ਵਿੱਚ ਵੀ ਰਹਿੰਦਾ, ਪਰਿਪੂਰਨ ਸਾਰੀ ਜਗ੍ਹਾ 'ਤੇ ਹੈ ਅਤੇ ਰਵਿਆ ਵਿੱਚ ਵਣਾ, ਵਣ ਵਣ ਵਿੱਚ ਹੈ, ਤੀਲੇ ਤੀਲੇ ਵਿੱਚ ਹੈ, ਸਾਰੀ ਜਗ੍ਹਾ ਪਰਮਾਤਮਾ ਹੈ। ਪਰ ਦਿਸਦਾ ਨਹੀਂ ਪਿਆਰਿਓ। ਕਿਉਂ ਨਹੀਂ ਦਿਸਦਾ? ਜਦੋਂ ਧਿਆਨ ਵਿੱਚ ਬੈਠਾਂਗੇ ਅੰਤਰ ਆਤਮੇ ਦਿਸੇਗਾ, ਫਿਰ ਬਾਹਰ ਵੀ ਦਿਸੇਗਾ। ਅੰਤਰ ਬਾਹਰ ਏਕ ਰਸ, ਜੋ ਚੇਤਨ ਭਰਪੂਰ, ਬਿਬ ਨਵ ਸੋ ਬ੍ਰਹਮ ਹੈ, ਨੈ ਨੇਰੇ ਨੈ ਦੂਰ। ਅੰਦਰ ਦਿਸੇਗਾ ਫਿਰ ਬਾਹਰ ਦਿਸੇਗਾ। ਇਹਨਾਂ ਅੱਖਾਂ ਨਾਲ ਨਹੀਂ ਦਿਸਣਾ, ਉਹ ਤਾਂ ਸੁਰਤੀ ਬਿਰਤੀ ਦੀਆਂ ਅੱਖਾਂ ਨਾਲ ਮਾਲਕ ਦਿਸੇਗਾ। ਧਿਆਨ ਲਾਓ, ਸੁਰਤ ਜੋੜੋ, ਇਕਾਗਰਤਾ ਬਣਾਓ, ਅੰਤਰ ਆਤਮੇ ਪਰਮਾਤਮਾ ਦੀ ਫੀਲਿੰਗ ਹੋਵੇਗੀ। ਮਨ ਤੋਂ ਜੋਤ ਸਰੂਪ ਹੈ ਆਪਣਾ,
ਮੂਲ ਪਛਾਣ,
ਆਪਣੇ ਮੂਲ ਨੂੰ ਪਛਾਣ ਤੇਰੇ ਅੰਦਰ। ਜਦੋਂ ਕਣ ਕਣ ਵਿੱਚ ਰਹਿੰਦਾ ਹੈ, ਤੇਰੇ ਰਾਗ ਰਾਗ ਵਿੱਚ ਰਹਿੰਦਾ, ਤੇਰੀ ਬੂੰਦ ਬੂੰਦ 'ਚ ਰਹਿੰਦਾ ਹੈ, ਫਿਰ ਤੈਨੂੰ ਕਿਉਂ ਨਹੀਂ ਦਿਸਦਾ? ਕਹਿੰਦੇ ਤੇਰੇ ਭਾਗ ਮਾੜੇ ਨੇ, ਇਹ ਬੰਦਿਆ ਤੇਰੇ ਕਰਮ ਮੰਦੇ ਨੇ, ਤਾਂ ਕਰਕੇ ਤੈਨੂੰ ਨਹੀਂ ਦਿਸਦਾ। ਜਿਵੇਂ ਸੂਰਜ ਚੜ੍ਹਦਾ ਨਾ, ਅਤੇ ਜਿਹੜਾ ਉੱਲੂ ਹੁੰਦਾ, ਉੱਲੂ ਆਪਣੀ ਅੱਖਾਂ ਘੁੱਟ ਲੈਂਦਾ, ਅੱਖਾਂ ਮੀਟ ਲੈਂਦਾ, ਤਾਂ ਮਹਿਸੂਸ ਕਰਦਾ ਅੰਦਰੋਂ ਵੀ ਚਾਨਣਾ ਹੈ ਨਹੀਂ ਗਾ। ਵੈਸੇ ਤਾਂ ਸੂਰਜ ਦੇ ਚੜ੍ਹੇ ਉੱਲੂ ਨੂੰ ਪਰੇਸ਼ਾਨੀ ਹੁੰਦੀ, ਸੂਰਜ ਜਦੋਂ ਉਹਦੇ ਹੁੰਦਾ ਨਾ, ਉੱਲੂ ਦੀਆਂ ਅੱਖਾਂ ਨੂੰ ਪਰੇਸ਼ਾਨੀ ਹੁੰਦੀ ਹੈ। ਫਿਰ ਉੱਲੂ ਕੀ ਕਰਦਾ? ਆਪਣੀਆਂ ਅੱਖਾਂ ਨੂੰ ਘੁੱਟ ਲੈਂਦਾ, ਅੱਖਾਂ ਮੀਚ ਲੈਂਦਾ, ਅਤੇ ਕਿਸੇ ਨਵੇਕਲੀ ਜਿਹੀ ਜਗ੍ਹਾ 'ਤੇ ਜਾ ਕੇ ਬਸ ਆਪਣੀ ਧੌਣ ਜੀ ਥੱਲੇ ਕਰ ਲੈਂਦਾ, ਚੁੱਪ ਕਰਕੇ ਸਾਰਾ ਦਿਨ ਬੈਠਾ ਰਹਿੰਦਾ, ਅਤੇ ਉੱਲੂ ਰਾਤ ਨੂੰ ਘੁੰਮਦਾ। ਉੱਲੂਆਂ ਵਾਲੀ ਬਿਰਤੀ ਕਈ ਲੋਕਾਂ ਦੀ, ਸ਼ਬਦ ਦੀ ਸਾਰ ਨਹੀਂ, ਸ਼ਬਦ ਦਾ ਗਿਆਨ ਨਹੀਂ, ਗੁਰੂ ਦੀ ਸੰਗਤ ਨਹੀਂ, ਧਿਆਨ ਨਹੀਂ, ਨਾਮ ਨਹੀਂ, ਸੰਸਾਰ ਵਿੱਚ ਹਨੇਰੇ 'ਚ ਚੱਕਰ ਲਾਉਂਦਾ ਰਹਿੰਦਾ। ਸੋ ਜੇ ਦਿਨ ਚੜ੍ਹਿਆ ਹੋਵੇ ਤਾਂ ਉੱਲੂ ਅੱਖਾਂ ਮੀਟ ਕੇ ਅਤੇ ਸੋਚੇ ਵੀ ਹੁਣ ਅੰਦਰ ਫੀਲ ਕਰੇ ਵੀ ਦਿਨ ਹੈ ਨਹੀਂ ਗਾ, ਅਤੇ ਦੱਸੋ ਤਾਂ ਭਲਾ ਦਿਨ ਨਹੀਂ ਹੁੰਦਾ। ਇਸ ਵਾਸਤੇ ਸਾਧ ਸੰਗਤ ਗੁਰੂ ਮਹਾਰਾਜ ਕਹਿੰਦੇ ਜੇ ਜਰੇ ਜਰੇ 'ਚ ਪਰਮਾਤਮਾ ਹੈ, ਉੱਲੂ ਵਾਲੀ ਬਿਰਤੀ ਨਾ ਬਣਾ। ਮਹਾਰਾਜ ਕਹਿੰਦੇ ਸੋ ਪ੍ਰਭ ਚਿੱਤ ਨਾ ਆਵੇ ਕਿਤੜਾ ਦੁੱਖ ਗਣਾ। ਕਿੱਡੀ ਦੁੱਖ ਦੀ ਗੱਲ ਹੈ ਤੈਨੂੰ ਉਹ ਜਿਹੜਾ ਸਾਰੀ ਜਗ੍ਹਾ ਵਿਆਪਕ ਹੋਵੇ, ਪਰਮਾਤਮਾ ਨਾ ਦਿਸੇ ਅਤੇ ਨਾ ਚੇਤੇ ਆਵੇ, ਬੜੀ ਦੁੱਖ ਦੀ ਗੱਲ ਆ, ਬਹੁਤ ਭਾਰੀ ਦੁੱਖ ਦੀ ਗੱਲ ਆ। ਸੰਸਾਰ ਭੁਲਾਉਣਾ ਚਾਹਵੇ ਤਾਂ ਭੁੱਲੇ ਨਾ, ਕੁਛ ਵੀ ਦੁਨੀਆ ਦਾ ਨਹੀਂ ਭੁੱਲਦਾ। ਕਈ ਵਾਰੀ ਕੋਈ ਬੰਦਾ ਪਾਗਲ ਹੋ ਜਾਏ, ਕਿਉਂਕਿ ਕਿਸੇ ਗੱਲ ਦਾ ਬਾਰ ਬਾਰ ਚਿੰਤਨ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਪਾਗਲ ਹੋ ਗਿਆ, ਅਤੇ ਫਿਰ ਪਾਗਲ ਨੂੰ ਕਰੰਟ ਲਾਇਆ ਜਾਂਦਾ। ਪਾਗਲਖਾਨਿਆਂ 'ਚ ਦੇਖੋ ਪਾਗਲਾਂ ਨੂੰ ਕਦੇ ਕਦੇ ਕਰੰਟ ਲਾਇਆ ਜਾਂਦਾ। ਗੱਲ ਇਹ ਬਾਰ ਬਾਰ ਯਾਦ ਕਰ ਕਰਕੇ ਕਰ ਕਰਕੇ ਕਰ ਕਰਕੇ ਪਾਗਲ ਹੋ ਗਿਆ ਨਾ, ਹੁਣ ਇਹਨੂੰ ਕਰੰਟ ਲਾਓ, ਉਹ ਗੱਲ ਭੁੱਲੇ। ਅਤੇ ਪਿਆਰਿਓ ਫਿਰ ਗੁਰੂ ਮਹਾਰਾਜ ਜੀ ਵੀ ਇੱਕ ਕਰੰਟ ਲਾਉਂਦੇ ਨੇ, ਬੰਦੇ ਨੂੰ ਦੁੱਖ ਦਿੰਦੇ ਨੇ, ਦੁੱਖ ਲੱਗਦਾ ਇਹਨੂੰ ਕਰੰਟ, ਅਤੇ ਜਦੋਂ ਦੁੱਖ ਲੱਗਦਾ ਫਿਰ ਇਹਨੂੰ ਰੱਬ ਚੇਤੇ ਆਉਂਦਾ ਹੈ, ਫਿਰ ਇਹਨੂੰ ਯਾਦ ਆ ਜਾਂਦਾ ਸਾਰਾ ਕੁਛ, ਅਸਲੀਅਤ ਸਾਹਮਣੇ ਆ ਜਾਂਦੀ ਹੈ। ਜੋ ਐਵੇਂ ਬਿਨਾਂ ਮਤਲਬ ਤੋਂ ਊਲ ਜਲੂਲ ਅੰਦਰ ਹੁੰਦਾ ਸਾਰਾ ਕੁਛ ਨਿਕਲਦਾ, ਕਿਉਂਕਿ ਸੁੱਖ ਮੇਂ ਬਹੁ ਸੰਗੀ ਭਏ ਅਤੇ ਦੁੱਖ ਮੇਂ
ਸੰਗ ਨਾ ਕੋਈ,
ਦੁੱਖ ਵੇਲੇ ਕੋਈ ਸੰਗ ਨਹੀਂ ਆਉਂਦਾ, ਸਭ ਸੁੱਖ ਦੇ ਸਾਥੀ ਨੇ, ਦੁੱਖ 'ਚ ਕੋਈ ਬੰਦੇ ਦਾ ਸਾਥੀ ਨਹੀਂ। ਬਸ ਉਹ ਦੁੱਖ ਜਦੋਂ ਇਸ ਨੂੰ ਮਿਲਦਾ, ਜਦੋਂ ਹੁੰਦਾ ਤਾਂ ਕਰਮਾਂ ਦਾ ਹੀ ਹੈ, ਦੋਸ਼ ਕੋਈ ਵਾਹਿਗੁਰੂ ਦਾ ਨਹੀਂ, ਪਰਮੇਸ਼ਰ ਦਾ, ਗੁਰੂਆਂ ਦਾ ਦੋਸ਼ ਨਹੀਂ ਕਿ ਉਹ ਦੁੱਖ ਦੇਣ, ਪਰ ਹੋਰ ਕੋਈ ਸਾਧਨ ਨਹੀਂ ਗਾ, ਹੋਰ ਕੋਈ ਢੰਗ ਨਹੀਂ ਗਾ। ਅਤੇ ਜਦੋਂ ਫਿਰ ਦੁੱਖ ਮਿਲਦਾ ਇਹਦੇ ਲਾਗੇ ਕੋਈ ਨਹੀਂ ਆਉਂਦਾ, ਸੁੱਖ ਵੇਲੇ ਸਾਰੇ ਸਾਥ ਬੈਠਦੇ ਨੇ, ਸੁੱਖ ਵੇਲੇ ਤਾਂ ਭੀੜ ਪਈ ਹੁੰਦੀ ਹੈ, ਦੁੱਖ ਵੇਲੇ ਜਦੋਂ ਕੋਈ ਕੋਲ ਨਹੀਂ ਆਉਂਦਾ ਫਿਰ ਰੱਬ ਚੇਤੇ ਆਉਂਦਾ ਹੈ। ਆਖੋ ਸਤਨਾਮ
ਵਾਹਿਗੁਰੂ।
ਇਸ ਕਰਕੇ ਸੁੱਖ ਤਾਂ ਸਾਰੇ ਮੰਗਦੇ ਹਾਂ ਪਰ ਦੁੱਖ ਨਹੀਂ ਮੰਗਦੇ, ਮਤਲਬ ਸੰਸਾਰ ਦੁਨੀਆ ਮੋਹ ਮਾਇਆ ਸਾਰੇ ਮੰਗਦੇ ਹਾਂ ਪਰ ਭਗਤੀ
ਕੋਈ ਨਹੀਂ ਮੰਗਦਾ।
ਮੰਗਦੇ ਹਨ ਪਿਆਰਿਓ ਵਿਰਲੇ ਵਿਰਲੇ, ਜਿਨ੍ਹਾਂ ਨੂੰ ਇਸ਼ਕ ਲੱਗ ਗਿਆ ਉਹ ਰੱਬ ਦੀ ਭਗਤੀ ਮੰਗਦੇ ਨੇ। ਬੜੇ ਪਿਆਰੇ ਐਸੇ ਨੇ, ਮਲੇਸ਼ੀਆ 'ਚ ਸਾਨੂੰ ਬੜੇ ਗੁਰਮੁਖ ਪਿਆਰੇ ਮਿਲੇ, ਉਹ ਕਹਿੰਦੇ ਬਾਬਾ ਜੀ ਕੁਛ ਨਹੀਂ ਮੰਗਦੇ, ਅਸੀਂ ਕੁਛ ਨਹੀਂ ਚਾਹੁੰਦੇ, ਬਸ ਅਸੀਸ ਦੇ ਦਿਓ, ਰੱਬ ਨਾਲ ਚਿੱਤ ਜੁੜ ਜੇ। ਬੜਾ ਉਹਨਾਂ ਸ਼ਰਧਾਲੂਆਂ ਪ੍ਰਤੀ ਸਾਨੂੰ ਪਿਆਰ ਆਇਆ। ਮਲੇਸ਼ੀਆ 'ਚ ਮੈਂ ਪਹਿਲੀ ਵਾਰੀ ਗਿਆ, ਬੜਾ ਗੁਰਸਿੱਖੀ ਦਾ ਪ੍ਰਭਾਵ ਦੇਖਿਆ ਉੱਥੇ, ਬੜੇ ਬੜੇ ਅਮੀਰ ਘਰਾਣੇ ਜਿਨ੍ਹਾਂ ਦੇ ਬੱਚੇ ਕੀਰਤਨ ਕਰਦੇ। ਆਪਾਂ ਤਾਂ ਕਹਿੰਦੇ ਹਾਂ ਰਾਗੀਆਂ ਦਾ ਕੰਮ ਹੈ ਕੀਰਤਨ ਕਰਨਾ, ਹਾਂਜੀ ਇਹ ਤਾਂ ਭਾਈਆਂ ਦਾ ਕੰਮ ਹੈ ਕੀਰਤਨ ਕਰਨਾ, ਇਹ ਪਾਠ ਪੂਜਾ ਕਰਨਾ ਤਾਂ ਬਾਬਿਆਂ ਦਾ ਕੰਮ ਹੈ। ਬੜੇ ਬੜੇ ਪਰਿਵਾਰਾਂ ਦੇ, ਆ ਪਰਸੋਂ ਅਸੀਂ ਕਿਸੇ ਜੱਜ ਦੇ ਘਰੇ ਗਏ, ਬੱਚੇ ਕੀਰਤਨ ਕਰਦੇ ਨੇ, ਬੱਚੇ ਪਾਠ ਕਰਦੇ ਨੇ, ਬੱਚੇ ਗੁਰਬਾਣੀ ਪੜ੍ਹਦੇ ਨੇ। ਸੋ ਸਾਧ ਸੰਗਤ ਇਹ ਪ੍ਰੇਰਣਾ ਹੈ ਮਾਂ ਪਿਓ ਦੀ, ਬੱਚੇ ਦਾ ਕੀ ਦੋਸ਼ ਹੈ, ਜਿਹੜੇ ਬੰਨੇ ਲਾ ਦਿਓ ਉਸੇ ਬੰਨੇ ਲੱਗ ਜੂਗਾ। ਤੁਸੀਂ ਦੱਸੋ ਸਾਨੂੰ ਮਹਾਰਾਜ ਕਿਹੜੇ ਬੰਨੇ ਲਾਉਂਦਾ, ਸਾਨੂੰ ਕੋਈ ਮਹਾਰਾਜ ਮਾੜੇ ਬੰਨੇ ਲਾਉਂਦਾ, ਗਲਤ ਪ੍ਰੇਰਣਾ ਦਿੰਦਾ, ਸਾਨੂੰ ਮਹਾਰਾਜ ਚੰਗੇ ਪਾਸੇ ਲਾਉਂਦਾ ਹੈ। ਇਸ ਕਰਕੇ ਪਿਆਰਿਓ ਅਸੀਂ ਉਸੇ ਪਾਸੇ ਪ੍ਰੇਰਿਤ ਹੋਣਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ
ਪਰਮੇਸ਼ਰ,
ਗੁਰਦੇਵ ਸਖਾ ਅਗਿਆਨ ਭੰਜਨ, ਸਾਡੇ ਅਗਿਆਨ ਨੂੰ ਦੂਰ ਕਰਦਾ ਸਾਡਾ ਗੁਰੂ। ਫਿਰ ਇਸ ਵਾਸਤੇ ਅਸੀਂ ਗੁਰੂ ਭਗਤੀ ਕਰਨੀ ਹੈ, ਗੁਰੂ ਸ਼ਰਨ 'ਚ ਰਹਿਣਾ ਹੈ। ਇਹਦੇ ਵਿੱਚ ਵੀ ਕੋਈ ਸੰਗ ਹੈ, ਅਸੀਂ ਕਹਿੰਦੇ ਵੀ ਜਿਹੜੇ ਸੰਤਾਂ ਦੇ ਕੋਲ ਰਹਿੰਦੇ ਨੇ, ਸਥਾਨਾਂ 'ਤੇ ਰਹਿੰਦੇ ਨੇ, ਗੁਰਦੁਆਰਿਆਂ 'ਚ ਰਹਿੰਦੇ ਨੇ, ਲੋਕ ਵਿਹਲੇ ਨੇ ਤਾਂ ਰਹਿੰਦੇ ਨੇ। ਅਤੇ ਪਿਆਰੇ ਜਦੋਂ ਕਿਸੇ ਨੂੰ ਕੋਈ ਅੱਤ ਦਾ ਦੁੱਖ ਪੈਦਾ ਹੋ ਜਾਂਦਾ, ਕੋਈ ਨਹੀਂ ਪੁੱਛਦਾ ਕਿਸੇ ਨੂੰ, ਕੋਈ ਸਾਥੀ ਨਹੀਂ ਹੁੰਦਾ, ਉਹ ਵੀ ਆ ਕੇ ਅਸਥਾਨਾਂ 'ਤੇ ਸੰਤਾਂ ਮਹਾਂਪੁਰਖਾਂ ਕੋਲ ਲੋਕ ਹੱਥ ਜੋੜਦੇ ਨੇ, ਸਾਡਾ ਆਸਰਾ
ਕੋਈ
ਹੁਣ ਕੋਈ ਨਹੀਂ ਗਾ। ਇਸ ਕਰਕੇ ਸਾਨੂੰ ਆਸਰਾ ਦਿਓ। ਇਹਦਾ ਮਤਲਬ ਜਦੋਂ ਆਸਰਾ ਖੋਇਆ ਗਿਆ ਸੀ ਉਦੋਂ ਸੰਗਤ 'ਚ ਆਉਣਾ, ਜਦੋਂ ਸਾਡੇ ਕੋਲ ਆਸਰਾ ਕੋਈ ਨਾ ਰਿਹਾ ਫਿਰ ਅਸੀਂ ਕਿਸੇ ਮਹਾਂਪੁਰਖ ਦੀ ਸ਼ਰਨ ਲੈਣੀ ਹੈ, ਫਿਰ ਗੁਰੂ ਘਰ 'ਚ ਅਸੀਂ ਆਵਾਂਗੇ। ਅਤੇ ਜਿੰਨਾ ਚਿਰ ਸਾਡੇ ਆਸਰੇ ਬਣੇ ਨੇ ਲੋਕ ਕਹਿਣਗੇ ਤੂੰ ਨਿਆਸਰਾ ਹੋ ਗਿਆ ਜਿਹੜਾ ਗੁਰੂ ਘਰ ਚਲੇ ਗਿਆ, ਇਹ ਗੱਲ ਤੇਰਾ ਕੋਈ ਆਸਰਾ ਨਹੀਂ। ਇੰਨੀ ਸ਼ਰਮ ਆਉਂਦੀ ਸਾਨੂੰ ਲੋਕਾਂ ਦੀ, ਲੋਕ ਕੀ ਕਹਿਣਗੇ ਬਾਈ, ਇਹਦਾ ਮਤਲਬ ਦੁਨੀਆ ਜਨਾਜ਼ਾ ਕੱਢੇਗੀ ਤਾਂ ਫਿਰ ਕਿਤੇ ਸ਼ਰਨ ਲਏਗਾ। ਲੋਕ ਤਾਂ ਇਹੋ ਜਿਹੇ ਨੇ, ਕਈ ਦੁਨੀਆ ਤੋਂ ਡਰਦੇ ਸੰਗ ਕਰਦੇ ਨੇ, ਕਈ ਲੋਕ ਸੰਤਾਂ ਦਾ ਨਾਂ ਨਹੀਂ ਲੈਂਦੇ, ਕੁਛ ਤਾਂ ਇਸ ਕਰਕੇ ਨਹੀਂ ਲੈਂਦੇ ਵੀ ਦੁਨੀਆ ਬੇਵਕੂਫ ਹੋ ਗਈ ਜ਼ਿਆਦਾ। ਬਈ ਸੰਤਾਂ ਨੂੰ ਮੰਨਦੇ ਹੋ, ਉਹ ਵਿਚਾਰਿਆਂ ਨੂੰ ਬਚਾਅ ਕਰਨਾ ਪੈਂਦਾ ਦੁਨੀਆ ਤੋਂ, ਉਹ ਬੜੇ ਤਿੱਖੇ ਤਿੱਖੇ ਦੰਦ ਨੇ ਲੋਕਾਂ ਦੇ, ਪਤਾ ਨਹੀਂ ਕੀ ਕੀ ਮੂੰਹ 'ਚ ਬੋਲ ਦਿੰਦੇ ਨੇ। ਅਤੇ ਕੁਛ ਐਸੇ ਨੇ ਵੈਸੇ ਹੀ ਕਹਿੰਦੇ ਨੇ ਕਿਸੇ ਨੂੰ ਪਤਾ ਹੀ ਨਾ ਲੱਗੇ। ਪਰ ਪਿਆਰਿਓ, ਇਹ ਕੋਈ ਗਲਤ ਕੰਮ ਨਹੀਂ, ਇਹ ਪੁੰਨ ਦਾ ਕੰਮ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸ਼ਬਦ ਸ਼ਬਦ ਪੰਨਾ ਪੰਨਾ ਕਹਿੰਦਾ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਉਹਨਾਂ ਦੇ ਪਾਸ ਬੈਠੋ, ਉਹਨਾਂ ਦੇ ਕੋਲ ਰਹੋ, ਉਹਨਾਂ ਦੇ ਬਚਨ ਸੁਣੋ, ਉਹਨਾਂ ਦੇ ਬਚਨਾਂ 'ਤੇ ਅਮਲ ਕਰੋ, ਉਹਨਾਂ ਦੀ ਸੇਵਾ ਕਰੋ। ਅਨੇਕ ਪ੍ਰਕਾਰ ਨਾਲ ਗੁਰਬਾਣੀ ਦੇ ਪ੍ਰਮਾਣ ਸਾਨੂੰ ਮਿਲਦੇ ਹਨ। ਇਸ ਵਾਸਤੇ ਸਾਧ ਸੰਗਤ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਪਹਿਲਾ। ਇਸ ਕਰਕੇ ਜੇ ਬੁਰੇ ਕੰਮ ਵਾਸਤੇ ਤੂੰ ਉੱਦਮ ਕਰਦਾ ਤਾਂ ਇਹਦਾ ਫਲ ਕੀ ਹੋਏਗਾ? ਬੁਰਾ। ਅਤੇ ਫਿਰ ਚੰਗੇ ਦਾ ਚੰਗਾ ਨਾ ਹੋਏਗਾ? ਜੇ ਬੁਰੇ ਦਾ ਬੁਰਾ ਫਲ ਮਿਲਦਾ ਹੈ ਤਾਂ ਚੰਗੇ ਦਾ ਫਲ ਚੰਗਾ ਹੋਏਗਾ। ਇਸ ਕਰਕੇ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਤੇ ਭੱਜ ਖਲੇ, ਭੱਜੋ ਸਭੇ ਆਸਰਾ ਚੁੱਕੇ, ਸਭ ਅਸਰਾਓ ਚੇਤਾਵੈ ਉਸ ਪਾਰ ਬ੍ਰਹਮ ਤਾਂ ਲੱਗੇ ਨਾ
ਤੱਤੀ ਵਾਓ।
ਉਸਨੂੰ ਤੱਤੀ ਵਾਹ ਵਾਹਿਗੁਰੂ ਨਹੀਂ ਲੱਗਣ ਦਿੰਦਾ। ਇਸ ਕਰਕੇ ਦੁੱਖ ਬੰਦੇ ਦਾ ਦਾਰੂ ਬਣ ਜਾਂਦਾ। ਬਾਬਾ ਕਬੀਰ ਜੀ ਦੇ ਘਰ ਨੂੰ ਲੱਗ ਗਈ ਅੱਗ। ਬਾਬਾ ਕਬੀਰ ਜੀ ਬੈਠੇ ਸੀ ਦਰਿਆ ਦੇ ਕਿਨਾਰੇ 'ਤੇ ਮਜ਼ੇ ਨਾਲ ਭਜਨ ਕਰਦੇ। ਗੁਆਂਢੀਆਂ ਨੇ ਕਿਹਾ ਵੀ ਇਹ ਤਾਂ ਕੁਛ ਸੰਭਾਲਦਾ ਹੀ ਨਹੀਂ। ਉਹ ਵਿਚਾਰੇ ਗੁਆਂਢ ਵਾਲਿਆਂ ਨੇ ਕੋਈ ਜੋ ਮਾੜਾ ਮੋਟਾ ਬਚਿਆ ਉਹ ਕੱਢ ਲਿਆ ਬਾਹਰ, ਕੋਈ ਸੜ ਗਿਆ। ਭਾਲ ਕਰਦਿਆਂ ਕਰਦਿਆਂ ਬਾਬਾ ਕਬੀਰ ਜੀ ਕੋਲ ਚਲੇ ਗਏ। ਕਹਿਣ ਲੱਗੇ, ਬਾਬਾ ਤੇਰੀ ਕੁਟੀਆ 'ਚ ਜੋ ਸਮਾਨ ਸੀ ਸਾਰਾ ਸੜ ਗਿਆ, ਮਸਾਂ ਹੀ ਕੁਛ ਬਚਿਆ, ਤੂੰ ਬਚਾ ਲਿਆ। ਬਾਬਾ ਕਬੀਰ ਜੀ ਨੂੰ ਲੈ ਗਏ। ਅਗਲੇ ਬੰਨੇ ਦੇਖਿਆ ਵੀ ਅੱਗ ਜਲ ਰਹੀ ਆ, ਕੋਈ ਸਮਾਨ ਬਾਹਰ ਕੱਢਿਆ ਪਿਆ, ਜਿੰਨਾ ਕੁ ਉਹਨਾਂ ਤੋਂ ਨਿਕਲ ਗਿਆ। ਬਾਬਾ ਕਬੀਰ ਜੀ ਨੇ ਜਿਹੜਾ ਬਾਹਰਲਾ ਸਮਾਨ ਫੜ ਕੇ ਨਾ ਹੌਲੀ ਹੌਲੀ ਵਿੱਚ ਸੁੱਟਣਾ ਸ਼ੁਰੂ ਕਰਤਾ। ਕਹਿੰਦੇ ਲੈ ਦੇਖੋ ਬਾਬਿਆਂ ਦੇ ਦਿਮਾਗ ਖਰਾਬ, ਵੀ ਅਸੀਂ ਮਸਾਂ ਬਚਾਇਆ, ਜਿਹੜਾ ਬਚਾਇਆ ਉਹ ਫਿਰ ਵਿੱਚ ਸੁੱਟੀ ਜਾਂਦੇ। ਉਹ ਚੁੱਕ ਚੁੱਕ ਕੇ ਸਾਰਾ ਸੁੱਟ ਦਿੱਤਾ। ਬਾਬਾ ਕਬੀਰ ਜੀ ਨਾਲੇ ਸੁੱਟੀ ਜਾਂਦੇ, ਨਾਲੇ ਕਹਿੰਦੇ ਨੇ ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰਾਖੇ ਕਵਨਾ। ਉਹ ਕਹਿੰਦੇ ਜੇ ਪਰਮਾਤਮਾ ਪਵਨ ਰੂਪ ਹੋ ਕੇ ਮੇਰੇ ਘਰ ਵਿੱਚ ਆ ਗਿਆ, ਅਗਨੀ ਰੂਪ ਹੋ ਕੇ ਮੇਰੇ ਘਰ ਵਿੱਚ ਆ ਗਿਆ, ਅਤੇ ਫਿਰ ਮਾਲਕਾ ਤੇਰੇ ਜਿਹੜੇ ਚਰਨ ਪਏ ਨੇ ਅਗਨੀ ਰੂਪ 'ਚ ਹੀ ਪੈ ਗਏ ਨੇ, ਮੈਂ ਇਹ ਵੀ ਪ੍ਰਵਾਨ ਕਰਦਾ। ਆਖੋ ਸਤਨਾਮ।
ਵਾਹਿਗੁਰੂ
ਹੈ ਨਾ ਭਗਤਾਂ ਕੀ ਚਾਲ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ
ਚੱਲਣਾ,
ਔਖੇ ਰਾਹਾਂ 'ਤੇ ਚੱਲਣਾ। ਆਪਾਂ ਤਾਂ ਰਾਹ ਲੱਭੀਦਾ ਨਾ ਸੌਖਾ ਅਤੇ ਸ਼ੋਰਟਕੱਟ, ਭਗਤ ਔਖਾ ਰਾਹ ਲੱਭਦੇ ਨੇ। ਆ ਬਾਬਾ ਰਾਮਦੇਵ ਜੀ ਨੂੰ ਪੁੱਛੋ ਕਿੰਨੇ ਔਖੇ ਰਾਹਾਂ 'ਤੇ ਪਏ ਨੇ। ਜਿਹੜਾ ਵੀ ਮੂੰਹ ਬੋਲਦਾ ਨਾ ਕਹਿੰਦਾ ਵੀ ਬਾਬਾ ਥੋੜ੍ਹਾ ਚਿਰ ਹੀ ਬਚੂ। ਹਰੇਕ ਲੋਕ ਇਹੋ ਹੀ ਸੋਚਦੇ ਨੇ ਵੀ ਹੁਣ ਬਾਬਾ ਨਹੀਂ ਬਚਦਾ। ਮੰਤਰੀ ਵੀ ਕਹੀ ਜਾਂਦੇ ਨੇ, ਲੋਕ ਵੀ ਕਹੀ ਜਾਂਦੇ ਨੇ, ਸਿਆਸੀ ਵੀ ਸਭ ਕਹੀ ਜਾਂਦੇ, ਕਹਿੰਦੇ ਬਾਬਾ ਕਾਹਨੂੰ ਮੌਤ ਦੇ ਮੂੰਹ 'ਚ ਪੈ ਗਿਆ। ਪਰ ਤੁਸੀਂ ਰੋਜ਼ ਕਿਤੇ ਟੈਲੀਵਿਜ਼ਨ 'ਚ ਦੇਖੋ ਬਾਬਾ ਰਾਮਦੇਵ ਪ੍ਰਵਾਹ ਹੀ ਨਹੀਂ ਕਰਦੇ, ਕਿਉਂਕਿ ਬਿਖਮ ਮਾਰਗ ਚੱਲਣਾ। ਰੱਬ ਦੇ ਪਿਆਰਿਆਂ ਨੂੰ ਜੇ ਕੋਈ ਸੁਧਾਰ ਕਰਨਾ ਤਾਂ ਬਿਖਮ ਮਾਰਗ 'ਤੇ ਚੱਲਣਾ ਪੈਂਦਾ, ਔਖੇ ਰਾਹਾਂ 'ਤੇ ਚੱਲਣਾ ਪੈਂਦਾ, ਐਡਾ ਸੌਖਾ ਨਹੀਂ ਗਾ ਇਹ। ਆਪਾਂ ਰਾਹ ਲੱਭਦੇ ਹਾਂ ਸੌਖੇ ਸੌਖੇ, ਆਪਾਂ ਕੰਮ ਲੱਭਦੇ ਹਾਂ ਸੌਖੇ ਸੌਖੇ, ਪਰ ਔਖੇ ਰਾਹਾਂ 'ਤੇ ਚੱਲਣਾ ਭਗਤਾਂ ਪਿਆਰਿਆਂ ਦਾ ਕੰਮ ਹੈ। ਬਾਬਾ ਦੀਪ ਸਿੰਘ ਜੀ ਜਿਹੜੇ ਰਾਹ 'ਤੇ ਚੱਲੇ ਸੀ ਨਾ, ਉਹਨਾਂ ਨੂੰ ਪਤਾ ਸੀ ਕਿ ਜਿਸ ਰਾਹ 'ਤੇ ਹੁਣ ਤੁਰ ਪਏ ਆ ਨਾ, ਇੱਥੇ ਹੁਣ ਸਿਰ ਸੁਰ ਬਚਾਉਣ ਦੀ ਲੋੜ ਕੋਈ ਨਹੀਂ ਗੀ। ਇੱਥੇ ਹੁਣ ਪਿੱਛਾ ਭੌਂ ਕੇ ਪਤਨੀ ਨੂੰ ਵੇਖਣ ਦੀ ਨਹੀਂ ਕੋਈ ਲੋੜ। ਹੁਣ ਨਿਆਣਿਆਂ ਨੂੰ ਚੇਤੇ ਨਹੀਂ ਕਰਨਾ। ਹੁਣ ਉਹ ਤਾਂ ਫਿਰ ਇੱਥੇ ਆ ਕੇ ਉਹਨਾਂ ਲੀਕ ਹੀ ਵਾਹ ਦਿੱਤੀ ਸੀ। ਆ ਲਕੀਰ ਸਾਹਿਬ ਗੁਰਦੁਆਰਾ ਜਿਹੜਾ ਤਰਨ ਤਾਰਨ ਆ, ਉਹਨਾਂ ਕਿਹਾ ਵੀ ਹੁਣ ਜਿਹੜੇ ਨਾਲ ਤੁਰੇ ਹੋ ਨਾ ਮੇਰੇ, ਵੀ ਗੁਰਮੁਖੋ ਹੁਣ ਹਰਿਮੰਦਰ ਸਾਹਿਬ ਆਜ਼ਾਦ ਕਰਾਉਣਾ ਇਹਨਾਂ ਦੁਸ਼ਟਾਂ ਤੋਂ। ਸੋ ਇਸ ਵਾਸਤੇ ਆ ਜਿਹੜੀ ਮੈਂ ਲੀਕ ਵਾਹਤੀ ਹੈ, ਇਸ ਲੀਕ ਤੋਂ ਜੇ ਇੱਧਰ ਆਉਣਾ ਸਿਰ ਦੇਣ ਵਾਲੇ ਆਇਓ, ਅਤੇ ਜਿਹਨਾਂ ਸਿਰ ਨਹੀਂ ਨਾ ਦੇਣੇ ਉਹ ਇਸ ਲੀਕ ਨੂੰ ਨਾ ਟੱਪਿਓ। ਹੈ ਨਾ ਔਖੇ ਰਾਹਾਂ 'ਤੇ ਚੱਲਣਾ, ਇਹ ਭਗਤਾਂ ਦਾ ਮਹਾਂਪੁਰਖਾਂ ਦਾ ਕੰਮ ਹੈ ਪਿਆਰਿਓ, ਔਖੇ ਰਾਹਾਂ 'ਤੇ ਚੱਲਣਾ। ਕਿਉਂ ਕਿ ਇਹਦੇ ਬਾਅਦ ਫਿਰ ਰਾਹ ਸੌਖੇ ਹੋ ਜਾਂਦੇ ਨੇ। ਅਤੇ ਜੇ ਬਹੁਤੇ ਆਪਾਂ ਸੁੱਖ ਸਾਧਨ ਭੋਗਦੇ ਹਾਂ, ਭੋਗਨ ਤਾਂ ਰੋਗਨ, ਬਾਅਦ 'ਚ ਰੋਗ ਪੈਦਾ ਹੋ ਜਾਂਦੇ ਨੇ। ਬਹੁਤੇ ਤਰ੍ਹਾਂ ਦੇ ਖਾਣੇ ਖਾਈਏ, ਬਹੁਤੇ ਤਰ੍ਹਾਂ ਦੇ ਸੁੱਖ ਭੋਗੀਏ, ਉਹਨਾਂ ਦੇ ਵਿੱਚ ਸਰੀਰ ਆਲਸੀ ਹੋ ਜਾਂਦਾ, ਦਲਿੱਦਰੀ ਹੋ ਜਾਂਦਾ। ਇਸ ਕਰਕੇ ਪਿਆਰਿਓ, ਗੁਰੂ ਮਹਾਰਾਜ ਨੇ ਹਰੇਕ ਗੱਲ ਦਾ ਸੰਯਮ ਦੱਸਿਆ, ਨਿਯੰਤਰਣ ਦੱਸਿਆ, ਕੰਟਰੋਲ ਦੱਸਿਆ। ਆ ਜਹਾਜ਼ ਜਿਹੜਾ ਹੁੰਦਾ ਨਾ, ਇਹ ਜਿੱਥੇ ਪਾਇਲਟ ਬੈਠਾ ਹੁੰਦਾ ਨਾ, ਸਾਰੀ ਮਸ਼ੀਨਰੀ ਜਿਹੜੀ ਹੈ ਨਾ ਉਹਦੇ ਹੱਥ ਵਿੱਚ ਹੁੰਦੀ ਹੈ, ਸਾਰੀ ਦੀ ਸਾਰੀ ਟੋਟਲ। ਬਸ ਉੱਥੇ ਬੈਠਾ ਹੀ ਉਹ ਸਭ ਕੁਛ ਕਰੀ ਜਾਂਦਾ, ਸਾਰਾ ਪੂਰੇ ਦਾ ਪੂਰਾ ਜਹਾਜ਼ ਹੀ ਉਹਦੇ ਕੰਟਰੋਲ 'ਚ ਹੁੰਦਾ, ਕਿਉਂਕਿ ਉੱਤੇ ਆਕਾਸ਼ ਚੁੱਡ ਰਿਹਾ ਨਾ। ਕਿੰਨਾ ਸਮਾਨ, ਕਿੰਨੇ ਬੰਦੇ ਬੈਠੇ ਨੇ ਥੱਲੇ, ਸਾਰਾ ਸਮੁੰਦਰ ਹੀ ਸਮੁੰਦਰ, ਸਾਰਾ ਕੁਛ ਉਹਦੇ ਹੱਥ 'ਚ ਹੁੰਦਾ ਪਿਆਰਿਓ। ਇਸੇ ਤਰ੍ਹਾਂ ਸਾਰਾ ਬ੍ਰਹਿਮੰਡ, ਇਹ ਐਡਾ ਵੱਡਾ ਜਹਾਜ਼ ਵਾਹਿਗੁਰੂ ਦੇ ਹੱਥ ਵਿੱਚ ਹੈ। ਇਹ ਮਾਲਕ ਦੇ ਹੱਥ ਵਿੱਚ ਹੈ ਅਤੇ ਉਹ ਚਲਾਈ ਜਾਂਦਾ। ਭਗਤ ਬੈਠੇ ਮਜ਼ੇ ਨਾਲ ਸਫ਼ਰ ਕਰਦੇ ਨੇ, ਅਤੇ ਪਿਆਰਿਓ ਉੱਚੀਆਂ ਉੱਚੀਆਂ ਸੁਰਤਾਂ ਜੋੜ ਕੇ ਮਾਲਕ ਦੇ ਚਰਨਾਂ 'ਚ ਆਨੰਦ ਲੈਂਦੇ ਨੇ। ਜਿਵੇਂ ਕਈ ਵਾਰੀ ਅਸੀਂ ਜਹਾਜ਼ ਵੇਖੀਏ, ਜਿਨ੍ਹਾਂ ਨੇ ਨਹੀਂ ਦੇਖਿਆ, ਬੜੀ ਕਰੇਜ਼ ਹੁੰਦੀ ਜਹਾਜ਼ ਵੇਖੀਏ। ਇੱਕੋ ਨੇ ਜਿਹੜੇ ਜਹਾਜ਼ ਵੇਖਦੇ ਨੇ, ਇੱਕੋ ਨੇ ਜਿਹੜੇ ਜਹਾਜ਼ 'ਚ ਬੈਠ ਜਾਂਦੇ ਨੇ ਅਤੇ ਜਹਾਜ਼ 'ਚ ਬੈਠ ਕੇ ਸਫ਼ਰ ਕਰਦੇ ਨੇ। ਉਹ ਬਾਹਰ ਦੇ ਸਫ਼ਰਾਂ ਦਾ ਤਾਂ ਖਤਰਾ ਹੋ ਸਕਦਾ, ਜਿਹੜੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ 'ਚ ਬੈਠ ਗਏ, ਜਿਹੜੇ ਸੰਤਾਂ ਦੇ ਜਹਾਜ਼ 'ਚ ਬੈਠ ਗਏ, ਸਾਧ ਸੰਗਤ 'ਚ ਬੈਠ ਗਏ ਪਿਆਰਿਓ, ਬਸ ਉਹ ਤਾਂ ਫਿਰ ਉਹ ਸੁੱਖ ਲੈਂਦੇ ਨੇ। ਇੱਥੇ ਤਾਂ ਪਤਾ ਨਹੀਂ ਸਮੁੰਦਰ 'ਚ ਜਹਾਜ਼ ਡਿੱਗ ਪਏ ਤਾਂ ਬੰਦਾ ਇੱਕ ਵੀ ਨਾ ਬਚੇ, ਪਰ ਕਿਸੇ ਪੂਰਨ ਪੁਰਖ ਦੀ ਸੰਗਤ ਕਰਦਾ ਹੋਇਆ ਬੰਦਾ ਕਦੇ ਵੀ ਨਹੀਂ ਡਿੱਗਦਾ। ਆਖੋ ਸਤਨਾਮ
ਵਾਹਿਗੁਰੂ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਕਰਦਿਆਂ ਬੰਦਾ ਕਦੇ ਨਹੀਂ ਡਿੱਗਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜਿਆਂ ਬੰਦਾ ਕਦੇ ਨਹੀਂ ਡਿੱਗਦਾ, ਕਿਉਂਕਿ ਜਹਾਜ਼ ਹੀ ਐਸਾ ਹੈ, ਇਹ ਕਦੇ ਡੁੱਬਣ ਵਾਲਾ ਜਹਾਜ਼ ਨਹੀਂ, ਇਹ ਡਿੱਗਣ ਵਾਲਾ ਜਹਾਜ਼ ਨਹੀਂ। ਜਹਾਜ਼ ਚੜ੍ਹਦਿਆਂ ਸਾਰੇ ਜਦੋਂ ਥੋੜ੍ਹਾ ਜਿਹਾ ਉੱਪਰ ਸਿੱਧਾ ਹੁੰਦਾ ਨਾ, ਉਸੇ ਵੇਲੇ ਹੀ ਜਿਹੜੇ ਵਿੱਚ ਕੰਮ ਕਰਨ ਵਾਲੇ ਵਰਕਰ ਹੁੰਦੇ ਨੇ ਨਾ, ਉਸੇ ਵੇਲੇ ਦੱਸਣਾ ਸ਼ੁਰੂ ਕਰ ਦਿੰਦੇ ਨੇ, ਆ ਤੁਹਾਡੇ ਥੱਲੇ ਆਪਣਾ ਇੱਕ ਜੈਕਟ ਆ, ਉੱਤੇ ਤੁਹਾਡੇ ਆਕਸੀਜਨ ਆ, ਕਿਤੇ ਲੋੜ ਪੈ ਗਈ ਤਾਂ ਜੈਕਟ ਪਾ ਲਿਓ, ਇੱਥੋਂ ਫੂਕ ਮਾਰ ਦਿਓ, ਇੱਥੋਂ ਆਕਸੀਜਨ ਲੈ ਲਿਓ। ਉਹ ਸਾਰਾ ਉਹਨਾਂ ਨੂੰ ਸਮਝਾਉਣਾ ਪੈਂਦਾ। ਸੀਟ ਦੇ ਪਿਛਲੇ ਬੰਨੇ ਵੀ ਉਹ ਚਿੱਠਾ ਹੁੰਦਾ, ਉਹਦੇ 'ਤੇ ਵੀ ਲਿਖਿਆ ਹੁੰਦਾ, ਅਤੇ ਨਾਲੇ ਉਹ ਆਪਣੀ ਆਪਣੀ ਭਾਸ਼ਾ 'ਚ ਬੋਲ ਕੇ ਸਾਰਿਆਂ ਨੂੰ ਸਮਝਾਉਂਦੇ ਨੇ, ਐਂ ਦੀ ਉਤਰ ਜਾਇਓ, ਇਸ ਤਰ੍ਹਾਂ ਕਰਨਾ। ਸੋ ਮਤਲਬ ਕਿ ਖਤਰਾ ਹੀ ਖਤਰਾ ਹੈ, ਖਤਰਾ ਹੀ ਖਤਰਾ ਹੈ ਪਿਆਰਿਓ। ਉਸ ਜਹਾਜ਼ ਵਿੱਚ ਚੜ੍ਹਿਆ ਇਹ ਖਤਰਾ ਹੈ ਕਿ ਡੁੱਬ ਸਕਦਾ ਹੈ। ਇਸ ਜਹਾਜ਼ ਵਿੱਚ ਸਵਾਰ ਹੋਇਆ ਦੁੱਖ ਤਾਂ ਜ਼ਰੂਰ ਆਉਂਦੇ ਨੇ, ਔਖਾ ਰਾਵਾਂ 'ਤੇ ਤਾਂ ਜ਼ਰੂਰ ਤੁਰਨਾ ਪੈਂਦਾ, ਪਰ ਡੁੱਬਣਾ ਕਦੇ ਵੀ ਨਹੀਂ ਹੁੰਦਾ। ਆਖੋ ਸਤਨਾਮ
ਵਾਹਿਗੁਰੂ।
ਕੋਈ ਸੰਤਾਂ ਦੀ ਸੰਗਤ ਕਰਕੇ ਕਦੇ ਡੁੱਬੀਦਾ ਨਹੀਂ। ਇਸ ਵਾਸਤੇ ਗੁਰੂ ਮਹਾਰਾਜ ਨੇ 1430 ਪੰਨਿਆਂ ਵਿੱਚ ਬਾਰ ਬਾਰ ਇਹ ਪ੍ਰੇਰਨਾ ਦਿੱਤੀ ਹੈ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ, ਤਾਂ ਕਿ ਉਹਨਾਂ ਦੇ ਸੰਗ ਸਾਨੂੰ ਵਾਹਿਗੁਰੂ ਚੇਤੇ ਆਵੇ। ਇਸ ਕਰਕੇ ਭਗਤਾਂ ਮਹਾਂਪੁਰਖਾਂ ਦੇ ਜਿਹੜੇ ਕੰਮ ਨੇ ਨਾ, ਇਹ ਔਖੇ ਰਾਹਾਂ 'ਤੇ ਚੱਲਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਜਪਾਉਂਦੇ ਨੇ, ਬੰਦਗੀ ਕਰਦੇ ਨੇ, ਅਤੇ ਗੁਰੂ ਮਹਾਰਾਜ ਨੂੰ ਜਦੋਂ ਤੱਤੀ ਤਵੀ 'ਤੇ ਬਿਠਾਇਆ ਗਿਆ, ਸੋ ਗੁਰੂ ਮਹਾਰਾਜ ਬੜੇ ਸਹਿਜ ਅਵਸਥਾ ਵਿੱਚ ਤੱਤੀ ਤਵੀ 'ਤੇ ਬੈਠ ਗਏ ਨੇ। ਇੰਨੀ ਤਪਦੀ ਤਵੀ, ਤੱਤਾ ਰੇਤਾ, ਥੱਲਿਓ ਹੋਰ ਅੱਗ ਮਚਾ ਰਹੇ ਨੇ, ਗੁਰੂ ਮਹਾਰਾਜ ਚੌਂਕੜਾ ਮਾਰ ਕੇ ਬੈਠ ਗਏ ਨੇ। ਕਿੱਡਾ ਰਾਹ ਔਖਾ ਹੈ, ਆਪਾਂ ਤੋਂ ਤਾਂ ਇਤਿਹਾਸ ਹੀ ਨਹੀਂ ਪੜ੍ਹਿਆ ਜਾਂਦਾ, ਆਪਾਂ ਤੋਂ ਇਹ ਇਤਿਹਾਸ ਸੁਣਿਆ ਹੀ ਨਹੀਂ ਜਾਂਦਾ। ਗੁਰੂ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ, ਕਿੱਡਾ ਔਖਾ ਮਾਰ ਗਿਆ। ਅਸੀਂ ਪੁੱਤਰਾਂ ਵਾਸਤੇ ਸਭ ਕੁਛ ਕਰੀਦਾ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤ ਕੌਮ ਤੋਂ, ਦੇਸ਼ ਤੋਂ, ਧਰਮ ਤੋਂ ਵਾਰ ਦਿੱਤੇ ਨੇ। ਦੇਖੋ ਕਿੱਡੇ ਰਾਹ ਔਖੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਦੇ ਕੋਈ ਇਹੋ ਜਿਹਾ ਦੋਸ਼ ਕੀਤਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੋਈ ਐਸਾ ਕਰਮ ਕੀਤਾ ਜਿਹਦੀ ਉਹਨਾਂ ਨੂੰ ਸਜ਼ਾ ਮਿਲੀ ਹੋਵੇ ਵੀ ਉਹਨਾਂ ਦਾ ਸਿਰ ਲਾਹ ਦੇਈਏ? ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ, ਕਿਸੇ ਨੂੰ ਉਮਰ ਕੈਦ ਸਜ਼ਾ ਦਿੱਤੀ ਜਾਂਦੀ ਹੈ। ਦੇਖਿਆ ਜਾਏ ਤਾਂ ਭਲਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀ ਦੋਸ਼ ਕੀਤਾ ਸੀ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੀਸ ਦਿੱਤਾ, ਸੀਸ ਦਿਆ ਪਰ ਸਿਰ ਨਾ ਦਿਆ, ਧਰਮ ਨਹੀਂ ਤਿਆਗਿਆ, ਸੀਸ ਦੇ ਦਿੱਤਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕਿਨੋ ਬੜੋ ਕਲੂ ਮੇ ਸਾਕਾ। ਇਸ ਕਲਯੁੱਗ ਵਿੱਚ ਐਡਾ ਵੱਡਾ ਸਾਕਾ ਕਰ ਦਿਖਾਇਆ, ਹੱਦ ਹੋ ਗਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜਾ ਸਿਰ ਸੀ ਧੜ ਨਾਲੋਂ ਵੱਖਰਾ ਕਰ ਦਿੱਤਾ। ਪਿਆਰਿਓ, ਇਹ ਤਾਂ ਸਰੀਰ ਨੇ ਫਿਰ ਵੀ ਜਾਣਾ ਹੀ ਜਾਣਾ। ਕੋਈ ਹਸਪਤਾਲਾਂ 'ਚ ਚੜ੍ਹਾਈ ਕਰ ਜਾਂਦਾ, ਕੋਈ ਵਿਚਾਰਾ ਆਪੇ ਹੀ ਮਰ ਜਾਂਦਾ, ਕੋਈ ਕਿਸੇ ਢੰਗ ਨਾਲ ਮਰ ਜਾਂਦਾ, ਕੋਈ ਵਿਚਾਰਾ ਕਿਸੇ ਢੰਗ ਨਾਲ ਮਰਦਾ, ਕੋਈ ਦੁਖੀ ਹੋ ਕੇ ਮਰਦਾ, ਕਈ ਵਿਚਾਰੇ ਮਾਇਆ ਜ਼ਿਆਦਾ ਕਰਕੇ ਹੀ ਮਰ ਜਾਂਦੇ ਨੇ, ਕਈ ਕਮਾਉਂਦਿਆਂ ਹੀ ਮਰ ਜਾਂਦੇ ਨੇ। ਪਰ ਸਾਧ ਸੰਗਤ ਜਿਹੜੇ ਗੁਰੂ ਦੇ ਲੇਖੇ ਲੱਗ ਜਾਂਦੇ ਨੇ, ਉਹ ਅੱਜ ਹਮੇਸ਼ਾ ਯਾਦ ਕੀਤੇ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਧਰਮ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦਿੱਤਾ। ਸੀਸਗੰਜ ਦਿੱਲੀ ਚਾਂਦਨੀ ਚੌਂਕ ਵਿਖੇ ਲੱਖਾਂ ਲੋਕ ਰੋਜ਼ ਨਤਮਸਤਕ ਹੁੰਦੇ ਨੇ, ਅਤੇ ਹੁੰਦਾ ਕੀ ਆ ਉੱਥੇ? ਜਿਵੇਂ ਸ਼ਮਸ਼ਾਨ ਘਾਟ 'ਚ ਕਦੇ ਕੀਰਤਨ ਵੇਖਿਆ ਤੁਸੀਂ? ਮੜੀਆਂ 'ਚ ਕਦੇ ਕੀਰਤਨ ਬਹੁਤ ਘੱਟ ਕਿਤੇ ਵੀ ਨਹੀਂ ਹੁੰਦਾ ਹੋਵੇਗਾ। ਕੋਈ ਮਹਾਂਪੁਰਖ ਪਿਆਰਾ ਭਾਵੇਂ ਹੋਵੇ ਅਤੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਸ਼ਮਸ਼ਾਨ ਘਾਟ 'ਚ ਕੀਰਤਨ ਕਰ ਦੇਵੇ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਉੱਥੇ ਤਾਂ ਸਭ ਦੇ ਸਿੰਗਲ ਡਾਊਨ ਹੁੰਦੇ ਨੇ। ਅਤੇ ਦੇਖ ਲਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਸੀਸ ਉਤਰਿਆ, ਜਿੱਥੇ ਸੱਚੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ। ਦੇਖੋ ਰਚਨਾ ਲੱਗੀ ਪਈ ਕਿ ਨਹੀਂ? ਕੀਰਤਨ ਹੁੰਦੇ ਸਾਰਾ ਦਿਨ, ਬਾਣੀ ਪੜ੍ਹੀ ਜਾਂਦੀ ਹੈ, ਨਾਮ ਜਪਿਆ ਜਾਂਦਾ, ਕਥਾ ਹੁੰਦੀ ਹੈ, ਔਰ ਪ੍ਰਚਾਰ ਗੁਰਮਤ ਦੇ ਹੁੰਦੇ ਨੇ, ਲੱਖਾਂ ਚੜਾਵੇ ਚੜ੍ਹਦੇ ਨੇ, ਸਰਾਵਾਂ ਬਣੀਆਂ ਨੇ, ਹਸਪਤਾਲ ਬਣੇ ਨੇ, ਉਹਨਾਂ ਦੇ ਨਾਮ ਦੇ ਕਈ ਪਰਉਪਕਾਰ ਖੇਤਰ ਚੱਲ ਰਹੇ ਨੇ। ਸੋ ਪਿਆਰਿਓ, ਬਾਬਾ ਕਬੀਰ ਜੀ ਕਹਿੰਦੇ ਨੇ, ਮੋਹੇ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰਾ ਬਾਰ। ਮੈਨੂੰ ਮਰਨ ਦਾ ਚਾਅ ਹੈ, ਆਮ ਦੁਨੀਆਦਾਰ ਬੰਦੇ ਨੂੰ ਜੀਣ ਦਾ ਚਾਅ ਹੈ, ਜੀਣ ਦਾ ਢੰਗ ਹੈ, ਅਤੇ ਰੱਬ ਦੇ ਪਿਆਰਿਆਂ ਨੂੰ ਮਰਨ ਦਾ ਢੰਗ ਆਉਂਦਾ। ਮੌਤ ਤਲੀ 'ਤੇ, ਸੀਸ ਤਲੀ 'ਤੇ ਧਰ ਲੈਂਦੇ ਨੇ। ਸੋ ਇਹ ਔਖੇ ਰਾਹਾਂ 'ਤੇ ਚੱਲਣਾ ਰੱਬ ਦੇ ਪਿਆਰਿਆਂ ਦਾ ਕੰਮ ਹੈ। ਪਿਆਰਿਓ, ਅਸੀਂ ਉਹਨਾਂ ਦਾ ਸੰਗ ਕਰਦੇ ਹਾਂ ਅਤੇ ਸਾਨੂੰ ਵਾਰ ਵਾਰ ਉਹ ਪ੍ਰੇਰਨਾ ਦਿੰਦੇ ਨੇ ਵੀ ਦੁੱਖਾਂ ਤੋਂ ਘਬਰਾਓ ਨਾ, ਦੁੱਖ ਅਤੇ ਸੁੱਖ ਧੁੱਪ ਅਤੇ ਛਾਂ ਦੀ ਤਰ੍ਹਾਂ ਨੇ, ਗਰਮੀ ਅਤੇ ਸਰਦੀ ਦੀ ਤਰ੍ਹਾਂ ਨੇ, ਮੌਸਮ ਦੀ ਤਰ੍ਹਾਂ ਨੇ, ਆਏ ਅਤੇ ਗਏ। ਇਸ ਵਾਸਤੇ ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜਾ ਪਰਮਾਤਮਾ ਸਾਡੀ ਰੱਖਿਆ ਕਰਦਾ ਹੈ, ਸਾਨੂੰ ਸੁੱਖ ਦਿੰਦਾ ਹੈ, ਸਾਡੇ ਦੁੱਖ ਹਰਦਾ ਹੈ, ਸਾਨੂੰ ਆਤਮਕ ਸ਼ਾਂਤੀ ਦਿੰਦਾ ਹੈ, ਸੱਚੇ ਪਾਤਸ਼ਾਹ ਕਹਿੰਦੇ ਸੋ ਪ੍ਰਭ ਚਿੱਤ ਨਾ ਆਵੇ। ਜੋ ਤੈਨੂੰ ਚੇਤੇ ਨਹੀਂ ਆਉਂਦਾ ਤਾਂ ਫਿਰ ਕਿਤੜਾ ਦੁੱਖ ਗਣਾ ਬੜੀ ਵਈ। ਇਹਦੇ ਨਾਲ ਵੱਡੀ ਦੁੱਖ ਦੀ ਗੱਲ ਹੀ ਕੋਈ ਨਹੀਂ ਕਿ ਜਿਹਨੂੰ ਪਰਮਾਤਮਾ ਨਾ ਚੇਤੇ ਆਵੇ, ਜਿਹਨੂੰ ਨਿਤਨੇਮ ਭੁੱਲ ਜਾਏ, ਬਾਣੀ ਭੁੱਲ ਜਾਏ, ਸਿਮਰਨ ਪਾਠ ਭੁੱਲ ਜਾਏ, ਸਾਧੂ ਮਹਾਂਪੁਰਖਾਂ ਦੀ ਸੰਗਤ ਭੁੱਲ ਜਾਏ। ਮਹਾਰਾਜ ਕਹਿੰਦੇ ਫਿਰ ਐਡਾ ਵੱਡਾ ਦੁੱਖ ਕਿਹੜੀ ਕਰਨਾ 'ਚ ਲਿਆਈਏ, ਬਹੁਤ ਭਾਰੀ ਦੁੱਖ ਦੀ ਗੱਲ ਹੈ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪਰਮਾਤਮਾ ਦਾ ਭਜਨ ਕੀਤਾ, ਉਹਦੇ ਵਿੱਚ ਰਮਣ ਕੀਤਾ, ਉਹਦੀ ਸੰਗਤ ਕੀਤੀ ਹੈ, ਉਹਦੀ ਯਾਦ 'ਚ ਬੈਠੇ ਨੇ, ਉਹਦਾ ਨਾਮ ਜਪਿਆ, ਉਹਦੀਆਂ ਕਮਾਈਆਂ ਕੀਤੀਆਂ ਨੇ, ਮਹਾਰਾਜ ਜੀ ਕਹਿੰਦੇ ਤਿੰਨਾਂ ਭਾਗ ਮਣਾ, ਉਹਨਾਂ ਦਾ ਤਾਂ ਮਣਾ ਮੂੰਹੀ ਭਾਗ ਹੈ, ਉਹਨਾਂ ਦੇ ਤਾਂ ਭਾਗ ਬੜੇ ਚੰਗੇ ਹਨ, ਉਹਨਾਂ ਦੇ ਉੱਤਮ ਭਾਗ ਹਨ, ਉਹਨਾਂ ਦੇ ਬੜੇ ਚੰਗੇ ਕਰਮ ਨੇ, ਉਹ ਬੜੇ ਖੁਸ਼ ਨਸੀਬ ਨੇ, ਇਸ ਕਰਕੇ ਤੁਸੀਂ ਸਾਰੇ ਭਾਗਾਂ ਵਾਲੇ ਹੋ ਜਿਹੜੇ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਸੰਗਰਾਮ 'ਤੇ ਸੰਗਤ ਕਰਦੇ ਹੋ ਔਰ ਇਕਾਗਰ ਮਨ ਹੋ ਕੇ ਬੈਠਦੇ ਹੋ। ਗੁਰੂ ਭਲਾ ਕਰੇ, ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਆਈ ਹੋਈ ਸੰਗਤ ਦੇ ਹਿਰਦੇ 'ਚ ਵੱਸੋ, ਤਾਂ ਕਿ ਨਾਮ ਦੀਆਂ ਕਮਾਈਆਂ ਕਰਦਾ ਹੋਇਆ ਜੀਵ ਆਪ ਜੀ ਦੇ ਚਰਨਾਂ 'ਚ ਜਾ ਵਰਾਜੇ। ਅਰਦਾਸ ਕੀਤੀ ਜਾਂਦੀ ਹੈ ਨਾ, ਪਰ ਕੀਤੀ ਪਤਾ ਕਦੋਂ ਜਾਂਦੀ ਹੈ, ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਨਾ, ਉਦੋਂ ਫਿਰ ਅਖੰਡ ਪਾਠ ਤੋਂ ਬਾਅਦ 'ਚ ਅਰਦਾਸ ਕਰਦੇ ਨੇ ਬਾਬਾ ਜੀ, ਭਾਈ ਜੀ, ਗ੍ਰੰਥੀ ਸਿੰਘ ਜੀ, ਅਰਦਾਸੀਏ ਮਹਾਰਾਜ ਕਿਰਪਾ ਕਰੀ, ਇਹ ਜਿਹੜਾ ਪੁਰਾਣੀ ਚੜ੍ਹਾਈ ਕਰ ਗਿਆ ਨਾ, ਇਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਇਹ ਤਾਂ ਮਰ ਗਿਆ ਹੁਣ, ਹੁਣ ਤਾਂ ਪਤਾ ਹੀ ਕੋਈ ਨਹੀਂ ਭਾਈ ਜੀ ਕਿੱਥੇ ਆਏ, ਇਹਦੀ ਕਿੱਥੇ ਰੂਹ, ਇਹ ਕੀ ਸੀਗਾ, ਇਹ ਕੀ ਕਰਦਾ ਰਿਹਾ। ਆਪਾਂ ਅਰਦਾਸ ਕਰਦੇ ਮਹਾਰਾਜ ਨੂੰ ਚਰਨਾਂ 'ਚ ਰੱਖੀ, ਨਾ ਨਾ ਜੀਂਦੇ ਜੀ ਇਹ ਸੇਧ ਲਈਏ ਕਿ ਆਪਾਂ ਗੁਰੂ ਚਰਨਾਂ 'ਚ ਰਹੀਏ, ਅਰਦਾਸ 'ਤੇ ਆਸ ਨਾ ਰੱਖੀਏ, ਵੀ ਕੋਈ ਗੱਲ ਨਹੀਂ ਅਖੀਰ 'ਤੇ ਤਾਂ ਅਰਦਾਸ ਹੋ ਹੀ ਜਾਣੀ। ਅਤੇ ਪਿਆਰਿਓ, ਕੋਈ ਪਤਾ ਨਹੀਂ ਵੀ ਸਾਡਾ ਅਖੀਰਲੇ ਵੇਲੇ ਮਰਨ ਸਮੇਂ ਕਿੱਥੇ ਮਨ ਹੋਣਾ, ਕਿੱਥੇ ਚਿੱਤ ਜੁੜਿਆ ਹੋਣਾ। ਇਸ ਵਾਸਤੇ ਜਦੋਂ ਅਸੀਂ ਚਿੱਤ ਗੁਰੂ ਚਰਨਾਂ 'ਚ ਹਮੇਸ਼ਾ ਲਾਉਂਦੇ ਰਹੇ, ਨਾਮ ਜਪਦੇ ਰਹੇ, ਬਾਣੀ ਸੁਣਦੇ ਪੜ੍ਹਦੇ ਰਹੇ, ਸਾਧੂ ਸੰਗਤ ਕਰਦੇ ਰਹੇ, ਪਿਆਰ ਰੱਖਦੇ ਰਹੇ ਗੁਰੂ ਮਹਾਰਾਜ ਦੀ ਬਾਣੀ ਨਾਮ ਨਾਲ, ਤਾਂ ਫਿਰ ਸਾਡਾ ਅੰਤ ਸਮੇਂ ਵੀ ਅਖੀਰਲਾ ਸਵਾਸ, ਅਖੀਰਲਾ ਧਿਆਨ ਮਾਲਕ ਦੇ ਚਰਨਾਂ 'ਚ ਜੁੜਿਆ ਰਹੇਗਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤਾਂਬਰ ਵਾਂ ਕੇ ਹਿਰਦੇ ਵਸੈ। ਤਰਲੋਚਨ ਭਗਤ ਜੀ ਕਹਿੰਦੇ ਵੀ ਮੈਂ ਕਹਿ ਰਿਹਾ ਵੀ ਅੰਤ ਸਮੇਂ ਜੇ ਪਰਮਾਤਮਾ ਦੇ ਚਰਨਾਂ 'ਚ ਬੰਦੇ ਦਾ ਚਿੱਤ ਹੋਵੇ ਤਾਂ ਮੁਕਤ ਹੋ ਜਾਂਦਾ। ਇਸ ਵਾਸਤੇ ਅਰਦਾਸਾਂ 'ਤੇ ਐਡਾ ਭਰੋਸਾ ਨਹੀਂ ਕਰਨਾ ਜਿੰਨਾ ਕਿ ਆਪਣੀ ਕਮਾਈ ਰੱਖਣੀ, ਜਿਵੇਂ ਕਿ ਸੰਗਤ ਕਰਦੇ ਹੋ ਤੁਸੀਂ, ਇਹੀ ਸਾਡਾ ਫਰਜ਼ ਬਣਦਾ ਹੈ। ਜਦੋਂ ਮਰ ਗਏ ਪਤਾ ਕੋਈ ਨਹੀਂ, ਭਾਵੇਂ ਇਹਨੂੰ ਦਫਨਾ ਦਿਓ, ਭਾਵੇਂ ਇਹਨੂੰ ਹਰਿਦੁਆਰ ਲੈ ਜਾਓ, ਬੋਡੀ ਨੂੰ ਚੁੱਕ ਕੇ ਗੰਗਾ 'ਚ ਪਾ ਦਿਓ, ਗੋਇੰਦਵਾਲ ਸਾਹਿਬ ਅਸਥੀਆਂ ਲੈ ਜਾਓ, ਕੀਰਤਪੁਰ ਸਾਹਿਬ ਲੈ ਜਾਓ, ਐਵੇਂ ਝਗੜੇ ਪਏ ਰਹਿੰਦੇ ਨੇ। ਹਿੰਦੂ ਲੋਕ ਹਰਿਦੁਆਰ ਨੂੰ ਲੈ ਜਾਂਦੇ ਨੇ, ਸਿੱਖ ਲੋਕ ਕੀਰਤਪੁਰ ਸਾਹਿਬ ਨੂੰ ਲੈ ਜਾਂਦੇ ਨੇ। ਹੁਣ ਜਲ 'ਚ ਪਾਇਆ ਹੱਡੀਆਂ ਜਿਹੜੀਆਂ ਵਿਚਾਰੀਆਂ, ਇਹ ਕਿੱਧਰ ਨੂੰ ਸੱਚਖੰਡ ਨੂੰ ਜਾਣਗੇ। ਵੈਸੇ ਤੁਸੀਂ ਸਾਰੇ ਜੇ ਕਿਤੇ ਧਿਆਨ ਨਾਲ ਸੋਚੋ ਵੀ ਹੱਡੀਆਂ ਦੀ ਮੁੱਠ ਆ, ਇਹਨੂੰ ਜਿੱਥੇ ਮਰਜ਼ੀ ਪਾ ਦਿਓ, ਕੀ ਭਲਾ ਇਹ ਹੱਡੀਆਂ ਹੁਣ ਜਾਣਗੀਆਂ ਕਿਤੇ, ਇਹ ਤਾਂ ਉੱਥੇ ਪਾਣੀ 'ਚ ਰੁਲਦੀਆਂ ਫਿਰਦੀਆਂ, ਕਿਤੇ ਨਹੀਂ ਜਾਣੀਆਂ। ਅਤੇ ਅੱਗ ਨੇ ਜਿਹੜੀ ਚਮੜੀ ਸੀ ਉਹਨੂੰ ਸਵਾਹ ਕਰ ਦਿੱਤਾ, ਰਾਖ ਕਰ ਦਿੱਤਾ, ਉਹ ਹੱਡੀਆਂ ਰਾਖ ਨਹੀਂ ਹੋਈਆਂ, ਬਚ ਗਈਆਂ ਨੇ। ਉਹ ਚੁੱਕ ਕੇ ਅਸੀਂ ਕਦੇ ਜਲ 'ਚ ਜਾ ਪ੍ਰਵਾਹ ਕਰ ਦਿੰਦੇ ਹਾਂ, ਕਿਤੇ ਇਸ ਨੂੰ ਅਸੀਂ ਦਫਨਾ ਦਿੰਦੇ ਹਾਂ। ਰਹਿਤ ਹੁਣ ਅਸਥੀਆਂ ਹੀ ਗਈਆਂ ਨੇ ਬਈ, ਇਹ ਜ਼ਰੂਰ ਹੈ ਇੱਕ ਬੰਦਗੀ ਕਰਨ ਵਾਲੇ ਦੀਆਂ ਹੱਡੀਆਂ ਜਿਹੜੀਆਂ ਉਹ ਵੀ ਪਵਿੱਤਰ ਹੁੰਦੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂ, ਇਹ ਗੱਲ ਜ਼ਰੂਰ ਹੈ ਕਿ ਬੰਦਗੀ ਕਰਨ ਵਾਲੇ ਦਾ ਪਹਿਨਿਆ ਹੋਇਆ ਕੱਪੜਾ ਜਿਹੜਾ ਉਹਦੇ ਵੀ ਦਰਸ਼ਨ ਕਰੀਏ ਅਤੇ ਪਿਆਰੇ ਉਹਦਾ ਵੀ ਪੁੰਨ ਮਿਲਦਾ। ਕਿਸੇ ਬ੍ਰਹਮ ਗਿਆਨੀ ਦੇ ਚਰਨਾਂ 'ਚ ਜੋੜਾ ਪਾਇਆ ਹੋਵੇ ਨਾ, ਉਹਨੂੰ ਵੀ ਹੱਥ ਲਾ ਲਈਏ ਅਤੇ ਨਮਸਕਾਰ ਕਰ ਲਈਏ ਤਾਂ ਉਹਦਾ ਵੀ ਪੁੰਨ ਮਿਲਦਾ। ਕਿਉਂਕਿ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦੇ ਇਹਨੂੰ ਚਰਨ ਲੱਗੇ ਨੇ, ਇਹ ਚਮੜਾ ਪਵਿੱਤਰ ਹੋ ਗਿਆ। ਤਾਂ ਹੀ ਉਹ ਗੁਰੂ ਸਾਹਿਬਾਂ ਦੇ ਮਿਊਜ਼ੀਅਮਾਂ ਦੇ ਵਿੱਚ ਬੜੇ ਬੜੇ ਇਤਿਹਾਸਕ ਵਸਤੂਆਂ ਰੱਖੀਆਂ ਹੋਈਆਂ ਨੇ, ਸ਼ਸਤਰ ਰੱਖੇ ਹੋਏ ਨੇ, ਜੋੜੇ ਰੱਖੇ ਹੋਏ ਨੇ, ਬਸਤਰ ਜੀਰਣ ਹੋ ਚੁੱਕੇ ਨੇ ਫਿਰ ਵੀ ਰੱਖੇ ਹੋਏ ਨੇ, ਲੋਕ ਦਰਸ਼ਨ ਕਰਦੇ ਨੇ। ਮਾਲਾ ਰੱਖੀਆਂ ਹੋਈਆਂ ਨੇ, ਗਾਤਰੇ ਦੀਆਂ ਕਿਰਪਾਨਾਂ ਰੱਖੀਆਂ ਹੋਈਆਂ ਨੇ, ਕਟਾਰਾਂ ਰੱਖੀਆਂ ਹੋਈਆਂ ਨੇ, ਮਹਾਰਾਜ ਦੇ ਸਾਰੇ ਤਰ੍ਹਾਂ ਦੇ ਸ਼ਸਤਰ ਸਾਂਭ ਕੇ ਰੱਖੇ ਹੋਏ ਨੇ, ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਨੇ। ਮਹਾਰਾਜ ਦਾ ਕੰਘਾ ਰੱਖਿਆ ਹੋਇਆ, ਕਿਉਂ? ਕਿ ਜਿਹੜੇ ਅਵਤਾਰੀ ਪੁਰਖ ਹੁੰਦੇ ਨੇ, ਬੰਦਗੀ ਕਰਨ ਵਾਲੇ ਹੁੰਦੇ ਨੇ, ਉਹਨਾਂ ਦਾ ਹਰੇਕ ਕੁਛ ਪਵਿੱਤਰ ਹੁੰਦਾ ਹੈ। ਪਰ ਪਿਆਰੋ, ਬਾਕੀ ਅਸੀਂ ਹਾਰੀ ਸਾਰੀ ਜਿਹੜੇ ਮਰਦੇ ਹਾਂ, ਕੁਛ ਵੀ ਨਹੀਂ, ਮਿੱਟੀ ਹੋ ਜਾਂਦਾ, ਤਾਂ ਫਿਰ ਦੇਖੋ ਭਲਾ ਕੀ ਫਾਇਦਾ ਹੈ। ਇਸ ਕਰਕੇ ਜਿਹੜੀ ਜਿਹੜੀ ਅਸੀਂ ਕਮਾਈ ਨਾਮ ਦੀ ਕੀਤੀ ਹੋਵੇਗੀ, ਸਾਧ ਸੰਗਤ ਕੀਤੀ ਹੋਵੇਗੀ, ਇਹੀ ਸਾਡੇ ਜੀਵਨ ਦਾ ਲਾਭ ਆ। ਬਸ ਫਿਰ ਪਿਆਰਿਓ, ਚੰਗੇ ਕੰਮ ਕਰਾਂਗੇ, ਕੋਈ ਅਰਦਾਸ ਬਾਅਦ 'ਚ ਕਰੇ ਜਾਂ ਨਾ ਕਰੇ, ਆਪਾਂ ਤਾਂ ਮਾਲਕ ਦੇ ਚਰਨਾਂ 'ਚ ਜਿਉਂ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ
ਜੋਤ ਸਮਾਨਾ।
ਆਪਣੀ ਤਾਂ ਜੋਤ ਮਾਲਕ ਦੇ ਚਰਨਾਂ 'ਚ ਸਮਾ ਗਈ, ਬਸ ਪਵਨੇ ਮੇਂ ਪਵਨ ਸਮਾਇਆ ਜੋਤੀ ਮੇਂ
ਜੋਤ ਰਲ ਜਾਇਆ।
ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰੇ ਤੋ
ਚਲ ਤੋ ਭਇਆ।
ਤਾਂ ਚੱਲਣਾ ਹੀ ਸੀ ਵੀ, ਸਭ ਨੇ ਜਾਣਾ ਹੀ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਵਿਖੇ ਅਖੀਰਲੇ ਟਾਈਮ 'ਤੇ ਜਦੋਂ ਸਵੇਰੇ ਸ਼ਹੀਦ ਕਰ ਦੇਣਾ ਸੀ, ਉਸ ਟਾਈਮ 'ਤੇ ਕਿਸੇ ਸੂਹੀਏ ਨੇ ਆ ਕੇ ਕਿਹਾ ਕਿ ਮਹਾਰਾਜ, ਸਵੇਰ ਨੂੰ ਤੁਹਾਨੂੰ ਇਹਨਾਂ ਦੁਸ਼ਟਾਂ ਨੇ ਪਲੈਨਿੰਗ ਬਣਾ ਲਈ ਹੈ ਵੀ ਸ਼ਹੀਦ ਕਰ ਦੇਣਾ, ਕੋਈ ਉਪਰਾਲਾ ਕਰ ਲਓ ਇੱਥੋਂ ਨਿਕਲਣ ਦਾ। ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਾਗੇ ਇੱਕ ਕੋਲਾ ਪਿਆ ਸੀ, ਕੋਲਾ ਫੜ ਕੇ ਅਤੇ ਕੰਧ 'ਤੇ ਲਿਖਿਆ, ਜਗ ਰਚਨਾ ਸਭ
ਝੂਠ ਹੈ,
ਜਾਣ ਲਿਓ ਰੇ
ਨੀਤਾ।
ਉਹ ਮੇਰੇ ਮਿੱਤਰਾ, ਜਿਹੜਾ ਤੂੰ ਮੈਨੂੰ ਸੁਨੇਹਾ ਦੇਣ ਆਇਆ, ਜਿਹੜਾ ਤੂੰ ਮੈਨੂੰ ਦੱਸਣ ਆਇਆ, ਬੜਾ ਮੁਸ਼ਕਲ ਆਇਆ, ਔਰ ਤੂੰ ਇਹ ਭਲਾ ਕਰਨ ਆਇਆ ਕਿ ਮਹਾਰਾਜ ਇੱਥੋਂ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਚੱਲੋ, ਆਪਣਾ ਬਚਾਅ ਕਰ ਲਈਏ। ਗੁਰੂ ਮਹਾਰਾਜ ਕਹਿੰਦੇ, ਜਗ ਰਚਨਾ ਸਭ ਝੂਠ ਹੈ, ਮਿੱਤਰਾ ਜਾਣ ਲੈ ਸਭ ਕੁਛ ਝੂਠ ਹੈ। ਦਿਨ 'ਤੇ ਪੈਰ, ਪੈਰ 'ਤੇ ਘਰੀਆਂ, ਆਵ ਕਟੈ ਤਨ ਛੀਜੈ। ਦਿਨ ਰੱਬ ਚਲੈ ਨਿਸਚਸ ਚਲੈ, ਤਾਰਕਾ ਲੱਖ ਪਲੋਏ। ਤਾਰੇ ਵੀ ਚਲੇ ਜਾਂਦੇ ਨੇ, ਸੂਰਜ ਵੀ ਚਲਾ ਜਾਂਦਾ ਹੈ, ਚੰਦਰਮਾ, ਆਕਾਸ਼ ਵੀ, ਦਿਨ ਵੀ ਚਲਾ ਜਾਂਦਾ ਹੈ, ਗਰਮੀ, ਸਰਦੀ, ਗਰੀਬੀ, ਅਮੀਰੀ, ਜਵਾਨੀ, ਬੁਢਾਪਾ, ਸਭ ਕੁਛ ਤੁਰਿਆ ਜਾਂਦਾ ਹੈ। ਇੱਕ ਉਹੀ ਵਾਹਿਗੁਰੂ ਹੈ ਜਿਹਦਾ ਸਦਾ ਥਿਰ ਰਹਿੰਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ। ਜਿਨ੍ਹਾਂ ਮਨਾਂ 'ਚ ਵਾਹਿਗੁਰੂ ਵਸ ਜਾਂਦਾ ਹੈ, ਰਾਮ ਵਸ ਜਾਂਦਾ, ਖੁਦਾ ਵਸ ਜਾਂਦਾ ਹੈ, ਨਾ ਉਹ ਮਰਦੇ ਨੇ ਨਾ ਉਹਨਾਂ ਦੀ ਜ਼ਮੀਰ ਮਰਦੀ ਹੈ। ਇਸ ਕਰਕੇ ਉਹ ਜੀਵਤ ਨੇ। ਜਿਤਨੇ ਵੀ ਬੁੱਧ ਪੁਰਸ਼ ਹੋਏ ਨੇ, ਇਨਲਾਈਟਡ ਪੁਰਸ਼ ਹੋਏ ਨੇ, ਸ਼ਹੀਦ ਪੁਰਸ਼ ਹੋਏ ਨੇ, ਭਗਤ ਹੋਏ ਨੇ, ਪ੍ਰੇਮੀ ਹੋਏ ਨੇ, ਉਹ ਭਾਈ ਗੁਰਦਾਸ ਜੀ ਨੇ ਲੈਲਾ ਮਜਨੂੰ ਨੂੰ ਵੀ ਕਹਿ ਦਿੱਤਾ ਵਾ ਵੀ ਇਹ ਵੀ ਅਮਰ ਨੇ। ਸੱਸੀ ਪੁੰਨੂ, ਹੀਰ ਰਾਂਝਾ, ਇਹਨਾਂ ਦੀ ਵਾਰ ਲਿਖ ਦਿੱਤੀ ਪੂਰੀ। ਇਹਨਾਂ ਦੀ ਆਸ਼ਕੀ ਵੀ ਬਈ ਸੱਚੀ ਹੈ, ਇਹ ਵੀ ਬਈ ਬੜੇ ਪੱਕੇ ਇਰਾਦੇ ਵਾਲੇ ਲੋਕ ਸੀਗੇ। ਔਰ ਇਹਨਾਂ ਦਾ ਪ੍ਰਮਾਣ ਦੇ ਕੇ ਕਿਹਾ ਵੀ, ਰੱਬ ਦੇ ਪਿਆਰਿਆ, ਤੇਰਾ ਵੀ ਦਿਲ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ 'ਚ ਲੱਗਣਾ ਚਾਹੀਦਾ। ਇਸ ਵਾਸਤੇ ਪਿਆਰਿਓ, ਉਹਨਾਂ ਦੀਆਂ ਦਾਸਤਾਂ ਪੜ੍ਹ ਪੜ੍ਹ ਕੇ ਅੱਜ ਕਵੀਸ਼ਰ ਲੋਕ, ਢਾਡੀ ਰਾਗੀ, ਪ੍ਰਚਾਰਕ, ਕਥਾ ਵਾਚਕ ਅੱਜ ਸਾਨੂੰ ਉਹ ਇਤਿਹਾਸ ਸੁਣਾ ਕੇ ਸਾਡੇ ਮਨ ਨੂੰ ਪ੍ਰੇਰਿਤ ਕਰਦੇ ਹਨ। ਤਾਂ ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸ਼ੁਕਰ ਹੈ ਜਿਨ੍ਹਾਂ ਜਿਨ੍ਹਾਂ ਨੇ ਉਹਦੇ 'ਚ ਰਮਣ ਕੀਤਾ ਹੈ, ਜਿਨੀ ਰਾਵਿਆ ਪ੍ਰਭ ਆਪਣਾ ਤਿੰਨਾਂ ਭਾਗ ਮਣਾ। ਉਹਨਾਂ ਦੇ ਭਾਗ ਬਹੁਤ ਚੰਗੇ ਹਨ, ਹਰ ਦਰਸ਼ਨ ਕੌ ਮਨ ਲੋਚਦਾ, ਨਾਨਕ ਪਿਆਸ ਮਨਾ। ਹੁਣ ਗੁਰੂ ਮਹਾਰਾਜ ਕਹਿੰਦੇ, ਮੇਰਾ ਵੀ ਮਨ ਦਰਸ਼ਨਾਂ ਨੂੰ ਲੋਚਦਾ, ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਪਪੀਆ ਸਵਾਂਤੇ ਬੂੰਦ। ਜਿਵੇਂ ਲੋੜਦਾ ਐਵੇਂ ਭਗਤ ਰੱਬ ਨੂੰ ਲੋੜਦਾ, ਇੰਨਾ ਇਸ਼ਕ ਹੋਵੇ, ਇੰਨਾ ਪਿਆਰ ਹੋਵੇ, ਇੰਨੀ ਭਗਤੀ ਹੋਵੇ, ਗੱਲੀ ਬਾਤੀ ਰੱਬ ਨਹੀਂ ਮਿਲਦਾ। ਉੱਪਰੋਂ ਮਾਲਾ ਫੇਰਦੇ ਰਹੀਏ, ਉੱਪਰੋਂ ਉੱਪਰੋਂ ਪਾਠ ਕਰਦੇ ਰਹੀਏ, ਵਾਹਿਗੁਰੂ ਨਹੀਂ ਮਿਲਦਾ। ਦਿਲੋਂ ਮੁਹੱਬਤ ਜਿਨ ਸਹੀ
ਸੱਚਿਆ,
ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ। ਗੁਰੂ ਮਹਾਰਾਜ ਕਹਿੰਦੇ, ਉਹ ਕੱਚੇ ਲੋਕ ਨੇ ਜਿਨ੍ਹਾਂ ਦੇ ਮਨ ਕਿਸੇ ਹੋਰ ਬੰਨੇ ਜਾਂਦੇ ਨੇ, ਅਤੇ ਕਹਿੰਦੇ ਅਸੀਂ ਭਗਤ ਹਾਂ, ਕਹਿੰਦੇ ਅਸੀਂ ਆਸ਼ਿਕ ਹਾਂ, ਕਹਿੰਦੇ ਅਸੀਂ ਸਿੱਖ ਹਾਂ, ਕਹਿੰਦੇ ਅਸੀਂ ਗੁਰਮੁਖ ਹਾਂ। ਕਹਿਣ ਦੀ ਲੋੜ ਹੀ ਨਹੀਂ ਜੇ ਗੁਰਮੁਖ ਹਾਂ। ਸਿੰਘਾਂ 'ਤੇ ਕਹਿਣ ਦੀ ਲੋੜ ਹੀ ਨਹੀਂ, ਸਿੱਖਾਂ 'ਤੇ ਕਹਿਣ ਦੀ ਲੋੜ ਹੀ ਨਹੀਂ, ਅਸੀਂ ਸਿੱਖ ਹਾਂ। ਸਿੱਖ ਇਕੱਲਾ ਕਿਤੇ ਦਾੜੀ ਕੇਸਾਂ ਪੱਗ ਨਾਲ ਹੀ ਬਣ ਜਾਂਦਾ? ਗੁਰੂ ਮਹਾਰਾਜ ਦੀ ਸਿੱਖਿਆ ਗ੍ਰਹਿਣ ਕਰਦਾ ਹੈ ਅਤੇ ਸਿੱਖ ਸਿੱਖਿਆ ਗ੍ਰਹਿਣ ਕਰ ਰਿਹਾ। ਕਿਸੇ ਸਟੂਡੈਂਟ ਨੂੰ ਕਹਿਣ ਦੀ ਕੀ ਲੋੜ ਹੈ ਵੀ ਮੈਂ ਸਟੂਡੈਂਟ ਹਾਂ, ਪੜ੍ਹ ਰਿਹਾ, ਪਤਾ ਸਟੂਡੈਂਟ ਹੈ। ਇਸ ਕਰਕੇ ਪਿਆਰਿਓ, ਕੁਛ ਬਣਨ ਦੀ ਲੋੜ ਨਹੀਂ। ਪਰਮਾਤਮਾ ਦੇ ਅੰਤਰ ਆਤਮਾ ਜੋ ਸਾਡੇ ਅੰਤਰ ਵੱਸਦਾ ਹੈ, ਜਿਹੜੇ ਬਾਹਰ ਦੇ ਮਨ ਦੇ ਖਿਆਲ ਨੇ, ਇਹ ਹਟਾਉਣ ਦੀ ਲੋੜ ਆ। ਮੂਰਖਾਂ ਦਾ ਟੋਲਾ ਇਕੱਠਾ ਹੋਇਆ, ਉਹ ਕਹਿੰਦੇ ਆ ਹਨੇਰੇ ਨੇ ਬੜਾ ਤੰਗ ਕੀਤਾ, ਚਲੋ ਆਪਾਂ ਸਾਰੇ ਰੱਜ ਕੇ ਨਾ ਹਨੇਰਾ ਕੱਢੀਏ ਕਮਰੇ 'ਚ। ਉਹ ਸਾਰਿਆਂ ਨੇ ਕਈਆਂ ਲੈ ਲਈਆਂ ਅਤੇ ਬਸ ਲੱਗ ਕੇ ਕਮਰੇ 'ਚੋਂ ਜ਼ੋਰ ਕਰ ਲਾ ਕੇ ਨਾ, ਜ਼ੋਰ ਹੱਥਾਂ ਨਾਲ ਲਾ ਕੇ, ਜਿਵੇਂ ਆਪਾਂ ਭਰ ਕੇ ਕਈ ਮਿੱਟੀ ਚੁੱਕੀ ਦੀ, ਅੱਛਾ ਭਰੀ ਕਈ ਮਾਰ ਕੇ ਸੁੱਟੀ ਦੀ ਹੈ, ਇਸ ਤਰ੍ਹਾਂ ਉਹ ਹਨੇਰੇ ਨੂੰ ਇਸ ਤਰ੍ਹਾਂ ਕਰ ਕਰਕੇ ਅਤੇ ਕਮਰੇ 'ਚੋਂ ਬਾਹਰ ਕੱਢੀ ਜਾਣ। ਉਹ ਇੱਕ ਲੱਗੇ, ਫਿਰ ਦੂਜਾ ਲੱਗੇ, ਤੀਜਾ ਲੱਗੇ, ਕਰਦਿਆਂ 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 ਉਹਨਾਂ ਨੂੰ 5-7 ਘੰਟੇ ਲੰਘ ਗਏ ਅਤੇ ਹੌਲੀ 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 ਦਿਨ ਦਾ ਚੜ੍ਹਾਅ ਹੋ ਗਿਆ ਅਤੇ ਇੱਕ ਕਹਿੰਦਾ ਭਰਾਵਾ ਬਹੁਤੇ ਥੱਕ ਗਏ, ਬੁਰੀ ਹਾਲਤ ਹੋ ਗਈ। ਕਹਿੰਦਾ ਹੌਲੀ ਹੌਲੀ ਨਿਕਲ ਹੀ ਗਿਆ। ਹੁਣ ਹੌਲੀ ਹੌਲੀ ਦਿਨ ਚੜ੍ਹਦਾ ਗਿਆ, ਹਨੇਰਾ ਖਤਮ ਹੁੰਦਾ ਗਿਆ। ਹੁਣ ਉਹ ਮੂਰਖਾਂ ਦੀਆਂ ਕਈਆਂ ਨਾਲ ਥੋੜ੍ਹੀ ਕਿਤੇ ਦਿਨ ਚੜ੍ਹਿਆ, ਪਰ ਉਹ ਇੱਕ ਉਹ ਸਮਝਦੇ ਨੇ ਵੀ ਹੌਲੀ ਹੌਲੀ ਆਪਾਂ, ਕਿਉਂਕਿ ਹੈ ਜੋ ਪਾਗਲ ਟੋਲਾ ਸੀ। ਸੋ ਇਸ ਵਾਸਤੇ ਉਹ ਕਈਆਂ ਦੇ ਨਾਲ ਹਾਇਸ਼ਾ ਹਾਇਲਾ ਹਾਇਸ਼ਾ ਕਰਦਿਆਂ ਕਰਦਿਆਂ ਦਿਨ ਚੜ੍ਹ ਗਿਆ। ਕਹਿੰਦੇ ਲੈ ਮਸਾਂ ਹੀ ਨਿਕਲਿਆ, ਇਹਨੇ ਬਹੁਤ ਗੰਦ ਪਾਇਆ ਸੀ। ਬੇਸਮਝ ਇਸ ਪ੍ਰਕਾਰ ਦੇ ਨਾਲ ਕਰਦੇ ਹਨ ਪਿਆਰਿਓ। ਅਗਿਆਨ ਇਵੇਂ ਨਹੀਂ ਜਾਂਦਾ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਿਵੇਂ ਦੀਵਾ ਬਲ ਜਾਂਦਾ ਤਾਂ ਹਨੇਰਾ ਚਲੇ ਜਾਂਦਾ, ਇਵੇਂ ਗੁਰੂ ਸ਼ਬਦ ਦੀ ਜੋਤ ਜਦੋਂ ਅੰਦਰ ਜਗ ਗਈ ਤਾਂ ਪ੍ਰਕਾਸ਼ ਹੋ ਜਾਏਗਾ। ਆਖੋ ਸਤਨਾਮ। ਉਹ ਡਾਕਟਰ ਤਾਂ ਪਤਾ ਨਹੀਂ 10-10 ਸਾਲ ਪੜ੍ਹ ਕੇ ਕਿਤੇ MD ਕਰਦਾ, ਵੱਡਾ ਡਾਕਟਰ ਬਣਦਾ, ਅਤੇ ਪਿਆਰਿਓ ਰੱਬ ਦੇ ਪਿਆਰੇ ਕਿਸੇ ਸਕੂਲ 'ਚ ਨਹੀਂ ਜਾਂਦੇ, ਕੋਈ ਵਿੱਦਿਆ ਨਹੀਂ ਪੜ੍ਹਦੇ, ਬਸ ਗੁਰੂ ਦੀ ਸਿੱਖਿਆ ਲੈ ਕੇ ਉਹਨਾਂ ਨੂੰ ਅੰਦਰ ਦਾ ਅਤੇ ਬਾਹਰ ਦਾ ਸਾਰਾ ਗਿਆਨ ਹੋ ਜਾਂਦਾ ਹੈ। ਆਖੋ ਸਤਨਾਮ। ਉਹ ਡਾਕਟਰ ਲੋਕ ਸੰਤਾਂ ਦੀ ਸੰਗਤ ਕਰਦੇ, ਵੱਡੇ ਵੱਡੇ ਇੰਜੀਨੀਅਰ ਲੋਕ ਸੰਤਾਂ ਦੀ ਸੰਗਤ ਕਰਦੇ, ਬਹੁਤ ਬਹੁਤ ਦੁਨੀਆ ਦੇ ਪੜ੍ਹੇ ਲਿਖੇ ਲੋਕ ਸੰਤਾਂ ਦੀ ਸੰਗਤ ਕਰਦੇ। ਅਕਾਲ ਸਾਡੇ ਕੋਲ ਤਾਮਿਲਨਾਡੂ ਤੋਂ, ਗੁਜਰਾਤ 'ਚੋਂ ਮਹਾਂਪੁਰਸ਼ ਆਏ ਸੀ 5-6। ਕੱਲ੍ਹ ਸ਼ਾਮੀ 8 ਵਜੇ ਗਏ ਉਹ, ਰੇਲਵੇ ਸਟੇਸ਼ਨ 'ਤੇ ਵੀ ਆਏ ਸੀ। ਸੋ ਉਹਨਾਂ ਵਿੱਚ ਬੜੇ ਬੜੇ PhD ਕੀਤੀ ਹੋਈ, ਪੜ੍ਹੇ ਹੋਏ, MA ਕੀਤੀਆਂ ਹੋਈਆਂ ਨੇ, ਇੰਜੀਨੀਅਰਿੰਗ ਕੀਤੀ ਹੋਈ ਹੈ ਕੰਪਿਊਟਰ ਦੀ, ਮਹਾਂਪੁਰਖਾਂ ਦੇ ਚਰਨਾਂ 'ਚ ਜੁੜੇ ਹੋਏ ਨੇ। ਕਿਉਂ? ਧਾਰਮਿਕ ਸਰਚ ਕਰਦੇ, ਨਹੀਂ ਤਾਂ ਪੜ੍ਹਿਆਂ ਲਿਖਿਆਂ 'ਤੇ ਚੰਗੀਆਂ ਚੰਗੀਆਂ ਨੌਕਰੀਆਂ ਮਿਲ ਜਾਂਦੀਆਂ ਨੇ, ਮੌਜਾਂ ਮਾਣੀਆਂ ਕੀ ਲੈਣਾ ਸੌਦੇ ਸਾਧੂਆਂ ਕੋਲੋਂ। ਚੰਗੇ ਚੰਗੇ ਮਤਲਬ ਕਿ ਪੜ੍ਹੇ ਲਿਖੇ ਵਿਦਵਾਨ ਜਿਹੜੇ ਨੇ, ਦੁਨੀਆ ਦੀ ਨੌਲੇਜ ਰੱਖਣ ਵਾਲੇ, ਉਹ ਸਾਰਾ ਕੁਛ ਪੜ੍ਹ ਕੇ ਸੋਚਦੇ ਨੇ ਮਨ ਦੀ ਸ਼ਾਂਤੀ ਮਿਲਣੀ ਹੈ ਅਤੇ ਕਿਸੇ ਮਹਾਂਪੁਰਖ ਦੇ ਪਾਸ ਮਿਲਣੀ ਹੈ। ਇਸ ਕਰਕੇ ਹੁਣ ਪੜ੍ਹ ਪੁੜ ਕੇ ਹੁਣ ਕਿਸੇ ਸਾਧੂ ਦੀ ਸੰਗਤ ਕਰੀਏ, ਤਾਂ ਕਿ ਹੁਣ ਉਹ ਖੋਜ ਕਰੀਏ। ਦੁਨੀਆ ਦੀ ਖੋਜ ਤਾਂ ਕਰ ਲਈ ਹੈ, ਹੁਣ ਗਿਆਨ ਦੀ ਖੋਜ ਕਰੀਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੀ। ਹੁਣ ਖੋਜ ਕਰ। ਸੋ ਬੜੀ ਬੜੀ ਖੋਜ ਕਰਕੇ, ਬੜੇ ਬੜੇ ਧਿਆਨ 'ਚ ਬੈਠ ਕੇ ਜੋ ਉਹਨਾਂ ਨੂੰ ਹੀਰੇ ਮੋਤੀ ਮਿਲਦੇ ਨੇ, ਉਹ ਫਿਰ ਸੰਗਤਾਂ ਵਿੱਚ ਵੰਡ ਦਿੰਦੇ ਹਨ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਸਾਡਿਆਂ ਨੇ ਪਹਿਲੇ ਤਾਂ ਬਹੁਤ ਜਪ ਤਪ ਕੀਤਾ, ਜੰਗਲਾਂ ਦੇ ਵਿੱਚ ਰਹਿ ਕੇ ਬੜਾ ਸਮਾਂ ਧਿਆਨ ਵਿੱਚ ਮਗਨ ਰਹੇ, ਬਿਲਕੁਲ ਕਦੇ ਕੋਈ ਚਿੰਤਨ ਹੀ ਨਹੀਂ ਕੀਤਾ ਕਿਸੇ ਚੀਜ਼ ਦਾ। ਵੈਸੇ ਤਾਂ ਸਾਰੀ ਉਮਰ ਹੀ ਨਹੀਂ ਕੀਤਾ, ਪਰ ਫਿਰ ਵੀ ਪਿਆਰਿਓ ਉਹਨਾਂ ਨੇ ਬਹੁਤ ਸਮਾਂ ਪੰਜਾ ਸਾਹਿਬ ਦੇ ਜੰਗਲਾਂ 'ਚ ਰਹਿ ਕੇ, ਸੱਪ ਤੁਰੇ ਫਿਰਦੇ ਹੁੰਦੇ ਸੀ ਲਾਗੇ ਲਾਗੇ, ਅਤੇ ਕਦੇ ਕੋਈ ਪਰਵਾਹ ਨਹੀਂ। ਸ਼ਮਸ਼ਾਨ ਘਾਟ 'ਚ ਮਹਾਰਾਜ ਜੀ ਰਹਿ ਕੇ ਜਪ ਤਪ ਕਰਦੇ ਰਹੇ ਨੇ। ਠੰਡ ਦੇ ਦਿਨ ਹੋਣੇ ਅਤੇ ਸ਼ਮਸ਼ਾਨ ਘਾਟ 'ਚ ਚਲੇ ਜਾਣਾ, ਮੁੜਦਾ ਸੜਦਾ ਹੋਣਾ, ਉੱਥੇ ਜਾ ਕੇ ਮਜ਼ੇ ਨਾਲ ਬਹਿ ਜਾਣਾ, ਵੀ ਸੇਕਾ ਆਉਣਾ, ਨਿੱਘ ਮਿਲਣਾ, ਕੋਈ ਬਹੁਤੇ ਕੱਪੜਿਆਂ ਦੀ ਲੋੜ ਨਹੀਂ, ਨਾ ਤਾਂ ਮੜੀਆਂ 'ਚ ਕੋਈ ਜਾਵੇ, ਮੜੀਆਂ 'ਚ ਤਾਂ ਵਿਚਾਰਾ ਚੋਰ ਵੀ ਨਹੀਂ ਜਾਂਦਾ, ਅਤੇ ਜਾਣਾ ਕਿਸੇ ਨਹੀਂ, ਮਜ਼ੇ ਨਾਲ ਸਾਰੀ ਰਾਤ ਬੈਠੇ ਰਹਿਣਾ ਸ਼ਾਹਬਾਦ। ਕਿਤੇ ਜਾ ਕੇ ਦੇਖਿਓ ਲਾਗੇ ਸ਼ਮਸ਼ਾਨ ਘਾਟ 'ਚ ਮਹਾਰਾਜ ਜੀ ਬੈਠਦੇ ਰਹੇ ਨੇ, ਉਹ ਸ਼ਮਸ਼ਾਨ ਘਾਟ ਐਨ ਬੜਾ ਸੁੰਦਰ ਪੱਥਰਾਂ ਨਾਲ ਸਜਾਇਆ ਜਿਵੇਂ ਗੁਰਦੁਆਰਾ ਹੁੰਦਾ, ਮਹਾਂਪੁਰਖ ਬੈਠਦੇ ਰਹੇ ਨੇ ਉੱਥੇ। ਸੋ ਬੜੀਆਂ ਬੜੀਆਂ ਉਹਨਾਂ ਨੇ ਕਮਾਈਆਂ ਕੀਤੀਆਂ, ਜੋ ਉਹਨਾਂ ਨੇ ਕਮਾਈਆਂ ਕਰਕੇ ਪ੍ਰਾਪਤ ਕੀਤਾ ਉਹ ਸਾਨੂੰ ਸਾਰਿਆਂ ਨੂੰ ਵੰਡਿਆ ਹੈ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ
ਵੱਧ ਦੋ ਜਾਏ।
ਦੇਖੋ ਇਹ ਖਜ਼ਾਨਾ ਕਿਵੇਂ ਉਹਨਾਂ ਨੇ ਵੰਡਿਆ। ਲਗਾਤਾਰ 70 ਸਾਲ ਗੁਰਮਤ ਦਾ ਪ੍ਰਚਾਰ ਕਰਦੇ ਹੋਏ, ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ
ਜੋਤ ਰਲ ਜਾਇਆ,
ਉਸ ਮਾਲਕ ਦੀ ਜੋਤ ਚਪੇਦ ਹੋ ਗਏ 1999 ਦੇ ਵਿੱਚ। ਸੋ ਐਸੇ ਐਸੇ ਸੰਸਾਰ 'ਤੇ ਪਰਉਪਕਾਰੀ ਮਹਾਂਪੁਰਸ਼ ਆਏ ਨੇ, ਗੁਣੀ ਗਿਆਨੀ ਵਿਦਵਾਨ ਰੱਬ ਦੇ ਪਿਆਰੇ ਆਏ ਨੇ, ਜਿਨ੍ਹਾਂ ਨੇ ਦੁਨੀਆਂ ਨੂੰ ਸੇਧ ਦਿੱਤੀ ਹੈ ਅਤੇ ਆਪਾਂ ਸਾਰੇ ਬੈਠੇ ਹੋਏ। ਇਸ ਵਾਸਤੇ ਪਿਆਰਿਓ, ਉਸ ਤਰ੍ਹਾਂ ਤਾਂ ਕਿਸੇ ਸਮਿਆਂ ਪੈਲੀ ਵਗਦੀ ਸੀ, ਇੱਥੇ ਝੋਨੇ ਲੱਗਦੇ ਸੀ, ਇੱਥੇ ਕਣਕ ਬੀਜੀ ਜਾਂਦੀ ਸੀ, ਇੱਥੇ ਸ਼ਟਾਲਾ ਹੁੰਦਾ ਸੀ, ਇੱਥੇ ਚਰ ਹੁੰਦਾ ਸੀ, ਕੁਛ ਵੀ ਨਹੀਂ ਸੀ ਹੁੰਦਾ, ਮਤਲਬ ਫਸਲ ਬਾੜੀ ਹੁੰਦੀ ਸੀ। ਅੱਜ ਸਮਾਂ ਹੈ, ਗੁਰੂ ਦੀ ਕਿਰਪਾ ਹੈ ਕਿ ਇੱਥੇ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰੂ ਦੀ ਮੱਤ ਲੈ ਰਹੀਆਂ ਹਨ। ਅੱਜ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਦਰਬਾਰ ਦੇ ਵਿੱਚ। ਇਹ ਕਿੱਥੇ ਸੀ? ਇੱਕ ਭੱਠਾ ਸੀ, ਇਹ ਨਿਕੰਮਾ। ਆ ਪਿੰਡ ਵਾਲੇ ਜਿਹੜੇ ਇੱਥੇ ਬੈਠੇ, ਇਹਨਾਂ ਨੂੰ ਪਤਾ ਵਾ ਵੀ ਇੱਥੇ ਤਾਂ ਕੋਈ ਪਿਸ਼ਾਬ ਕਰਨੀ ਸੀ ਆਉਂਦਾ, ਡਰ ਲੱਗਦਾ ਸੀ। ਸਾਧ ਸੰਗਤ, ਇੱਥੇ ਜਦੋਂ ਅਸੀਂ ਨੀਹਾਂ ਪੁੱਟੀਆਂ ਸੀ ਨਾ, ਪਹਿਲੇ ਕੁਟੀਆਂ ਦੀਆਂ, ਪਹਿਲੇ ਕਮਰੇ ਦੀਆਂ, ਅਤੇ ਥੱਲਿਓਂ ਮਤਲਬ ਐਡੇ ਐਡੇ ਡੂੰਘੇ ਟੋਏ ਨਿਕਲਦੇ ਸੀ ਵੀ ਨੀਂਹ ਧਰੀਏ ਕਿੱਥੇ, ਸਵਾਹ ਨਿਕਲਦੀ ਸੀ ਥੱਲੇ, ਫਿੰਗਰ ਇੱਟਾਂ। ਭੱਠਾ ਸੀ ਪੁਰਾਣਾ ਮੁਸਲਮਾਨਾਂ ਦਾ। ਪਰ ਪਿਆਰਿਓ ਦੇਖ ਲਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੱਜ ਕਿਤਨੀਆਂ ਸੰਗਤਾਂ, ਜਿੱਥੇ ਇੱਕ ਵੀ ਨਹੀਂ ਸੀ ਬਹਿੰਦਾ ਉੱਥੇ ਕਿੰਨੀਆਂ ਸੰਗਤਾਂ ਤੁਸੀਂ ਪਿਆਰ ਨਾਲ ਬੈਠੇ ਹੋ। ਇਸ ਵਾਸਤੇ ਸਾਧ ਸੰਗਤ, ਉਹ ਭਾਗਾਂ ਵਾਲੀ ਧਰਤੀ ਹੋ ਜਾਂਦੀ ਹੈ ਜਿੱਥੇ ਸਤਿਗੁਰੂ ਆ ਕੇ ਬਹਿ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਸੋ ਇੱਥੇ ਦੇਖੋ ਤੁਸੀਂ ਬਾਣੀ ਦਾ ਪ੍ਰਤਾਪ, ਨਾਮ ਦਾ ਪ੍ਰਤਾਪ। ਇਸੇ ਤਰ੍ਹਾਂ ਹੀ ਸੰਗਤਾਂ ਦੇ ਮੇਲੇ ਲੱਗੇ ਰਹਿੰਦੇ ਹਨ, ਸੰਗਤਾਂ ਆਉਂਦੀਆਂ ਜਾਂਦੀਆਂ, ਆਨੰਦ ਲੈਂਦੀਆਂ, ਲੰਗਰ ਵੀ ਚੱਲਦਾ ਰਹਿੰਦਾ। ਇਸ ਕਰਕੇ ਸਾਧ ਸੰਗਤ, ਇਹ ਹਿਰਦੇ ਦੀ ਧਰਤੀ ਜਿਹੜੀ ਹੈ ਉਹ ਵੀ ਪਵਿੱਤਰ ਹੁੰਦੀ ਹੈ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡਾ ਲੋਕ ਅਤੇ ਪਰਲੋਕ ਸੁਖੀ ਕਰਦੇ ਨੇ, ਅੰਦਰ ਅਤੇ ਬਾਹਰ ਸੁੱਖ ਪ੍ਰਦਾਨ ਕਰਦੇ ਹਨ ਸਾਨੂੰ। ਇਸ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜਨਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ। ਸੋ ਗੁਰੂ ਦੇ ਦਰਸ਼ਨਾਂ ਦਾ ਇਹ ਲਾਭ ਹੈ। ਗੁਰੂ ਮਹਾਰਾਜ ਕਹਿੰਦੇ, ਹਰ ਦਰਸ਼ਨ ਕੌ ਮਨ
ਲੋਚਦਾ,
ਨਾਨਕ ਪਿਆਸ ਮਨਾ। ਮੇਰੇ ਮਨ ਅੰਦਰ ਪਿਆਸ ਹੈ ਸੱਚੇ ਪਾਤਸ਼ਾਹ ਤੇਰੇ ਦਰਸ਼ਨਾਂ ਨੂੰ, ਜਿਵੇਂ ਪਪੀਆ ਲੋੜਦਾ ਹੈ ਨਾ, ਇਵੇਂ ਮੈਂ ਵੀ ਤੇਰੇ ਸਵੰਤੀ ਬੂੰਦ ਦਰਸ਼ਨਾਂ ਦੀ ਲੋੜਦਾ ਹਾਂ। ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ
ਲਗਾਂ।
ਸੋ ਚੇਤੇ ਰੱਖਣ ਵਾਲੀ ਗੱਲ ਹੈ ਪਰਮਾਤਮਾ, ਬਾਕੀ ਗੱਲਾਂ ਭੁੱਲ ਜਾਣ 'ਤੇ ਕੋਈ ਗੱਲ ਨਹੀਂ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਏ। ਬਾਕੀ ਗੱਲਾਂ ਭੁੱਲਦੀਆਂ ਅਤੇ ਭੁੱਲ ਜਾਣ ਪਰਵਾਹ ਨਾ ਕਰਿਆ ਕਰੋ, ਪਰ ਪਰਮਾਤਮਾ ਨਾ ਭੁੱਲੇ। ਪਰਮਾਤਮਾ ਭੁੱਲ ਜਾਏ ਤਾਂ ਰੋਣਾ ਚਾਹੀਦਾ, ਪਰਮਾਤਮਾ ਭੁੱਲੇ ਤਾਂ ਸ਼ੋਕ ਕਰਨਾ ਚਾਹੀਦਾ ਵੀ ਵਾਹਿਗੁਰੂ ਭੁੱਲ ਗਿਆ। ਜੇ ਸੰਸਾਰ ਭੁੱਲ ਜਾਏ, ਨਿਆਣੇ ਭੁੱਲ ਜਾਣ, ਤਾਂ ਕਹੋ ਸੱਚੇ ਪਾਤਸ਼ਾਹ ਸ਼ੁਕਰ ਹੈ ਤੇਰਾ। ਜਾਤ ਭੁੱਲ ਜਾਏ, ਮਜ਼ਹਬ ਭੁੱਲ ਜਾਏ, ਦੇਸ਼ ਭੁੱਲ ਜਾਏ, ਪਿੰਡ ਭੁੱਲ ਜਾਏ, ਮਾਇਆ ਭੁੱਲ ਜਾਏ, ਸਮਝੋ ਮਹਾਰਾਜ ਗਲੋਂ ਲੱਥੇ, ਪਰ ਵਾਹਿਗੁਰੂ ਤੂੰ ਨਾ ਵਿਸਰੀ, ਨਾ ਵਿਸਰੀ ਨਾ ਵਿਸਾਰੀ। ਵਿਸਰ ਨਾ ਹੀ ਦਾਤਾਰ ਆਪਣਾ
ਨਾਮ ਦਿਓ,
ਗੁਣ ਗਾਵਾਂ ਦੇ ਨਰਾਤ ਨਾਨਕ ਚਾਓ। ਇਹ ਮੈਨੂੰ ਚਾਹ ਬਣਿਆ ਰਹੇ। ਸੋ ਸਾਰੀ ਆਈ ਹੋਈ ਸੰਗਤ ਨੂੰ ਇਹ ਬੇਨਤੀ ਹੈ,
ਸਾਡੇ ਅੰਦਰੇ ਬੰਦਗੀ ਦਾ ਚਾਅ ਉੱਠੇ। ਕਹੋ ਨਾਨਕ ਤਤ ਵਿਚਾਰਾ ਬਿਨ ਹਰ ਭਜਨ
ਨਹੀਂ ਛੁਟਕਾਰਾ।
ਪਰਮੇਸ਼ੁਰ ਦੇ ਨਾਮ ਨਾਲ ਸਾਡਾ ਛੁਟਕਾਰਾ ਹੈ। ਇਸ ਵਾਸਤੇ ਇਹ ਧਨ ਆਪਾਂ ਇਕੱਠਾ ਕਰਨਾ ਹੈ। ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ
ਸਾਰ,
ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ। ਰੋਜ਼ ਨਿਤਨੇਮ ਕਰੋ, ਰੋਜ਼ ਬਾਣੀ ਪੜੋ, ਰੋਜ਼ ਸਿਮਰਨ ਕਰੋ। ਜਿਵੇਂ ਰੋਜ਼ ਰੋਟੀ ਖਾਣੀ ਜ਼ਰੂਰੀ ਹੈ, ਰੋਜ਼ ਆਪਾਂ ਸੌਣਾ ਜ਼ਰੂਰੀ ਹੈ, ਨਹਾਉਣਾ ਜ਼ਰੂਰੀ ਹੈ, ਪਾਣੀ ਪੀਂਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਮਾਇਆ ਕਮਾਉਂਦੇ, ਇਸੇ ਤਰ੍ਹਾਂ ਰੋਜ਼ ਨਿਤਨੇਮ ਪਾਠ ਭਜਨ ਕਰਨਾ ਵੀ ਜ਼ਰੂਰੀ ਹੈ। ਸੰਗਤ ਨੂੰ ਬੇਨਤੀ ਹੈ ਵੀ ਨਸ਼ਿਆਂ ਤੋਂ ਰਹਿਤ ਹੋਵੋ। ਧਾਗੇ ਤਵੀ ਟੂਣੇ ਮੰਤਰ ਜੰਤਰ ਤੰਤਰ ਜਿਹੜੇ ਨੇ ਇਹਨਾਂ ਵਹਿਮਾਂ ਤੋਂ ਦੂਰ ਹੋਵੋ। ਸੋ ਗੁਰਮਤਿ ਗਾਡੀ ਰਾਹ 'ਤੇ ਚੱਲੋ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮੁਖ ਏਕ ਹਰ ਨਾਮ ਦੇ ਮੇਰਾ ਮਨ ਤਨ
ਸੀਤਲ ਹੋਏ।
ਗੁਰੂ ਦੀ ਦ੍ਰਿਸ਼ਟੀ ਸਾਡੇ 'ਤੇ ਹੋਏਗੀ ਅਤੇ ਅਸੀਂ ਬੜੇ ਸ਼ਾਂਤ ਹੋ ਜਾਵਾਂਗੇ, ਆਨੰਦਿਤ ਹੋ ਜਾਵਾਂਗੇ। ਫਿਰ ਥੋੜ੍ਹੀ ਹੋਏਗੀ, ਥੋੜ੍ਹੀ 'ਚ ਵੀ ਆਨੰਦ ਮਾਣੋਗੇ। ਜੇ ਬਹੁਤਾ ਹੋਏਗਾ ਤਾਂ ਮਾਲਕ ਆਪੇ ਕਿਰਪਾ ਕਰੇਗਾ, ਹੰਕਾਰ ਨਹੀਂ ਆਏਗਾ। ਸੋ ਇਹ ਲੱਗਾ ਹੋਇਆ ਬੂਟਾ ਮਹਾਂਪੁਰਖਾਂ ਦੀ ਕਿਰਪਾ, ਗੁਰੂ ਜਨਾਂ ਦੀ ਕਿਰਪਾ। ਸੰਗਤ ਕਰਨ ਤੁਸੀਂ ਆਉਂਦੇ ਹੋ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੋ ਸਿੱਖਿਆ ਗ੍ਰਹਿਣ ਕਰਦੇ ਹੋ ਉਸਨੂੰ ਹਿਰਦੇ 'ਚ ਵਸਾਓ। ਸੋ ਇਸ ਵੇਲੇ ਅਮੈਰੀਕਾ ਬੈਠਾ ਵੀ ਪਰਿਵਾਰ ਗੁਰੂ ਮਹਾਰਾਜ ਦੇ ਚਰਨਾਂ ਦੀ ਹਾਜ਼ਰੀ ਭਰ ਰਿਹਾ, ਉਹਨਾਂ ਦੀ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਹਾਜ਼ਰੀ ਆਪਣੇ ਚਰਨਾਂ 'ਚ ਲਗਾਓ। ਇਸ ਵੇਲੇ ਸਵੇਰ ਦੇ ਉੱਥੇ ਮੇਰਾ ਖਿਆਲ 3-4 ਵੱਜ ਚੁੱਕੇ ਨੇ। ਰਾਤ ਦੀ ਤਪੱਸਿਆ ਕਰਕੇ ਮਹਾਰਾਜ ਦੇ ਬਚਨ ਸਰਵਣ ਕਰ ਰਹੇ ਹਨ। ਇੰਗਲੈਂਡ ਤੋਂ ਵੀ ਗੁਰਮੁਖ ਪਿਆਰੇ ਕਥਾ ਸੁਣ ਰਹੇ ਹਨ। ਸੋ ਉਹਨਾਂ ਦੀ ਵੀ ਹਾਜ਼ਰੀ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਲਾਏ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੁਣ ਅਰਦਾਸ ਹੋਵੇਗੀ। ਸੰਗਤ ਨੂੰ ਬੇਨਤੀ ਹੈ ਵੀ ਤੁਸੀਂ ਚਿੱਟੇ ਕੱਪੜੇ ਪਾ ਕੇ ਸੰਗਰਾਂਦ 'ਤੇ ਆਇਆ ਕਰੋ। ਸੋ ਘਰੋਂ ਭੋਜਨ ਬਣਾ ਕੇ ਲਿਆਇਆ ਕਰੋ। ਬੀਬੀਆਂ 2-2 ਪ੍ਰਸ਼ਾਦੇ ਲਿਆਉਂਦੀਆਂ ਵੀ ਜਿੰਨੇ ਕੁ ਛਕਣੇ ਹੁੰਦੇ ਆ। ਜ਼ਿਆਦਾ ਬਣਾ ਕੇ ਲਿਆਇਆ ਕਰੋ ਤਾਂ ਕਿ ਜਿਹੜਾ ਨਾ ਲਿਆਓ ਉਹ ਵੀ ਛਕੇ। 2-2, 4-4 ਕਿਲੋ ਪ੍ਰਸ਼ਾਦੇ ਆਟਾ ਬਣਾ ਕੇ ਲਿਆਇਆ ਕਰੋ। ਸੋ ਤਾਂ ਕਿ ਭਲਾ ਹੋ ਜਾਂਦਾ ਹੈ। ਇੱਥੇ ਹੁਣ ਤੁਸੀਂ ਸਾਰੇ ਬੈਠੇ ਹੋ, ਉੱਧਰ ਲੋਹਾਂ ਤਪਦੀਆਂ ਹੋਣ 'ਤੇ 10-20 ਬੀਬੀਆਂ ਵਿਚਾਰੀਆਂ ਉੱਥੇ ਗਰਮੀ ਦੇ ਵਿੱਚ ਜੋ ਲੱਗੀਆਂ ਰਹਿਣਗੀਆਂ। ਘਰੋਂ ਥੋੜ੍ਹਾ ਥੋੜ੍ਹਾ ਪ੍ਰਸ਼ਾਦਾ ਪਕਾ ਕੇ ਲਿਆਇਆ ਕਰੋ। ਸਾਰਿਆਂ ਨੂੰ ਬੇਨਤੀ ਹੈ, ਜਿਹੜੀ ਸੰਗਤ ਨਵੀਂ ਆਉਂਦੀ ਉਹਨੂੰ ਨਹੀਂ ਪਤਾ ਹੁੰਦਾ, ਸੰਗਰਾਂਦ ਵਾਲੇ ਦਿਨ ਕੇਵਲ ਭੋਜਨ ਬਣਾ ਕੇ ਲਿਆਇਆ ਕਰੋ। ਅੱਗੇ ਪਿੱਛੇ ਆਉਂਦੇ ਹੋ ਇੱਥੇ ਪੱਕਾ ਪਕਾਇਆ ਲੰਗਰ ਚੱਲਦਾ ਰਹਿੰਦਾ। ਸੰਗਰਾਂਦ 'ਤੇ ਭੋਜਨ ਪਾਣੀ ਘਰੋਂ ਬਣਾ ਕੇ ਲਿਆ ਕੇ ਮਜ਼ੇ ਨਾਲ ਸਮਾਧੀਆਂ ਲਾ ਕੇ ਕੀਰਤਨ ਸੁਣਿਆ ਕਰੋ। ਹਰੀ ਦੀ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ ਕਰੋ। ਆਓ ਸਾਰੀ ਸੰਗਤ ਹੁਣ ਅਰਦਾਸ ਵਿੱਚ ਜੁੜੋ। ਤੂੰ ਠਾਕਰ ਤੁਮ